ਕਬੀਰ ਚਤਰਾਈ ਅਤ ਘਣੀ ਹਰ ਜਬ ਹਿਰਦੇ ਮਾਹੇ ਸੂਰੀ ਉੱਪਰ ਖੇਲਣਾ ਗਿਰੇ ਦਾ ਠਾਹਰ ਨਾਹੀਂ।
ਕਬੀਰ ਚਤਰਾਈ ਅਤ ਘਣੀ, ਚਤਰਾਈ ਕੌਣ ਕਰਦਾ? ਪੜਨਤ ਕਰਦਾ, ਆਪਣੇ ਆਪ ਨੂੰ ਚਲਾਕ ਸਮਝਦਾ, ਚਤੁਰ ਸਮਝਦਾ। ਮਨ ਚਰਚਲਾ ਚਤੁਰਾਈ ਕਿਹਨਾਂ ਨੇ ਪਾਇਆ? ਚਤੁਰਾਈ ਪ੍ਰਾਪਤੀ ਨਹੀਂ ਹੁੰਦੀ, ਵਿਦਵਾਨਾਂ ਨੂੰ ਪ੍ਰਾਪਤੀ ਤਾਂ ਹੀ ਨਹੀਂ ਹੋਈ। ਜਿਹੜੇ ਗਿਆਨ ਦਾ ਹੰਕਾਰ ਹੈ ਉਹਨੂੰ ਚਤੁਰਾਈ ਕਹਿੰਦੇ ਨੇ। ਜਿਹੜਾ ਗਿਆਨ ਰਿਐਕਸ਼ਨ ਕਰ ਜਾਵੇ ਨਾ, ਹੰਕਾਰੀ ਬਣਾ ਦੇਵੇ, ਉਹ ਚਤੁਰਾਈ ਹੁੰਦੀ ਹੈ। ਉਹ ਫਿਰ ਐਸੀਆਂ ਦਲੀਲਾਂ ਦਿੰਦਾ ਕਿ ਸੱਚ 'ਤੇ ਆਉਣਾ ਨਹੀਂ ਚਾਹੁੰਦਾ। ਚਤੁਰਾਈ ਹੈ ਤੇਰੀ, ਇਹ ਕਬੀਰ ਉਹਨੂੰ ਸਮਝਾ ਰਿਹਾ, ਲੇਕਿਨ ਪੰਡਿਤ ਹੇਰਾਫੇਰੀ ਕਰ ਰਿਹਾ। ਹੇਰਾਫੇਰੀ ਦਾ ਨਾਂ ਚਤੁਰਾਈ ਹੈ, ਦਲੀਲਾਂ ਦੇ ਰਿਹਾ। ਚਤੁਰਾਈ ਅੱਤ ਘੜੀ
ਹਰ ਜਪ ਹਿਰਦੇ ਮਾਹੇ,
ਜਿਹੜੀ ਚਤੁਰਾਈ ਹੈ ਅੱਤ ਚੱਕੀ ਹੋਈ ਹੈ ਤੇਰੀ। ਇਹ ਖੁਦ ਹੀ ਖੁਦਾ ਦਾ ਵੈਰ ਹੁੰਦਾ, ਖੁਦ ਹੀ ਹੈ ਚਤੁਰਾਈ। ਘਣੀ ਚਤੁਰਾਈ ਅੱਤ ਹੈ। ਦੇਖੋ, ਚਤੁਰਾਈ ਚਾਹੀਦੀ ਵੀ ਹੈ, ਅਕਲ ਚਾਹੀਦੀ ਵੀ ਹੈ, ਪਰ ਅਕਲ ਸਮਝਣ ਵਾਸਤੇ ਚਾਹੀਦੀ ਹੈ। ਜਿਹੜੀ ਸਮਝ ਦੀ ਗੱਲ ਹੈ ਨਾ, ਉਹਨੂੰ ਡਿਨਾਈ ਕਰਨ ਵਾਸਤੇ ਜਿਹੜੀ ਅਕਲ ਹੈ ਨਾ, ਸੱਚ ਨੂੰ ਡਿਨਾਈ ਕਰਨ ਵਾਲੀ ਜਿਹੜੀ ਅਕਲ ਹੈ, ਉਹ ਚਤੁਰਾਈ ਅੱਤ ਘਣੀ ਹੈ। ਭੱਜਣਾ ਸੱਚ ਤੋਂ, ਡਿਨਾਈ ਕਰਨਾ, ਬਹਾਨੇ ਬਣਾਉਣੇ, ਇਹ ਅੱਤ ਹੈ ਚਤੁਰਾਈ। ਦੂਜਿਆਂ ਨੂੰ ਵੀ ਨਹੀਂ ਸਮਝਣ ਦੇਣਾ, ਦਲੀਲਾਂ ਪੁੱਠੀਆਂ ਦੇਣੀਆਂ, ਤਰਕ 'ਤੇ ਕੁਤਰਕ ਕਰਨਾ। ਤਰਕ ਮਾੜੀ ਚੀਜ਼ ਨਹੀਂ ਹੈ, ਕੁਤਰਕ ਮਾੜਾ। ਕੁਤਰਕ ਵਾਲੇ ਤਰਕ ਨੂੰ ਮਾੜਾ ਸਮਝਦੇ ਨੇ, ਜਿਹੜੇ ਕੁਤਰਕ ਵਾਲੇ ਨੇ ਨਾ, ਤਰਕ ਨੂੰ ਮਾੜਾ ਸਮਝਦੇ ਨੇ। ਚਤੁਰਾਈ ਅੱਤ ਘਣੀ ਹਰ ਜਪ
ਹਿਰਦੇ ਮਾਹੇ,
ਹਰ ਨੂੰ ਜਾਣ ਲਾ ਹਿਰਦੇ 'ਚ, ਨਾਲੇ ਮੰਨਦਾ ਵੀ ਅੰਦਰ ਹੈ ਸਭ ਦੇ। ਫਿਰ ਬਾਹਰ ਮੂਰਤੀ ਕਿਵੇਂ ਬਣਾਈ ਹੈ ਤੈਂ? ਬਾਹਰੋਂ ਦਰਸ਼ਨ ਕਿਵੇਂ ਹੋ ਜਾਣਗੇ? ਉੱਥੇ ਦਲੀਲਾਂ ਦਿੰਦਾ, ਪੜਤ ਮੰਨਦਾ ਨਹੀਂ ਇਹ ਗੱਲ। ਚਤੁਰਾਈ ਹੈ ਤੇਰੀ, ਅਸੀਂ ਤਾਂ ਮੰਨ ਭਗਤ ਤਾਂ ਮੰਨਦੇ ਹੀ ਨਹੀਂ ਬਾਹਰ ਹੁੰਦਾ, ਤੂੰ ਮੰਨੀ ਵੀ ਜਾਣਾ ਅੰਦਰ ਹੁੰਦਾ, ਬਾਹਰ ਵੀ ਮੰਨੀ ਜਾਣਾ ਚਤੁਰਾਈ ਨਹੀਂ, ਹੋਰ ਕੀ ਹੈ? ਬਾਹਰ ਵੀ ਮੰਨੀ ਜਾਣਾ, ਸਾਬਤ ਬਾਹਰ ਕਰਦਾ, ਸਾਬਤ ਤਾਂ ਨਹੀਂ ਕਰ ਸਕਦਾ ਅੰਦਰ। ਜਦ ਮੰਨ ਲੈਂਦਾ ਉਹ ਕਹਿੰਦਾ ਨਹੀਂ ਨਹੀਂ, ਬਾਹਰੋਂ ਵੀ ਮਿਲ ਜਾਂਦਾ ਹੈ, ਪੱਥਰ 'ਚ ਵੀ ਹੁੰਦਾ, ਸ਼ਰਧਾ ਚਾਹੀਦੀ ਹੈ। ਉਹ ਜਿਵੇਂ ਧੰਨੇ ਭਗਤ ਦਾ ਉਹ ਇਹਨਾਂ ਨੇ ਪ੍ਰਸੰਗ ਲਿਆ ਹੋਇਆ, ਇਹ ਚਤੁਰਾਈ ਅੱਤ ਘਣੀ ਹੈ ਪੰਡਿਤ ਦੀ। ਉਹ ਕਰੇ ਅਰਥ ਕਰੇ ਨੇ ਗੁਰਬਾਣੀ ਦੇ, ਅੱਤ ਘਣੀ ਹੈ ਪੰਡਿਤ ਦੀ ਕੀਤੀ ਹੋਈ। ਇਹੀ ਕੁਛ ਕਰ ਰਿਹਾ ਸੀ ਪੰਡਿਤ, ਭਗਤ ਉਹ ਪੰਡਿਤ ਦੀ ਸ਼ਰਾਰਤ ਨੂੰ ਅੱਤ ਘਣੀ ਕਹਿ ਰਿਹਾ। ਹੁਣ ਵੀ ਇਹੀ ਹੋ ਰਿਹਾ, ਭੇਦ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਸੀ ਨਾ ਜਿਹੜੇ ਪੰਡਿਤ ਨੇ ਬਾਟ ਪਾੜੀ ਸੀ, ਉਹ ਅੱਤ ਘਣੀ ਚਤੁਰਾਈ ਸੀ ਉਹਦੀ। ਜਿਹੜੀ ਵੇਦ ਦੀ ਬਾਟ ਪਾੜ ਕੇ ਸਮਰਥ ਸ਼ਾਸਤਰ ਬਣਾਏ ਤੇ ਉਹੀ ਅੱਤ ਘਣੀ ਹੈ, ਹੁਣ ਵੀ ਉਹੀ ਗੱਲ ਹੈ, ਇਤਿਹਾਸ ਹੈ ਅੱਤ ਘਣੀ। ਹਰ ਜਪ ਹਿਰਦੇ ਮਾਹੇ, ਹਰ ਜਪ ਲਾ ਹਿਰਦੇ ਜਾ ਤੇਰੇ, ਘੱਟ ਘੱਟ ਮੈਂ ਹਰਜੂ ਬਸਦਾ। ਅੰਦਰ ਸਬੂਤ ਹੈ, ਬਾਹਰ ਸਬੂਤ ਕੋਈ ਨਹੀਂ ਹੈ। ਹਰ ਜਪ
ਹਿਰਦੇ ਮਾਹੇ,
ਜੋ ਹਿਰਦੇ 'ਚ ਹਰ ਹੈ ਉਹਨੂੰ ਜਪ ਲਾ, ਉਹਨੂੰ ਜਾਣ ਲਾ।
ਸੂਲੀ ਉੱਪਰ ਖੇਲਣਾ ਗਿਰੇ ਦਾ ਠਾਹਰ ਨਾ ਹੈ,
ਇਹ ਤਾਂ ਸੂਲੀ ਉੱਪਰ ਖੇਲਣ ਵਾਲੀ ਗੱਲ ਹੈ, ਧਰਮ ਸੂਲੀ 'ਤੇ ਖੇਲਣ ਵਾਲੀ ਗੱਲ ਹੈ। ਜੇ ਗਿਰ ਗਿਆ ਨਾ, ਨਿਰਾਕਾਰੀ ਚੀਜ਼ ਆ ਜਿਹੜੀ ਗਿਆਨ ਇੰਦਰਾਂ ਦੇ ਪਰੇ ਆ, ਜੇ ਗਿਰ ਕੇ ਥੱਲੇ ਮਾਇਆ 'ਤੇ ਆ ਗਿਆ, ਬਸ ਫਿਰ ਠਿਕਾਣਾ ਕੋਈ ਨਹੀਂ, ਫਿਰ ਕਿਸੇ ਨੇ ਵੀ ਨਹੀਂ ਸਾਹਮਣਾ, ਠਾਹਰ ਨਾ ਹੈ, ਫਿਰ ਨਹੀਂ ਟਿਕਾਣਾ, ਫਿਰ ਨਰਕਾਂ 'ਚ ਘੁੰਮਦਾ ਰਹਿ, ਕਿਸੇ ਨੇ ਵਾਹ ਨਹੀਂ ਫੜਨੀ। ਹਾਂਜੀ,
ਕਬੀਰ ਸੋਈ ਮੁੱਖ ਧਨ ਹੈ, ਜਾਂ ਮੁੱਖ ਕਹੀਏ ਰਾਮ, ਦੇਹੀ ਕਿਸਕੀ ਬੱਪਰੀ, ਪਵਿੱਤਰ ਹੋਏ ਕੋ ਗ੍ਰਾਮ।
ਹੁਣ ਪਹਿਲਾਂ ਹਰ ਜਪ ਹਿਰਦੇ ਮਾਹੇ, ਹੁਣ ਰਾਮ ਕਹਿਤਾ ਹਰ ਨੂੰ, ਹੁਣ ਹਰ ਰਾਮ ਦੋਏ ਆਉਣਗੇ। ਪਹਿਲਾਂ ਕਿਹਾ ਵੀ ਹਰ ਜਪ ਹਿਰਦੇ ਮਾਹੇ, ਜੇ ਬੋਲਾਂਗੇ ਉਹ ਬੋਲਣਾ ਹੀ ਰਾਮ ਕਥਾ ਕਰਨੀ ਹੈ, ਹਿਰਦੇ ਵਾਲੇ ਰਾਮ ਦੇ ਬਾਰੇ ਕੋਈ ਦੱਸਣਾ ਇਹੀ ਰਾਮ ਕਥਾ ਸੀ। ਦਸਮ ਪਾਤਸ਼ਾਹ ਇਸ ਨੂੰ ਮੰਨਦੇ ਰਾਮ ਕਥਾ ਜੁਗ ਜੁਗ ਅਟਲ। ਜੁਗ ਜੁਗ ਤਾਂ ਰਾਮ ਦਾ ਇੱਕੋ ਹੀ ਗੱਲ ਬੋਲ ਰਿਹਾ ਅੰਦਰੋਂ, ਜੋ ਰਾਮ ਕਥਨ ਕਰ ਰਹੇ ਅੰਦਰੋਂ ਅੰਤਰ ਆਤਮਾ ਦੀ ਆਵਾਜ਼ ਹੈ ਜਿਹੜੀ, ਤਾਂ ਜੁਗ ਜੁਗ ਤਾਂ ਇੱਕੋ ਰਹੀ ਹੈ। ਬਾਹਰ ਵਾਲੀ ਬਦਲਦੀ ਹੈ, ਪੰਡਤ ਵਾਲੀ ਬਦਲਦੀ ਹੈ, ਵਿਦਵਾਨਾਂ ਵਾਲੀ ਬਦਲਦੀ ਹੈ, ਸੰਸਾਰ ਦੀ ਆਵਾਜ਼ ਬਦਲਦੀ ਹੈ, ਆਤਮਾ ਦੀ ਆਵਾਜ਼ ਨਹੀਂ ਬਦਲਦੀ। ਸੱਚੀ ਆਵਾਜ਼ ਨਾਲ ਕਿਉਂ ਬਦਲਣਾ, ਸੱਚ ਨਾਲ ਕਿਉਂ ਬਦਲਣਾ? ਬਾਹਰ ਜਿੱਥੋਂ ਜਿੱਥੋਂ ਝੂਠਾ ਸਾਬਤ ਹੋਈ ਜਾਂਦਾ ਉੱਥੋਂ ਉੱਥੋਂ ਪੈਂਦਾ ਬਦਲੀ ਜਾਂਦਾ। ਪਹਿਲਾਂ ਤਾਂ ਦਸ ਇੱਕ ਸੀ, ਹੁਣ ਚਾਰ ਹੋ ਗਏ, ਝੂਠ ਸਾਬਤ ਹੋਈ ਜਾਂਦਾ, ਪੈਂਦਲਾ ਬਦਲੀ ਜਾਂਦੇ ਨੇ। ਹਰ ਜਬ ਹਿਰਦੇ ਮਾਹੇ ਸੂਲੀ ਉੱਪਰ ਖੇਲਣਾ ਗਿਰੇ ਤਾਂ ਠਾਹਰ ਨਾਹੇ। ਅੱਗੇ ਆ ਗਈ ਰਾਮ ਦੀ ਗੱਲ। ਸੋਈ ਮੁੱਖ ਧੰਨ ਹੈ ਕਬੀਰ ਕਹਿੰਦਾ,
ਜਾ ਮੁੱਖ ਕਹੀਏ ਰਾਮ।
ਉਹ ਮੁੱਖ ਧੰਨ ਹੈ ਜਿਹਦੇ ਨਾਲ ਰਾਮ ਦੀ ਕਥਾ ਕਰੀਏ, ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਉਹੀ ਗੱਲ ਬਾਹਰ, ਉਹੀ ਜੀ ਉਹ ਗੱਲ ਬਾਹਰ ਕਹੀਏ। ਜੈਸੀ ਮੈਂ ਆਪ ਖਸਮ ਕੀ ਬਾਣੀ ਤੈ ਸਾਡਾ ਕਰੀ ਗਿਆਨ ਪੈ ਲਾ ਲਓ। ਅੰਦਰੋਂ ਤਾਂ ਮੰਨ ਲਿਆ, ਮੂੰਹ ਤਾਂ ਮੰਨਦਾ ਨਹੀਂ, ਬਾਹਰੋਂ ਮੰਨਦਾ ਨਹੀਂ। ਜੇ ਅੰਦਰ ਮੰਨ ਲਿਆ ਬਾਹਰ ਵੀ ਮੰਨ, ਜਦ ਅੰਦਰੋਂ ਮੰਨਦਾ ਬਾਹਰੋਂ ਨਹੀਂ ਮੰਨਦਾ, ਇਹੀ ਚਤਰਾਈ ਅਤਕੜੀ। ਅੰਦਰ ਤਾਂ ਸਮਝ ਲਿਆ ਵੀ ਗੱਲ ਇਹੀ ਹੈ, ਬਾਹਰੋਂ ਨਹੀਂ ਮੰਨਦਾ ਦਲੀਲਾਂ ਦਿੰਦਾ, ਕਿਉਂਕਿ ਜੇ ਬਾਹਰੋਂ ਮੰਨ ਗਿਆ ਲੋਕ ਜਿਹੜੇ ਪਿੱਛੇ ਲੱਗੇ ਨੇ ਉਹਨਾਂ ਨੇ ਲੱਗਣਾ, ਉਹ ਹਟ ਜਾਣਗੇ, ਦੁਕਾਨਦਾਰੀ ਬੰਦ ਹੋ ਜੂਗੀ। ਜੇ ਮੁੱਖ ਕਹੀਏ ਰਾਮ, ਉਹ ਮੁੱਖ ਧੰਨ ਹੈ ਜਿਹੜੇ ਮੁੱਖ ਨਾਲ ਰਾਮ ਦੀ ਕਥਾ ਸੱਚ ਦੀ ਗੱਲ ਕਹੀ ਜਾਂਦੀ ਹੈ। ਹਾਂਜੀ,
ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗਏ ਗ੍ਰਾਮ।
ਦੇਹੀ ਕਿਸਕੀ ਬਾਪਰੀ, ਦੇਹੀ ਗੁਪਤ ਹੈ ਹਿਰਦਾ, ਹਿਰਦਾ ਤਾਂ ਹਿਰਦਾ, ਸਾਰਾ ਗ੍ਰਾਮ ਪਵਿੱਤਰ ਹੋ ਜਾਂਦਾ ਹੈ। ਜਿੱਥੇ ਤੱਕ ਆਵਾਜ਼ ਜਾਂਦੀ ਹੈ ਸਾਰੇ ਹਿਰਦੇ ਪਵਿੱਤਰ ਹੋ ਜਾਂਦੇ ਨੇ, ਜਦ ਇੱਕ ਤੋਂ ਵੱਧ ਹਿਰਦਾ ਉਹ ਗ੍ਰਾਮ ਬਣ ਜਾਂਦਾ। ਗ੍ਰਾਮ ਕੀ ਹੁੰਦਾ? ਬਹੁਤੇ ਘਰ, ਇੱਕ ਹਿਰਦਾ ਘਰ ਹੈ ਜਾਂ ਬਹੁਤੇ ਘਰ ਇਕੱਠੇ ਹੋਣ ਸੰਗਤ, ਸੰਗਤ ਨੂੰ ਗ੍ਰਾਮ ਕਹਿੰਦੇ ਨੇ, ਪਿੰਡ
ਗ੍ਰਾਮ ਪੰਚਾਇਤ।
ਗ੍ਰਾਮ ਦਾ ਮਤਲਬ ਬਹੁਤੇ ਘਰ, ਜਿੱਥੇ ਸੰਗਤ ਹੈ ਉਹ ਗ੍ਰਾਮ ਹੈ, ਇੱਕ ਹੈ ਜਿੱਥੇ ਉਹ ਘਰ ਹੈ, ਦੇਹੀ ਹੈ ਉਹ ਇੱਕ ਹਿਰਦਾ। ਕੀ ਜਿੰਨੇ ਹਿਰਦੇ ਸੁਣਦੇ ਨੇ ਸਾਰੇ ਪਵਿੱਤਰ ਹੋ ਜਾਂਦੇ ਨੇ।
ਦੇਹੀ ਕਿਸਕੀ ਬੱਪਰੀ,
ਜਿੰਨੇ ਹਿਰਦੇ ਜਿੰਨੇ ਕੰਨਾਂ 'ਚ ਗੱਲ ਪੈ ਜਾਂਦੀ ਹੈ ਹਿਰਦੇ ਸਾਰੇ ਪਵਿੱਤਰ ਹੋ ਜਾਂਦੇ ਨੇ, ਗ੍ਰਾਮ ਦਾ ਗ੍ਰਾਮ ਹੀ ਪਵਿੱਤਰ ਹੋ ਜਾਂਦਾ। ਹਾਂਜੀ,
ਕਬੀਰ ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ, ਜੇ ਕੁੱਲ ਦਾਸ ਨਾ ਉਪਜੇ ਸੋ ਕੁੱਲ ਢਾਕ ਪਲਾਸ।
ਢਾਕ ਪਲਾਸ ਪਹਿਲਾਂ ਵੀ ਆਇਆ ਤਾ, ਚੰਦਨ ਦਾ ਬਿਰਬਾ ਭਲਾ ਵਿਹੜੇ ਉਹ ਢਾਕ ਪਲਾਸ। ਉਹ ਤਾਂ ਕਹਿਣ ਤੇ ਢਾਕ ਪਲਾਸ ਗਰੀਬ ਆਦਮੀਆਂ ਨੂੰ, ਰਵਿਦਾਸ ਵਰਗਿਆਂ ਨੂੰ। ਉਹ ਕਹਿੰਦਾ ਠੀਕ ਹੈ ਢਾਕ ਪਲਾਸ ਹੈ ਠੀਕ ਹੈ, ਕਿਉਂਕਿ ਆਰਥਿਕ ਤੌਰ 'ਤੇ ਜਿੰਨੇ ਆਦਮੀ ਕਮਜ਼ੋਰ ਸੀ, ਪੈਸੇ ਦੇ ਵਿੱਚ ਜਿੰਨੇ ਆਦਮੀ ਗਰੀਬ ਹੁੰਦੇ ਨੇ ਕਮਜ਼ੋਰ ਹੁੰਦੇ ਨੇ, ਉਹਨੂੰ ਜਿਹੜੇ ਅਮੀਰ ਆਦਮੀ ਨੇ ਢਾਕ ਪਲਾਸ ਸਮਝਦੇ ਨੇ। ਅਤੇ ਭਗਤ ਢਾਕ ਪਲਾਸ ਉਹਨਾਂ ਨੂੰ ਕਹਿੰਦੇ ਨੇ ਜਿਹਨਾਂ ਕੋਲ ਨਾਮ ਨਹੀਂ ਹੈ, ਉਹ ਨਾਮ ਨੂੰ ਭਗਤ ਨਾਮ ਨੂੰ ਸਮਝਦੇ ਨੇ ਧਨ, ਨਾਮ ਧਨ ਹੈ ਉਹਨਾਂ ਵਾਸਤੇ, ਉਹਨਾਂ ਵਾਸਤੇ ਸੰਸਾਰੀ ਮਾਇਆ ਧਨ। ਮਾਇਆਧਾਰੀ ਗਰੀਬ ਸਮਝਦੇ ਨੇ ਜਿਹਦੇ ਕੋਲ ਮਾਇਆ ਹੈ ਜੀ ਸੰਸਾਰੀ, ਭਗਤ ਗਰੀਬ ਉਹਨੂੰ ਸਮਝਦੇ ਜਿਹਦੇ ਕੋਲ ਨਾਮ ਨਾਮ ਨਹੀਂ ਹੈ, ਗਿਆਨ ਹੈ ਜੀ, ਆਤਮ ਗਿਆਨ ਹੈ ਜੀ। ਇਹ ਕਹਿੰਦੇ ਨੇ ਢਾਕ ਪਲਾਸ ਉਹਨਾਂ ਨੂੰ ਨੀਚ, ਉਹਨਾਂ ਨੂੰ ਨੀਚ ਢਾਕ ਪਲਾਸ। ਨਾਨਕ ਨਾਵ ਹੈ ਬਾਜ
ਸੁਰਾਪ,
ਨੀਚ ਉਹ ਹੈ ਢਾਕ ਪਲਾਸ ਉਹ ਹੈ ਜਿਹਦੇ ਕੋਲ ਨਾਮ ਹੈ ਨਹੀਂ। ਜਿਹੜੀ ਕੁੱਲ ਦੇ ਵਿੱਚ, ਜਿਹੜੀ ਮਤ ਵਿੱਚ ਸੋਈ ਕੁੱਲ ਭਲੀ, ਕੁੱਲ ਕਿਹੜੀ ਭਲੀ ਹੈ? ਜਿਵੇਂ ਆਪਾਂ ਕਹਿੰਦੇ ਬਈ ਜਿਹੜਾ ਚੰਦਨ ਦਾ ਦਰਖਤ ਹੈ, ਕੋਈ ਵੀ ਚੰਦਨ ਦਾ ਬੂਟਾ ਹੋਵੇ ਬੜਾ ਕੀਮਤੀ ਹੈ, ਵਧੀਆ ਲੱਕੜੀ ਹੈ, ਟਾਹਲੀ ਦੀ ਲੱਕੜੀ ਹੈ, ਸਾਗਵਾਨ ਦੀ ਲੱਕੜੀ ਹੈ, ਵਧੀਆ ਕੁੱਲਾਂ ਨੇ ਨਾ ਇਹ ਲੱਕੜ ਦੀਆਂ। ਇਵੇਂ ਆਦਮੀਆਂ ਦੀਆਂ ਮੱਤਾਂ ਨੇ, ਜਿਹੜੀ ਮੱਤ ਸੱਚੀ ਮੱਤ ਹੈ ਉਹ ਭਲੀ ਹੈ, ਸੋਈ ਕੁੱਲ ਭਲੀ। ਜੇ ਕੁੱਲ ਹਰ ਕੋ ਦਾਸ, ਹਰ ਕੋ ਦਾਸ, ਦੇਖੋ ਗੁਰੂ ਨਹੀਂ ਕਿਹਾ ਹਰ ਕੋ ਦਾਸ ਪੈਦਾ ਹੋਏਗੀ, ਜਿਹੜੀ ਮਤ ਨੇ ਹਰ ਕੇ ਦਾਸ ਪੈਦਾ ਕੀਤੇ ਨੇ ਉਹ ਮਤ ਭਲੀ ਹੈ। ਤੁਸੀਂ ਗੁਰੂਆਂ ਦੀ ਫੌਜ ਕਿਵੇਂ ਖੜੀ ਕਰਤੀ? ਢਾਕ ਪਲਾਸ ਬਣਾਤੀ। ਗੁਰਬਾਣੀ ਨੂੰ ਢਾਕ ਪਲਾਸ ਕਹਿੰਦੀ ਹੈ। ਗੁਰੂ ਤਾਂ ਬਾਹਮਣ ਪੈਦਾ ਕਰ ਰਿਹਾ ਤਾ, ਪੰਡਿਤ ਵਾਲਾ ਜਿਹੜੀ ਮਤ ਹੈ, ਬ੍ਰਾਹਮਣੀ ਮਤ ਹੈ, ਇਹ 'ਚ ਗੁਰੂਆਂ ਦੀ ਫੌਜ ਪੈਦਾ ਹੋ ਰਹੀ ਸੀ। ਕਰਤੀ ਗੁਰਮਤ ਵਿੱਚ ਗੁਰੂਆਂ ਦੀ ਫੌਜ ਪੈਦਾ ਕਿਉਂ ਕੀਤੀ? ਉਹਨਾਂ ਦੇ ਉੱਤੇ ਢਾਕ ਪਲਾਸ ਕਿਹਾ ਸੀ, ਉਹਨੂੰ ਢਾਕ ਪਲਾਸ, ਸਾਨੂੰ ਅੱਜ ਢਾਕ ਪਲਾਸ ਹੈ ਸਿੱਖ, ਕਿਸੇ ਕੋਲ ਗੁਰਮਤ ਹੈ ਹੀ ਨਹੀਂ। ਗੁਰਮਤ ਹੈ ਕੋਈ ਦੁਨੀਆਂ 'ਚ ਇੱਕ ਧੇਲੇ ਦੀ ਇੱਜ਼ਤ ਨਹੀਂ, ਜਿੱਥੇ ਜਾ ਕੇ ਗੱਲ ਕਰਦੇ ਨੇ ਸਾਰੇ ਧਰਮ ਵਾਲੇ, ਵਧੀਆ ਗੱਲ ਕਰਦੇ ਨੇ। ਸਭ ਤੋਂ ਘਟੀਆ ਗੱਲ ਇਹਨਾਂ ਦੀ ਹੁੰਦੀ, ਸਭ ਤੋਂ ਘਟੀਆ ਗੱਲ। ਸਿੱਖ ਕੋਈ ਜਹੇਦਾਰ ਹੋਵੇ, ਕੋਈ ਕੁਛ ਵੀ ਹੋਵੇ, ਪਰ ਇੱਕ ਦੋ ਗੱਲਾਂ ਨੇ ਅਸੀਂ ਜੀ ਸਭ ਨੂੰ ਬਰਾਬਰ ਸਮਝਦੇ ਹਾਂ। ਇੱਕ ਵਿਧਾਇਕ ਸਕੈਮ ਪਰ ਉਹ ਸਮਝਦੇ ਤਾਂ ਨਹੀਂ, ਲਿਖਿਆ ਹੀ ਹੋਇਆ, ਸਮਝਦੇ ਕਿੱਥੇ ਹੋ ਤੁਸੀਂ? ਲਿਖਿਆ ਹੋਇਆ ਤੁਹਾਡੇ ਮਨ ਦੇ ਕਦੋਂ? ਐਸੇ ਹਰਾਮਜ਼ਾਦਗੀ ਨਾਲ ਗੱਲ ਕਰਦੇ ਨੇ ਪੰਡਿਤ ਵਾਲੀ, ਚਤਰਾਈ ਕਰਦੇ ਨੇ। ਦੁਨੀਆ ਕਿਹੜਾ ਨਹੀਂ ਜਾਣਦੀ? ਆਪਣੀ ਚਤਰਾਈ ਨਾਲ ਆਪੇ ਮਾਰੇ ਗਏ, ਇੱਕ ਧੇਲੇ ਦੀ ਇੱਜ਼ਤ ਨਹੀਂ ਕੋਈ। ਹੁਣ ਤਾਂ ਆਪਸ ਵਿੱਚ ਵੀ ਨਹੀਂ ਸਮਝਦੇ, ਪਰ ਹੋਵੇ ਤਾਂ ਸਮਝਣ, ਜਾਂ ਜੇ ਵੀ ਖਾਲੀ ਹੈ ਐਵੇਂ ਕਹੀ ਜਾਵੇ ਮੇਰਾ ਬਟੂਆ ਭਰਿਆ ਪਿਆ ਖਾਮ ਖਾ, ਵੇ ਕੋਈ ਕੌਣ ਪੁੱਛਦਾ? ਜਾਂ ਪਤਾ ਲੱਗੂ ਨਾ, ਜਾਂ ਕੋਈ ਸੌਦਾ ਲੈਣਾ ਹੋਊ, ਜਾਂ ਨਿਕਲੂ ਕੁਛ ਵਿੱਚੋਂ, ਜਦੇ ਪਤਾ ਲੱਗੂ। ਹਾਂਜੀ, ਕਬੀਰ ਵੀ ਦਾਸ ਹੈ। ਦੇਖੋ, ਸਭ ਤੋਂ ਪਹਿਲਾਂ ਕਬੀਰ ਦਾਸ ਹੈ, ਫਿਰ ਰਵਿਦਾਸ ਦਾਸ ਹੈ, ਫਿਰ ਦਾਸ ਗੋਬਿੰਦ ਸਿੰਘ ਇੱਥੇ ਆ ਕੇ ਅੰਡ ਹੈ। ਵਿਚਾਲੇ ਵਿਚਾਲੇ ਸਭ ਦਾਸ ਨੇ। ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਸ ਮਿਟੇ ਸੋਗ, ਸਾਰੀ ਕੁਲ 'ਚ ਦਾਸ ਏ ਦਾਸ ਨੇ। ਇਹੀ ਕੁਲ ਭਲੀ ਆ ਜਿਹਦੇ ਵਿੱਚ ਦਾਸ, ਜਦ ਤੱਕ ਦਾਸ ਪੈਦਾ ਹੁੰਦੇ ਰਹੇ ਕੁਲ ਭਲੀ ਸੀ, ਜਦ ਦਾਸ ਪੈਦਾ ਹੋਣ 'ਤੇ ਹਟ ਗਏ ਕੁਲ ਕਮੀ ਹੋ ਗਈ, ਕੁਲ ਏ ਨਹੀਂ ਰਹੀ। ਉਹ ਕੁਲ ਰਹੀ ਨਹੀਂ, ਕੁਲ ਹੋ ਗਈ ਢਾਕ ਪਲਾਸ।
ਜਿਸ ਕੁਲ ਸੋ ਕੁਲ ਢਾਕ ਪਲਾਸ,
ਨਿਕੰਮੀ। ਸਭ ਤੋਂ ਜਿਹੜੀ ਕੋਈ ਫੌਜ ਹੁੰਦੀ ਹੈ ਨਾ, ਕੋਈ ਵੀ ਫੌਜ, ਸਭ ਤੋਂ ਜ਼ਿਆਦਾ ਕਮੇਰੀ ਹੁੰਦੀ ਹੈ, ਡਿਸਪਲਿਨ ਹੁੰਦਾ, ਠੀਕ ਟਾਈਮ 'ਤੇ ਉੱਠਣਾ, ਸੁਸਤੀ ਨਹੀਂ ਕਰਨੀ, ਲੇਜ਼ੀਨੈਸ ਨਹੀਂ ਹੁੰਦੀ, ਉਹ ਫੌਜ ਹੁੰਦੀ ਹੈ। ਜਿਹੜਾ ਆਦਮੀ ਘਰ ਨਹੀਂ ਕੰਮ ਕਰਦਾ, ਜੇ ਫੌਜ 'ਚ ਨੌਕਰੀ ਕਰਿਆ ਵੀ ਆ ਕੇ ਘਰ ਵੀ ਨਹੀਂ ਟਿਕਦਾ, ਐਸਾ ਸੁਭਾਅ ਬਣਾ ਦਿੰਦੇ ਨੇ ਉਹ ਤੜਕੇ ਉੱਠਦਾ ਹੀ ਉੱਠਦਾ, ਪੈ ਨਹੀਂ ਸਕਦਾ। 10:30 ਵਜੇ ਤੁਸੀਂ ਪਏ ਰਹਿੰਦੇ ਨੇ, ਜਿਹਨਾਂ ਨੇ ਫੌਜ ਦੀ ਨੌਕਰੀ ਨਹੀਂ ਕੀਤੀ, ਚੰਡ ਕੇ ਆਦਮੀ ਬਣਾ ਦਿੰਦੇ ਨੇ ਉਹ। ਫੌਜ 10 ਪਾਤਸ਼ਾਹ ਨੇ ਐਸੀ ਓ ਬਣਾਈ ਸੀ, 4 ਵਜੇ ਤਾਂ ਸਾਰੇ ਉੱਠ ਖੜ੍ਹਦੇ ਤੇ। ਅਤੇ ਹੁਣ ਸਭ ਤੋਂ ਲੇਜ਼ੀ ਫੌਜ ਇਹਨਾਂ ਦੀ ਹੈ, ਲੇਜ਼ੀ ਫੌਜ ਨਹੀਂ ਹੁੰਦੀ। ਲੇਜ਼ੀ ਤਾਂ ਵੀ ਢਾਕ ਪਲਾਸ ਹੁੰਦੀ ਹੈ। ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਪਹਿਲਾਂ ਤਾਂ ਭਗਤਾਂ ਨੇ ਕਿਹਾ, ਕਾਲ ਖਾਇਆ ਕੁਛ ਹੱਥੋਂ ਦੇ, ਅੱਜ ਮੰਗਤੇ ਬਣੇ ਫਿਰਦੇ ਨੇ। ਮੰਗਤੇ ਕਿਉਂ ਬਣੇ ਫਿਰਦੇ? ਜਾਂ ਕੁਛ ਨਹੀਂ ਕਰਨਾ, ਨਿਕੰਮੇ ਹੋ ਗਏ ਤਾਂ ਮੰਗਤੇ ਹੋ ਜਾਂਦੇ ਨੇ। ਜਿਹੜਾ ਕਰਕੇ ਖਾਂਦਾ ਉਹ ਸਾਜਰੇ ਉੱਠ ਕੇ ਆਪਣੇ ਕੰਮ, ਧਰਮ ਦਾ ਕੰਮ ਵੀ ਕਰਦਾ, ਦਿਨ 'ਚ ਦੂਆ ਕੰਮ ਵੀ ਕਰਦਾ। ਜੇ ਕੁਲ ਦਾਸ ਨਾ ਉਪਜਾਏ, ਜਿਹੜੀ ਕੁਲ 'ਚ ਦਾਸ ਨਹੀਂ ਪੈਦਾ ਹੋਇਆ, ਸੋ ਕੁਲ ਢਾਕ ਰਾਸ, ਉਹਦੀ ਕਦਰ ਨਹੀਂ ਹੁੰਦੀ ਸੰਸਾਰ 'ਚ, ਉਸ ਮਤ ਦੀ ਕੋਈ ਕਦਰ ਨਹੀਂ ਸੰਸਾਰ 'ਚ, ਜਿਹ 'ਚ ਭਗਤ ਨਹੀਂ ਪੈਦਾ ਹੋਇਆ, ਗਿਆਨਵਾਨ ਨਹੀਂ ਪੈਦਾ ਹੋਏ, ਕਦਰ ਉਹਦੀ ਕੀ ਹੋਣੀ? ਹਾਂਜੀ
ਕਬੀਰ, ਹੈ ਗੈ ਵਾਹਨ ਸਗਨ ਘਨ, ਲਾਖ ਤਜਾ ਫਹਿਰਾਏ, ਇਹ ਸੁੱਖ ਤੇ ਭਿਖਾ ਭਲੀ, ਜੋ ਹਰ ਸਿਮਰਤ ਦਿਨ ਜਾਹੇ।
ਕਬੀਰ ਹੈ ਗੈ ਵਾਹਨ ਸਗਨ ਘਨ,
ਵਾਹਨ ਸਗਨ ਘਣ
ਹੈ, ਹਾਥੀ ਘੋੜੇ ਵਾਹਨ ਸਵਾਰੀਆਂ, ਵਾਹਨ ਸਵਾਰੀ ਨੂੰ ਕਹਿੰਦੇ ਨੇ
ਸਗਨ,
ਹਾਥੀਆਂ ਘੋੜਿਆਂ ਦੀਆਂ ਸਵਾਰੀਆਂ, ਸਕਣ ਸਾਰੇ ਹੀ ਘਣੇ ਨੇ, ਸਾਰੇ ਹੀ ਬਹੁਤ ਨੇ, ਕਣ ਸਕਣ ਸਾਰੇ ਹੀ ਬਹੁਤ ਜ਼ਿਆਦਾ ਨੇ, ਇਹ ਨਹੀਂ ਵੀ ਇੱਕੋ ਦੋ ਚਾਰ ਘੋੜੇ ਹੀ ਨੇ,
ਸਗਨ ਕਣ
ਬੇਅੰਤ ਘੋੜੇ ਨੇ, ਬੇਅੰਤ ਹਾਥੀ ਨੇ,
ਲੱਖ ਤਜਾ ਫਹਿਰਾਏ,
ਲੱਖ ਤਜਾ ਕਿੰਨੇ ਝੰਡੇ ਹੋਣ, ਤਜਾ ਲੱਖਾਂ ਦੀ ਤਜਾ ਹੁੰਦੀ ਹੈ, ਜਿੱਥੇ ਲੱਖ ਰੁਪਈਆ ਹੁੰਦਾ ਨਾ ਉਹਦੇ ਝੰਡਾ ਹੁੰਦਾ ਸੀ ਘਰ ਦੇ ਉੱਤੇ ਅੱਗੇ, ਵੀ ਆਈ ਪੀ, ਵੀ ਆਈ ਪੀ ਨਿਸ਼ਾਨ ਸੀ, ਉਹਦੀ ਸਪੈਸ਼ਲ ਸੁਰੱਖਿਆ ਹੁੰਦੀ ਸੀ, ਜਿਵੇਂ ਹੁਣ ਸੁਰੱਖਿਆ ਹੁੰਦੀ ਹੈ ਸਰਕਾਰ ਵੱਲੋਂ, ਸੁਰੱਖਿਆ ਸਪੈਸ਼ਲ ਹੁੰਦੀ ਕਿਉਂਕਿ ਉਹ ਟੈਕਸ ਦਿੰਦਾ ਸੀ ਜ਼ਿਆਦਾ ਸਰਕਾਰ ਨੂੰ, ਹਮੇਸ਼ਾ ਹੀ ਹੁੰਦਾ ਕਿ ਉਹਨੂੰ ਖਤਰਾ ਵੀ ਹੈ, ਉਹਦੇ ਘਰ ਦੇ ਉੱਤੇ ਨਿਸ਼ਾਨ ਹੁੰਦਾ ਸੀ ਇੱਕ ਕਿਸਮ ਦਾ, ਵੀ ਆਈ ਪੀ ਜਿਵੇਂ ਹੁੰਦਾ ਹੁਣ, ਆ ਜਿਵੇਂ ਇਹਨਾਂ ਨੂੰ ਬੱਤੀਆਂ ਲਾਲ ਲਾਤੀਆਂ, ਕੋਈ ਦੂਜਿਆਂ ਨੂੰ ਪਤਾ ਲੱਗੇ, ਲਾਗ ਤਾਂ ਜਾ ਫਹਿਰਾਏ,
ਇਹ ਸੁਖ ਤੇ ਪਿਖਾ ਭਲੀ ਜੋ ਹਰ ਸਿਮਰਤ ਦਿਨ ਜਾਏ,
ਇਹ ਸੁਖ ਤੇ ਪਿਖਿਆ ਭਲੀ,
ਪਿਖਿਆ ਭਲੀ
ਇਹ ਜਿਹੜਾ ਸੁਖ ਹੈ ਨਾ, ਹਾਥੀ ਘੋੜੇ ਹੋਣ ਬਥੇਰੇ ਘਰ, ਲੱਖਾਂ ਪੈਸੇ ਵੀ ਲੱਖਾਂ ਦੇ ਹਿਸਾਬ ਨਾਲ ਹੋਣ, ਇਹ ਧਜਾ ਲਫਜ਼ ਇੱਕ ਧੁਜਾ ਹੁੰਦਾ, ਧਜਾ ਧਾਰੀ ਹੁੰਦਾ ਖਜ਼ਾਨੇ ਵਾਲਾ, ਇੱਕ ਲੱਖ ਦਾ ਮਤਲਬ ਹੈ ਖਜ਼ਾਨਾ ਜਿਹੜਾ ਨਾ ਗਿਣ ਕੇ ਉਹ ਅੱਡ 'ਚ ਬੱਚਾ ਬਣਾ ਦੇਣਾ, ਐਂ ਰੋਜ਼ ਕੌਣ ਗਿਣੇ, ਐਂ ਰੋਜ਼ ਕੌਣ ਗਿਣੇ,
ਸਿੱਕੇ ਹੁੰਦੇ ਸੀਗੇ,
ਸਿੱਕੇ ਨੇ ਉਹ ਲੱਖ ਦਾ ਵੱਖਰਾ ਰੱਖਣਾ, ਉਹ ਲੱਖ ਲੱਖ ਦੇ ਅੱਡ ਅੱਡ ਬਣਾ ਦੇਣੇ ਨੇ, ਉਹ ਫਿਰ ਜਿਹਨੂੰ ਦੇਣਾ ਗਿਣ ਕੇ ਉਹ 'ਚ ਬੱਚਾ ਪੂਰਾ ਹੀ ਫੜਾ ਦੇਣਾ, ਵੀ ਆਹ ਭਾਈ ਇੰਨੇ ਨੇ, ਤੋਲ ਕੇ ਦੇਖ ਲੈਂਦੇ ਤੇ ਤੋਲ ਬਦਨ ਦੇ ਹਿਸਾਬ ਨਾਲ ਤੋਲ ਕੇ ਪੂਰਾ ਪਤਾ ਲੱਗ ਜਾਂਦਾ ਸੀ, ਗਣੇ ਕੌਣ, ਬਦਨ ਦਾ ਪਤਾ ਹੁੰਦਾ ਸੀ ਨਾ ਵੀ ਤੋਲਾ ਇੰਨੇ ਦਾ, ਤੋਲ ਕੇ ਪਤਾ ਲੱਗ ਜਾਂਦਾ ਸੀ, ਹਾਂ ਲਾਗ ਤਾਂ ਜਾ
ਫਹਿਰਾਏ, ਇਹ
ਜਿਹੜੀ ਸੁੱਖ ਹੈ ਨਾ, ਸੁੱਖ ਤਾਂ ਹੈ ਉਹਦੀ ਚਿੰਤਾ ਹੈ ਉਹ 'ਚ, ਬੜੇ ਬੜੇ ਜਦੀਸੇ ਲੋਕ ਤੇਰੇ ਕੋਲ ਵਿਆਹ ਪੇ ਚਿੰਤਾ ਰੋਗ, ਇਹਦੇ ਇਸੇ ਸੁੱਖ ਤੋਂ ਤਾਂ ਭੇਖਿਆ ਮੰਗ ਕੇ ਖਾ ਲਵੇ ਚੰਗੀ ਹੈ, ਜਿਹੜਾ ਭੇਖ ਮੰਗ ਕੇ ਖਾਂਦਾ ਨਾ ਚਿੰਤਾ ਤੋਂ ਰਹਿਤ ਹੈ, ਚਿੰਤਾ ਤੋਂ ਮੁਕਤ ਹੈ ਉਹ ਚੰਗਾ, ਉਹਨਾਂ ਨੂੰ ਕਹਿਣ ਦਾ ਮਤਲਬ ਇਹ ਹੈ, ਉਹਨੂੰ ਕੋਈ ਫਿਕਰ ਤਾਂ ਨਹੀਂ ਹੈ ਵੀ ਰਾਤ ਨੂੰ ਕੋਈ ਆ ਪਊ, ਜੇ ਹਰ ਕੇ ਗੁਣ ਗਾਏ ਪਰ ਤਾਂ ਭਲੀਏ ਭੇਖਿਆ, ਜੇ ਹਰ ਕੇ ਗੁਣ ਗਾਉਂਦਾ, ਹਰ ਕੇ ਗੁਣ ਗਾਏ ਤੇ ਬਿਨਾਂ ਜਿਹੜਾ ਭੇਖਿਆ ਮੰਗਦਾ ਉਹਦੀ ਚੰਗਾ,
ਹਰ ਸਿਮਰਤ ਦਿਨ ਜਾਏ,
ਹਾਂ ਹਰ ਸਿਮਰਤ ਦਿਨ ਜਾਏ, ਹਰ ਦੇ ਸਿਮਰਨ ਵਿੱਚ ਸਾਡਾ ਦਿਨ ਲੰਘੇ, ਫਿਰ ਉਹ ਭੇਖਿਆ ਮੰਗ ਕੇ ਵੀ ਖਾ ਲਵੇ, ਕਿਆ ਉਹਨੂੰ ਉੱਥੇ ਬੈਠੇ ਨੂੰ ਆ ਜਾਵੇ ਭੇਖਿਆ, ਫਿਰ ਕੋਈ ਗੱਲ ਨਹੀਂ ਹੈ, ਦੇਖੋ ਇੱਥੇ ਐਕਸੈਪਸ਼ਨ ਹੈ, ਐਕਸੈਪਸ਼ਨ ਹੈ ਇਹਦੀ, ਇਹ ਐਕਸੈਪਸ਼ਨ 'ਤੇ ਗੌਰ ਨਹੀਂ ਦਿੱਤੀ ਹੋਈ, ਇਸ ਐਕਸੈਪਸ਼ਨ ਨੂੰ ਗੁਰੂ ਘਰ 'ਚ ਗੁਰੂ ਨਾਨਕ ਕੋਲ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਪਈ, ਕਿਉਂ ਹਰ ਸਿਮਰਤ ਦਿਨ ਦਿਨ ਜਾਂਦਾ ਸੀ ਉਹਨਾਂ ਦਾ, ਉਹਨੂੰ ਛੂਟ ਹੈ ਸੱਚਖੰਡ ਦੀ, ਹੈ ਉਹਦੇ ਵਾਸਤੇ ਛੂਟ ਹੈ, ਹੋਰ ਵਾਸਤੇ ਨਹੀਂ ਛੂਟ ਹੈ, ਜਣਾ ਖੜਾ ਨਹੀਂ ਡੇਰਾ ਬਣਾ ਸਕਦਾ, ਉਹਦੇ ਕੋਲ ਤਾਂ ਹੁਣ ਲਾਈਨ ਲੱਗੀ ਰਹਿੰਦੀ ਹੈ, ਕੋਈ ਆ ਗਿਆ ਕੋਈ ਚਲਿਆ ਗਿਆ, ਉਹਦੀ ਡਿਊਟੀ ਹੈ ਕੋਈ, ਉਹ ਵੀ ਕੁਛ ਕਰ ਰਿਹਾ, ਵਿਹਲਾ ਉਹ ਵੀ ਨਹੀਂ, ਵਿਹਲਾ ਉਹ ਵੀ ਨਹੀਂ ਹੈ, ਲੱਗਦਾ ਵਿਹਲਾ, ਐਂ ਤਾਂ ਫਿਰ ਆ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਕਿਹੜਾ ਟੋਕੇ ਵਾਲੀ ਮਸ਼ੀਨ ਗੇੜਦਾ, ਦੁੱਧ 'ਚ ਆਉਂਦਾ ਆ ਮੈਸਾਂ ਦੇ ਪੱਠੇ ਪਾਉਂਦਾ, ਉਹ ਆਪਣਾ ਕੰਮ ਕਰਦਾ ਬਈ, ਉਹਨੂੰ ਜਾ ਹੁਣ ਬੜੇ ਬੜੇ ਅਫਸਰ ਨੇ ਉਹ 24 ਘੰਟੇ ਕੰਮ ਹੈ, ਰਾਤ ਨੂੰ ਅੱਧੀ ਰਾਤ ਨਹੀਂ ਸੌਂਦੇ, ਜੇ ਕਿਤੇ ਰੌਲਾ ਪੈ ਜਾਏ ਸਾਰੀ ਸਾਰੀ ਰਾਤ ਨਹੀਂ ਸੌਂਦੇ, ਸਿਪਾਹੀ ਨੇ ਆਪਣੇ ਘਰਾੜੇ ਮਾਰ ਲੈਣੇ ਡਿਊਟੀ ਦੇ ਕੇ 8 ਘੰਟੇ, ਜਿਹੜਾ ਬੜਾ ਆਦਮੀ ਹੁੰਦਾ ਨਾ ਉਹਦੇ ਦਿਮਾਗ, ਉਹ ਦਿਮਾਗੀ ਤੌਰ 'ਤੇ ਜ਼ਿਆਦਾ ਕੰਮ ਕਰਦਾ, ਅਕਲ ਦੇ ਤੌਰ 'ਤੇ ਜ਼ਿਆਦਾ ਕੰਮ ਕਰਦਾ, ਹਾਂਜੀ
ਕਬੀਰ ਸੱਚ ਸਭ ਜੱਗ ਹੋ ਫਿਰਿਓ, ਮਾਂਦਲ ਕੰਧ ਚੜ੍ਹਾਏ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ,
ਕਬੀਰ ਕਹਿੰਦਾ
ਸਭ ਜੱਗ ਹੋ ਫਿਰਿਓ,
ਸਭ ਜੱਗ ਹੋ ਫਿਰਿਓ, ਮੈਂ ਸਾਰੇ ਸੰਸਾਰ 'ਚ ਫਿਰ ਲਿਆ,
ਮਾਂਦਲ ਕੰਧ ਕੰਧ
ਮਾਂਦਲ ਕੰਧ ਚੜ੍ਹਾਏ, ਢੋਲ ਪਾ ਕੇ ਨਾ ਕੰਨਾਂ 'ਚ, ਗਲ 'ਚ ਢੋਲ ਪਾ ਕੇ ਮਾਂ ਕੰਧ, ਕੰਧੇ ਨੂੰ ਕਹਿੰਦੇ ਨੇ, ਕੰਧੇ 'ਚ ਹੁੰਦਾ ਗਲ 'ਚ ਨਹੀਂ ਢੋਲ ਪੈਂਦਾ, ਗਲ ਨਹੀਂ ਲਿਖਿਆ ਜਾਣ ਕੇ ਅਸੀਂ ਢੋਲ ਕਹਿੰਦੇ ਗਲ 'ਚ ਪਾਇਆ, ਕਲਜ ਕਿੱਥੇ ਪਾਇਆ? ਢੋਲ ਕੰਧੇ ਤੇ ਪਾਇਆ, ਕੰਧੇ ਤੇ ਪਾਉਂਦੇ ਨੇ ਸਾਰੇ, ਇਹਦੇ ਗਲ ਚ ਕਹਿੰਦੇ ਨੇ ਗਲ ਪਿਆ ਢੋਲ ਵਜਾਉਣਾ, ਦੱਸ ਇਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ, ਗਲ ਤਾਂ ਅੰਦਰ ਹੈ, ਫਿਰ ਅੰਦਰ ਪਾ ਲਓ ਢੋਲ ਕਿਵੇਂ ਖਾ, ਉਹ ਤਾਂ ਖਾਣੇ ਵਾਲਾ ਪਊਗਾ ਅੰਦਰ, ਇਹ ਗਲ 'ਚ ਪਊਗਾ, ਗਲ 'ਚ ਫਾਂਸੀ ਪੈਂਦੀ ਹੈ, ਢੋਲ ਨਹੀਂ ਪੈਂਦਾ ਹੁੰਦਾ, ਗਲ ਤਾਂ ਫਾਂਸੀ ਦਾ ਹੀ ਰੱਸਾ ਪੈਂਦਾ, ਗਲ ਚੀਜ਼ ਪਾਈ ਦੀ ਹੈ, ਮੇਰੇ ਗਲ ਪੈ ਗਿਆ, ਉਹ ਤਾਂ ਗਲ ਤਾਂ ਪਿਆ ਨਹੀਂ, ਕੋਈ ਗਲ ਪੈ ਗਿਆ ਮੇਰੇ, ਆਪਾਂ ਬੋਲਦੇ ਹਾਂ, ਬੋਲੀ ਹੈ ਸਾਡੀ। ਹਾਂਜੀ, ਮਾਂ ਦਲ ਕੰਧੇ ਚੜਾਏ, ਮੈਂ ਢੋਲ ਵਜਾ ਕੇ ਸਾਰੇ ਸੰਸਾਰ ਦੇਖ ਲਿਆ, ਪੁੱਛ ਕੇ ਠੋਕ ਵਜਾ ਕੇ ਦੇਖ ਲਿਆ,
ਕੋਈ ਕਹੋ ਕੋ ਨਹੀਂ,
ਕੋਈ ਨੀ ਕਿਸੇ ਦਾ, ਇੱਥੇ
ਸਭ ਦੇਖੀ ਠੋਕ ਵਜਾਏ,
ਮੈਂ ਠੋਕ ਵਜਾ ਕੇ ਸਾਰੇ ਦੇਖ ਲਿਆ, ਕੋਈ ਕਿਸੇ ਦਾ ਨਹੀਂ ਹੈ, ਐਵੇਂ ਨੀ ਅਸੀਂ ਲਿਖੀ ਕੋਈ ਗੱਲ, ਠੋਕ ਵਜਾ ਕੇ ਉਹ ਗੱਲ ਕਹਿ ਰਿਹਾ ਜੋ ਸੱਚ ਹੈ। ਹਾਂਜੀ,
ਮਾਰਗ ਮੋਤੀ ਬੀਥਰੇ ਅੰਧਾ ਨਿਕਸ਼ੋ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ।
ਮਾਰਗ ਮੋਤੀ ਬੀਥਰੇ, ਆਹ ਜਿਹੜਾ ਮਾਰਗ ਹੈ, ਹਰਕਾ ਮਾਰਗ ਹੈ ਨਾ, ਇਹਦੇ ਜੇ ਹੀਰੇ ਮੋਤੀ ਖਣਾਏ ਨੇ ਮੈਂ ਬਹੁਤ ਜ਼ਿਆਦਾ, ਹੀਰੇ ਮੋਤੀਆਂ ਦਾ ਹੀ ਮਾਰਗ ਬਣਿਆ ਹੋਇਆ, ਜਿਵੇਂ ਅਸੀਂ ਹੁਣ ਬਣਾਉਂਦੇ ਹਾਂ ਨਾ ਰਸਤਾ, ਕੀ ਪਾਉਂਦੇ ਹਾਂ ਉੱਥੇ, ਉੱਥੇ ਅਸੀਂ ਰੋੜੇ ਪਾਉਂਦੇ ਹਾਂ, ਰੋੜੀ ਕੁੱਟ ਕੇ ਇੱਟਾਂ ਦੀ, ਪੱਕਾ ਮਾਰਗ ਜਿਹਾ ਬਣਾਈ ਦਾ, ਰੋੜੀ ਕੁੱਟ ਕੇ ਥੱਲੇ ਪਾਈ ਦੀ ਹੋਈ ਹੈ ਤਾਂ ਕਿ ਗਰਦ ਨਾ ਉੜੇ, ਬਜਰੀ ਪਾਉਂਦੇ ਹਾਂ, ਵੱਟੇ ਪਾਉਂਦੇ ਹਾਂ, ਇਵੇਂ ਹੀਰੇ ਜਵਾਹਰਾਤ ਪਾਏ ਨੇ ਇਹ ਮਾਰਗ 'ਤੇ ਚੱਲਣ ਵਾਲਿਆਂ ਵਾਸਤੇ, ਹੀਰੇ ਜਵਾਹਰਾਤ 'ਤੇ ਤੁਹਾਨੂੰ, ਇਹ ਗੁਣਾਂ ਦਾ ਮਾਰਗ ਹੈ, ਗੁਰਮਤ ਮਾਰਗ ਗੁਣਾਂ ਦਾ ਮਾਰਗ, ਕਿਹਨੇ ਫਿਰਨਾ ਇਹ ਤਾਂ ਚੱਲਣਾ
ਕਿਹਨੇ,
ਚੱਲਣ ਵਾਲਾ ਵੀ ਜਿਹੜਾ ਚੱਲਣ ਵਾਲੇ ਮਾਰਗ 'ਤੇ ਸਹੀ ਸਿੱਧਾ ਜਾਊ, ਇਹ ਨਿੱਜ ਘਰ ਨੂੰ ਜਾਂਦਾ, ਸੱਚਖੰਡ ਦਾ ਮਾਰਗ ਹੈ, ਸੜਕ ਹੈ, ਇਹ ਹੀਰੇ ਜਵਾਹਰਾਤ ਦੀ ਬਣੀ ਹੋਈ ਹੈ, ਜਿਹੜੀਆਂ ਰਾਸ਼ਟਰਪਤੀ ਭਵਨ ਨੂੰ ਵੀ ਸੜਕ ਜਾਂਦੀ ਹੈ, ਵਧੀਆ ਉਹ, ਜੇ ਰਾਜੇ ਦੇ ਮਹਿਲਾਂ ਨੂੰ ਸੜਕ ਜਾਊ, ਉਹ ਸੜਕ ਟੁੱਟੀ ਭੱਜੀ ਨਹੀਂ ਹੁੰਦੀ, ਵੀ ਕਿਤੇ ਖੱਡਾ ਹੋਵੇ ਕਿਤੇ ਕੁਛ ਹੋਵੇ, ਸੱਚਖੰਡ ਦਾ ਮਾਰਗ ਹੈ, ਮਾਰਗ ਮੋਤੀ
ਬੀਥਰੇ
ਬੀਥਰੇ ਅੰਧਾ ਨੇ ਜਾਣ ਵਾਲਾ ਤਾਂ ਉਹ ਨਾ ਹੈ, ਜਾਣ ਵਾਲਾ ਉਹਦੇ ਚੁੱਭਦੇ ਨੇ, ਅੰਧਾ ਕਿਤੇ ਆ ਪਿਆ ਮਾਰਗ 'ਤੇ, ਅੰਧਾ ਬਹਿ ਗਿਆ ਕਿਤੇ ਸੰਗਤ ਵਿੱਚ ਆ ਕੇ ਕਬੀਰ ਦੀ 'ਚ, ਉਹ ਲੱਗ ਗਿਆ ਸੁਣਨ, ਉਹਨੂੰ ਤਾਂ ਚੁੱਭਦੇ ਨੇ, ਉਹਨੂੰ ਚੁੱਭਦੇ ਨੇ ਸਾਰੇ ਗੁਣ, ਇਹ ਅੰਧਾ ਨਿਕਸ਼ੋ ਆਏ, ਜੋਤ ਬਿਨਾਂ ਜਗਦੀਸ਼ ਕੀ
ਜਗਤ ਉਲੰਘੇ ਜਾਏ,
ਉਹਦੇ ਕੋਲ ਜਗਦੀਸ਼ ਵਾਲੀ ਜੋਤ ਨਹੀਂ, ਜੇ ਤਾਂ ਅੰਤਰਾਤਮਾ ਦੀ ਅੱਖ ਨਾਲ ਦੇਖੇ, ਅੰਤਰਾਤਮਾ ਦੀ ਜੋਤ ਨਾਲ ਦੇਖੇ, ਫਿਰ ਤਾਂ ਗੱਲ ਠੀਕ ਹੈ, ਉਹ ਤਾਂ ਤਿਰਕੁਟੀ ਨਾਲ ਦੇਖਦਾ, ਜੋ ਮਨਮੱਤਾਂ ਦੇ ਜੋ ਪ੍ਰਚਾਰ ਹੋਇਆ ਮਨਮੱਤਾਂ ਦਾ, ਉਹਦੇ ਨਾਲ ਤੋਲਦਾ ਮੇਰੇ ਵਾਲੀ ਗੱਲ ਨੂੰ, ਕਬੀਰ ਵਾਲੀ ਗੱਲ ਨੂੰ, ਸੱਚ ਨੂੰ ਝੂਠ ਨਾਲ ਤੋਲਦਾ, ਮਾਇਆ ਦੇ ਰਸਤੇ ਜਾਣ ਵਾਲਾ ਆਦਮੀ ਲੋਭ ਨੂੰ ਕਿਵੇਂ ਤਿਆਗੂਗਾ, ਉਹਨੂੰ ਕਿਵੇਂ ਤਿਆਗੂਗਾ, ਉਹਨੂੰ ਨਹੀਂ ਉਹ ਚੰਗਾ ਲੱਗਦਾ, ਅੰਧਾ ਨਿਕਸ਼ੋ ਆਏ,
ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ,
ਤਾਂ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘ, ਇਹਨੂੰ ਉਲੰਘ ਕੇ ਪਰੇ ਚਲਾ ਜਾਂਦਾ, ਰਸਤਾ ਟੱਪ ਕੇ ਦੂਜੇ ਪਾਸੇ ਚਲਾ ਜਾਂਦਾ, ਇਹ ਸੜਕ ਸੜਕ ਨਹੀਂ ਜਾਂਦਾ, ਜੇ ਆਪ ਹੀ ਪੈਂਦਾ ਤਾਂ ਪਾਸੇ ਹਟ ਜਾਂਦਾ, ਰਾਹ ਗੁਰਮਤ ਦਾ ਛੱਡ ਜਾਂਦਾ, ਛੱਡਿਆ ਹੀ ਆ ਗੁਰਮਤ ਦਾ ਰਾਹ, ਇਹ ਕਬੀਰ ਕੁਛ ਹੋਰ ਕਹਿ ਰਿਹਾ ਸੀ, ਜਗਤ ਉਲੰਘੇ ਜਾਏ, ਉਲੰਘਣਾ ਕੀਤੀ ਹੈ ਪੰਡਿਤ ਨੇ ਜਗ ਇਹ ਰਸਤੇ ਦੀ, ਅੱਧਾ ਰਸਤਾ ਤਾਂ ਸੱਚ ਦਾ, ਅੱਧਾ ਝੂਠ ਦਾ, ਕਿਉਂਕਿ ਸੱਚ ਦਾ ਰਸਤਾ ਛੱਡ ਕੇ ਝੂਠ ਦਾ ਬਣਾਇਆ ਕਿਉਂ, ਜਿਵੇਂ ਸੱਪ ਚੱਲਦਾ ਨਾ, ਐਂ ਚੱਲਿਆ ਫਿਰ ਰਸਤਾ ਕੱਟ ਕੇ ਐਂ ਚੱਲਿਆ, ਫਿਰ ਐਂ ਚੱਲਿਆ ਫਿਰ ਐਂ ਚੱਲਿਆ, ਜਾਂਦਾ ਸੱਚ ਦੇ ਨਾਲ ਹੀ ਹੈ, ਪ੍ਰਮਾਣ ਸੱਚ ਦਾ ਹੀ ਦੇ ਕੇ ਜਾਂਦਾ ਝੂਠ ਪਾਸੇ ਜਾ ਵੜਦਾ, ਸੱਚ ਦੀ ਜਿੱਤ ਕਹਿੰਦਾ ਝੂਠ 'ਤੇ, ਪਰ ਖੜਾ ਝੂਠ ਨਾਲ, ਸੱਚ ਦੀ ਜਿੱਤ ਕਹਿੰਦਾ ਝੂਠ 'ਤੇ, ਖੜਾ ਝੂਠ ਨਾਲ, ਰਾਵਣ ਨੂੰ ਝੂਠਾ ਸਾਬਤ ਕਰਦਾ, ਝੂਠਾ ਰਾਮ ਹੈ। ਰਾਵਣ ਨੇ ਤਾਂ ਕੋਈ ਧੋਖਾ ਨਹੀਂ ਕੀਤਾ, ਰਾਮ ਨੇ ਕੀਤਾ ਧੋਖਾ, ਬਾਲੀ ਮਾਰਿਆ ਧੋਖੇ ਨਾਲ ਮਾਰਿਆ। ਜੇ ਲੋੜ ਪਈ ਉਹਨੂੰ ਉਹਦੇ ਭਾਈ ਨੇ, ਉਹ ਜਿਹੜਾ ਰਾਵਣ ਹੈ, ਰਾਵਣ ਦਾ ਜਾ ਰਿਹਾ ਬਿਨਾਂ ਪੁਲ 'ਤੇ ਪੁਲ ਲਾਉਣਾ ਨਹੀਂ ਪੈਂਦਾ, ਸਮੁੰਦਰ 'ਤੇ ਉਹਨੂੰ ਪੁਲ ਲਾਉਣਾ ਪੈਂਦਾ। ਇਸ ਕਰਕੇ ਗੱਲ ਪੰਡਿਤ ਨੂੰ ਕਹਿ ਰਿਹਾ ਉਹ, ਜੇ ਕੋਲ ਦਸ ਨੂੰ ਉਪਜੈ ਸੋ ਕੋਲ ਢਾਕ, ਹਾਂ ਉਹ ਢਾਕ ਪਲਾਸ ਵਾਲੀ ਜਿਹੜੀ ਕੋਲ ਹੈ ਨਾ, ਉਹਨੂੰ ਸੱਚ ਨਹੀਂ ਦਿੰਦਾ ਹੈ, ਅੰਧਾ ਉਹ, ਅੰਧਾ ਅੰਧਾ ਕਬੀਰ ਕਹਿ ਗਿਆ, ਅੰਧਾ ਕਈ ਵਾਰ ਕਹਿ ਗਿਆ, ਪਰ ਅੰਧੇ ਦੀ ਡੈਫੀਨੇਸ਼ਨ ਨਹੀਂ ਦੇ ਗਿਆ ਕਬੀਰ। ਡੈਫੀਨੇਸ਼ਨ ਕਹਾਂ ਗੁਰੂ ਗੁਰਬਾਣੀ ਨੇ ਦਿੱਤੀ, ਹਿੰਦੂ ਅੰਨਾ ਉਹਨੇ ਦਿੱਤੀ, ਭਗਤਾਂ ਨੇ ਇਹਨੇ ਵੀ ਦਿੱਤੀ, ਵੈਸੇ ਕਬੀਰ ਨੇ ਵੀ ਕਿਹਾ ਹਿੰਦੂ ਅੰਨਾ ਤੁਰਕੂ ਕਾਣਾ, ਫਿਰ ਗਾਹਾਂ ਆ ਕੇ ਅੰਤਰ ਦੇਵ ਨਾ ਜਾਣੇ ਅੰਧ, ਪੰਜਵੇਂ ਪਾਤਸ਼ਾਹ ਨੇ ਕਿਹਾ ਅੰਧਾ ਕਿਉਂ ਹੈ, ਦੇਵ ਅੰਦਰ ਹੈ, ਹਰ ਅੰਦਰ ਹੈ, ਮੰਨੀ ਬਾਹਰ ਬੈਠਾ। ਹਾਂਜੀ,
ਮਾਰਗ ਮੁਕਤੀ ਬੀਸਰੇ ਅੰਧਾ ਨਿਕਸ਼ੋ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ।
ਜੇ ਸੱਚ ਦੀ ਜੋਤ ਪੈਦਾ ਕਰਦਾ ਅੰਦਰ, ਸੱਚ ਦਾ ਗਿਆਨ ਲੈਂਦਾ, ਫਿਰ ਇਹ ਮਾਰਗ ਨੂੰ ਨਾ ਛੱਡਦਾ, ਸੱਚ 'ਤੇ ਤਾਂ ਖੜਦਾ ਨਹੀਂ, ਸੱਚ ਤੋਂ ਡਿਨਾਈ ਕਰਦਾ ਸੰਸਾਰ, ਸੱਚ ਨੂੰ ਤਾਂ ਕੌੜਾ ਮੰਨਦਾ, ਸੱਚ ਤਾਂ ਕੌੜਾ ਲੱਗਦਾ, ਉਲੰਘਣਾ ਕਰ ਦਿੰਦਾ, ਇਹਨੂੰ ਨਹੀਂ ਮੰਨਦਾ ਸੱਚ ਨੂੰ, ਸੱਚ ਨਹੀਂ ਚੰਗਾ ਲੱਗਦਾ। ਇਹ ਸੱਚ ਦਾ ਮਾਰਗ ਹੀ ਸੱਚ ਖੰਡ ਜਾ ਰਿਹਾ, ਮਾਰਗ ਕੀ ਹੈ, ਸੱਚ ਦਾ, ਸੱਚ ਦੀ ਵਿਚਾਰਧਾਰਾ ਸੱਚ ਦਾ ਮਾਰਗ ਹੈ। ਇਹ ਸੱਚ ਖੰਡ ਵਾਲੀ ਸੜਕ ਦਾ ਨਾਂ ਸੱਚਾ, ਸੱਚੇ ਮਾਰਗ ਚੱਲਦੇ ਹਾਂ, ਉਸ ਇਹ ਕਿਉਂ ਇਹਦਾ ਸੱਚਾ ਮਾਰਗ ਨਾ, ਉਹ ਸੱਚਖੰਡ ਨੂੰ ਜਾ ਰਿਹਾ ਰਸਤਾ ਇਹ। ਜਿਵੇਂ ਆਪਾਂ ਕਹਿੰਦੇ ਦਿੱਲੀ ਵਾਲੀ ਸੜਕ, ਉੱਥੇ ਕਹਿੰਦੇ ਕਸ਼ਮੀਰੀ ਗੇਟ, ਕਸ਼ਮੀਰ ਵੱਲ ਨੂੰ ਜਾਣ ਵਾਲਾ ਰਸਤਾ, ਇਵੇਂ ਇਹ ਸੱਚ ਦਾ ਮਾਰਗ ਹੈ, ਸੱਚਖੰਡ ਜਾਣ ਵਾਲਾ ਮਾਰਗ ਹੈ। ਪਰ ਜਿਹਨਾਂ ਨੇ ਜਾਣਾ ਝੂਠਖੰਡ ਜਾਂ ਨਰਕ ਜਾਣਾ, ਉਹਨਾਂ ਨੂੰ ਨਹੀਂ ਫਿੱਟ ਹੈਗਾ, ਨਰਕ ਦਾ ਮਾਰਗ ਨਹੀਂ ਹੈਗਾ ਇਹ, ਨਰਕ ਵਾਲੇ ਰਸਤੇ ਹੋਰ ਬਹੁਤ ਨੇ, ਸ਼ਹਿਰ 'ਚੋਂ ਜਿੰਨੀਆਂ ਵੀ ਗਲੀਆਂ ਨਿਕਲਦੀਆਂ ਨੇ ਬਾਹਰ ਨੂੰ ਹੋਰ, ਉਹ ਸਾਰੀਆਂ ਨਰਕ ਵਾਲੀਆਂ ਨੇ। ਇਹ ਜਿਹੜਾ ਗੇਟ ਹੈ ਰਸਤਾ, ਇਹ ਜਿਹੜਾ ਸੱਚਖੰਡ ਦਾ ਗੇਟ ਹੈ, ਉਹਨੂੰ ਜਾਂਦਾ ਸਿੱਧਾ, ਇਹ ਸੜਕ ਹੈ ਪੱਕੀ, ਮੋਤੀ ਮਾਰਗ ਬਿਥਰੇ। ਪਰ ਜਿਹੜਾ ਇਹਦੇ 'ਤੇ ਚੱਲਦਾ, ਚੱਲਦੀ ਸਾਰੇ ਉਹਦੀ ਉਸਤਤ ਹੋਣ ਲੱਗ ਜਾਂਦੀ, ਇਹ ਜ਼ਰੂਰ ਹੈ। ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਾਣ, ਸਾਰੇ ਹੀ ਉਸਤਤ ਕਰਦੇ ਨੇ, ਦੂਜੇ ਝੂਠੇ ਮਾਰਗ ਦੀ ਸਾਰੇ ਉਸਤਤ ਨਹੀਂ ਕਰਦੇ। ਜਿਹਨਾਂ ਨੂੰ ਸਵਾਰਥ ਹੁੰਦਾ ਉਸ ਮਾਰਗ ਤੋਂ, ਉਹਦੀ ਉਸਤਤ ਕਰਦੇ ਨੇ, ਬਾਕੀ ਸਾਰੇ ਉਹਦੀ ਉਸਤਤ ਨਹੀਂ ਕਰਦੇ, ਬਾਕੀ ਉਹਦਾ ਵਿਰੋਧ ਕਰਦੇ ਨੇ। ਜੇ ਮੁਸਲਮਾਨਾਂ ਦਾ ਹਿੰਦੂ ਵਿਰੋਧ ਕਰਦੇ ਰਹੇ, ਦੂਜੇ ਸਾਰੇ ਮਤਾਂ ਵਾਲੇ ਵਿਰੋਧ ਕਰਦੇ ਰਹੇ, ਮੁਸਲਮਾਨ ਦਾ ਹਿੰਦੂ, ਹਿੰਦੂ ਦਾ ਮੁਸਲਮਾਨ, ਐਵੇਂ ਬੋਧੀ ਦੂਆਂ ਦਾ ਕਰ, ਇਹ ਇੱਦਾਂ ਕਰਦੇ ਹੀ ਰਹਿੰਦੇ ਹੁੰਦੇ, ਉਹਨਾਂ ਨੂੰ ਚੰਗਾ ਲੱਗਦਾ ਹੁੰਦਾ। ਸੱਚ ਨੂੰ ਡਿਨਾ, ਸੱਚ ਦੇ ਮਾਰਗ ਦਾ ਵਿਰੋਧ ਕੋਈ ਵੀ ਨਹੀਂ ਕਰਦਾ। ਹਾਂਜੀ,
ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ।
ਇਹ ਜਿਹੜਾ ਡੁੱਬਿਆ ਹੋਇਆ ਸੰਸਾਰ, ਸੰਸਾਰ ਸਾਗਰ ਹੈ, ਇਹ ਜਿਹੜਾ ਡੁੱਬਿਆ ਹੋਇਆ ਇੰਨੀ ਪਬਲਿਕ, ਇਹ ਕੌਣ ਹੈ ਭਲਾ, ਇਹ ਕਬੀਰ ਦਾ ਹੀ ਬੰਸ ਡੁੱਬਿਆ ਹੋਇਆ ਸਾਰਾ, ਇਹ ਭਾਵ ਸਾਗਰ ਜੀ ਜਿੰਨਾ ਡੁੱਬਿਆ ਹੋਇਆ ਨਾ ਜੀ ਜੰਤ, ਸਭ ਕਬੀਰ ਦਾ ਬੰਸ ਹੈ। ਕਿਉਂ ਬੰਸ ਬੁੱਢਾ, ਪਹਿਲੀ ਜੂਨ ਕਿੱਥੋਂ ਸਟਾਰਟ ਹੋਈ ਇਹਦਾ ਜਵਾਬ ਹੈ, ਪਹਿਲੀ ਕਿਵੇਂ ਹੋਈ, ਜੂਨ ਕਿੱਥੋਂ ਸਟਾਰਟ ਹੋ ਗਈ, ਕਿਵੇਂ ਹੋ ਗਈ। ਬੁੱਢਾ ਬੰਸ ਕਬੀਰ ਕਾ
ਉਪਜੋ
ਕਿੱਥੇ ਡੁੱਬਿਆ, ਬੰਸ ਕਿਵੇਂ ਡੁੱਬਿਆ, ਉਪਜਿਆ ਪੂਤ ਕਮਾਲ, ਕਮਾਲ ਦਾ ਪੁੱਤ ਮਨ ਪੈਦਾ ਹੋ ਗਿਆ, ਸੁਪਨਾ ਪੈਦਾ ਹੋ ਗਿਆ, ਇਹ ਸੁਪਨਾ ਹੀ ਮਨ ਹੈ, ਜਿਹੜਾ ਸੁਪਨਾ ਨਾ ਇਹੀ ਤਾਂ ਮਨ ਹੈ, ਜਾਗਣਾ ਸੁਪਨਾ ਖਤਮ ਹੈ, ਮਨ ਖਤਮ ਹੈ। ਇਹ ਜਿਹੜਾ ਸੁਪਨਾ ਚਾਲੂ ਹੋਇਆ ਹੋਇਆ ਇਹੀ ਹੈ ਭੂਤ ਕਮਾਲ ਪੈਦਾ ਹੋਇਆ ਹੋਇਆ। ਜਦ ਸਤਿਗੁਰ ਦਾ ਜਨਮ ਹੁੰਦਾ ਤਾਂ ਭੂਤ ਕਮਾਲ ਵਿੱਚੇ ਖਤਮ ਹੋ ਜਾਂਦਾ, ਭੂਤ ਕਮਾਲ ਚੁੱਪ ਕਰ ਜਾਂਦਾ। ਜਾਂ ਭੂਤ ਕਮਾਲ ਹੈ ਸਤਿਗੁਰ ਬੋਲਦਾ ਪਰ ਉਹਦੀ ਰਾਜਮਾਲ ਮਨ ਸੋਰ 'ਚ ਉਹਦੀ ਬਸ ਸੁਣਦਾ ਕੋਈ ਨਹੀਂ, ਚੁੱਪ ਨਹੀਂ ਕਰਦਾ ਹੈ, ਸਤਿਗੁਰ ਨਹੀਂ ਚੁੱਪ ਕਰ ਰਿਹਾ, ਪਰ ਇੰਨਾ ਰਾਜਮਾਲ ਮਨ ਦਾ ਇੰਨਾ ਸ਼ੋਰ ਹੈ ਉਹਦੀ ਆਵਾਜ਼ ਸੱਤਵੇਂ ਪਤਾਲ 'ਚ ਉਹ ਸੁਣੀ ਨਹੀਂ ਜਾਂਦੀ, ਬਾਹਰ ਬਾਹਰ ਸੁਣਾਈ ਨਹੀਂ ਦਿੰਦੀ। ਇਹ ਕਾਲਮੀ ਖੂਹ 'ਚ ਬੋਲਦਾ, ਬਾਹਰ ਉੱਥੇ ਇਹਨਾਂ ਨੇ ਸੰਤ ਦਾ ਦਬਾਨ ਲੱਗਿਆ ਹੋਇਆ, ਧਾਲਣਾ ਲਾਉਂਦਾ ਉੱਚੀ ਉੱਚੀ, ਢੋਲਕੀ ਕੁੱਟਦੇ ਨੇ ਬਹੁਤ ਜ਼ੋਰ ਜ਼ੋਰ ਨਾਲ, ਇਹ ਆ ਕਿਤੇ ਕੋਈ ਬਰਾਤ ਹੈ ਭੰਗੜਾ ਪਾਉਂਦੇ ਨੇ। ਹੁਣ ਉਹ ਉੱਥੇ ਉਹ ਖੂਹ ਵਾਲੇ ਦੀ ਆਵਾਜ਼ ਕੌਣ ਸੁਣੂ, ਉਹ ਕਹਿੰਦਾ ਮੈਨੂੰ ਕੱਢ ਲਓ ਮੈਨੂੰ ਕੱਢ ਲਓ, ਉਹਦੀ ਸੁਣਦਾ ਹੀ ਕੋਈ ਨਹੀਂ, ਉਹ ਤਾਂ ਬਾਹਰ ਦਾ ਢੋਲ ਵੱਜਦਾ, ਉਹ ਆਪਣੇ ਨਸ਼ੇ 'ਚ ਭੰਗੜੇ ਪਾਉਂਦੇ ਨੇ, ਉਹਨਾਂ ਨੂੰ ਸੁਣਦੀ ਉਹਦੀ ਆਵਾਜ਼, ਉਹ ਬੋਲਣ 'ਤੇ ਨਹੀਂ ਬੰਦ ਹੁੰਦਾ, ਬੋਲਤੀ ਨਹੀਂ ਬੰਦ ਹੋਈ ਸੱਚ ਦੀ, ਸੱਚ ਆਪਣੀ ਜਗ੍ਹਾ ਬੋਲ ਰਿਹਾ ਅੰਮ੍ਰਿਤ ਵਰਸ ਰਿਹਾ। ਪਰ ਜਦੋਂ ਸੱਚਖੰਡ ਹੁੰਦਾ ਜਗਤ ਉਹਦਾ ਮਨ ਨਹੀਂ ਬੋਲਦਾ ਹੁੰਦਾ, ਝੂਠ ਦੀ ਬੋਲਤੀ ਬੰਦ ਹੁੰਦੀ ਹੈ, ਸੱਚ ਦੀ ਬੋਲਤੀ ਅਸੀਂ ਨਾ ਬੰਦ ਹੋਈ ਹੈ ਨਾ ਕਦੇ ਹੋਊਗੀ, ਸੱਚ ਦੀ ਕਦੇ ਬੋਲਤੀ ਨਹੀਂ ਬੰਦ ਹੋ ਸਕਦੀ ਨਾ ਹੋਈ ਹੈ। ਹਾਂ ਸੱਚ ਦੀ ਆਵਾਜ਼ ਨੂੰ ਰਾਜਮਾਲ ਮਨ ਸ਼ੋਰ ਵਾਲੇ ਸੁਣ ਨਹੀਂ ਸਕਦੇ, ਪੂਰੇ ਧਿਆਨ ਨਾਲ ਟਿਕਾ ਕੇ ਇੱਧਰੋਂ ਫਿਰ ਧਿਆਨ ਸੱਚ ਵੱਲ ਦੇਵੇ ਕੋਈ ਤਾਂ ਉਹਨੂੰ ਉਹਦੀ ਆਵਾਜ਼ ਸੁਣੇ। ਜਿਹੜਾ ਉੱਥੇ ਖੂਹ ਦੇ ਕੋਲ ਧਿਆਨ ਦੇਵੇ ਨਾ, ਅੰਦਰ ਵੀ ਕੋਈ ਬੋਲਦਾ ਖੂਹ ਦੇ ਕਿਨਾਰੇ 'ਤੇ ਆ ਕੇ, ਉਹਨੂੰ ਤਾਂ ਆਵਾਜ਼ ਜਾਊਗੀ ਸੁਣ। ਜਿਹੜਾ ਦੂਰ ਖੜ੍ਹਾ ਢੋਲ ਦੀ ਆਵਾਜ਼ ਸੁਣਦਾ ਉਹਨੂੰ ਨਹੀਂ ਸੁਣਦੀ ਉਹ। ਇਹ ਸਪਤ ਪਤਾਲ ਕੀ ਬਾਣੀ ਹੈ, ਸੱਤਵੇਂ ਪਤਾਲ ਦੇ ਵਿੱਚ ਬੋਲਦਾ ਕੋਈ ਆਦਮੀ ਉਹਦੀ ਆਵਾਜ਼ ਕਿਵੇਂ ਸੁਣੇ ਕੋਈ। ਹਾਂਜੀ, ਬੁੱਢਾ ਵੰਸ ਕਬੀਰ ਕਾ ਉਪਜੋ ਪੂਤ ਕਮਾਲ,
ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ।
ਆ ਜਿਹੜਾ ਮਨ ਪੈਦਾ ਹੋ ਗਿਆ ਉੱਥੇ, ਮਨ ਪੈਦਾ ਹੋ ਗਿਆ, ਸੁਪਨਾ ਚਾਲੂ ਹੋ ਗਿਆ, ਮਨ ਪੈਦਾ ਹੋਇਆ ਸੁਪਨਾ ਚਾਲੂ ਹੋ ਗਿਆ। ਹਰ ਕਾ ਸਿਮਰਨ ਛਾੜ ਕੇ, ਹਰ ਕਾ ਸਿਮਰਨ ਤਾਂ ਛੱਡ ਦਿੱਤਾ, ਕਿਉਂ? ਹਰ ਕਾ ਸਿਮਰਨ ਕਰਦੇ ਕਰਦੇ ਦੀ ਉਂਗ ਆ ਗਈ, ਉਂਗ ਅੱਖ ਲੱਗ ਗਈ, ਅੱਖ ਲੱਗਣ ਸਾਰੇ ਭੂਤ ਕਮਾਲ ਪੈਦਾ ਹੋ ਗਿਆ, ਸ਼ੁਰੂ ਹੋ ਗਿਆ। ਹਰ ਕਾ ਸਿਮਰਨ ਛੁੱਟ ਗਿਆ, ਹਰ ਕਾ ਸਿਮਰਨ ਛੱਡ ਕੇ ਘਰ ਲਾਇਆ ਆਇਆ
ਮਾਲ,
ਮਾਲ ਕੀ ਲਿਆ, ਸੁਪਨਾ ਲੈ ਆਇਆ, ਮਾਇਆ ਲੈ ਆਇਆ ਘਰ, ਮਾਇਆ ਦੀ ਖੇਡ ਖੇਡਣ ਲੱਗ ਗਿਆ,
ਰਾਜਮਾਲ ਮਨ ਸ਼ੋਰ,
ਰਾਜਮਾਲ ਮਨ ਸ਼ੋਰ ਇਹ 'ਚ ਪੈ ਗਿਆ, ਖੇਡਣ ਲੱਗ ਗਿਆ, ਰੌਲੇ 'ਚ ਪਾਤੀ ਗੱਲ। ਹਾਂਜੀ,
ਕਿਵੇਂ ਸਾਧੂ ਕੋ ਮਿਲਣੇ ਜਾਈਏ, ਸਾਧਨਾ ਲੀਜੇ ਕੋਏ, ਪਾਸੇ ਪਾਉ ਨਾ ਦੀਜੀਏ, ਅੱਗੇ ਹੋਏ ਸੋ ਹੋਏ।
ਕਬੀਰ ਕਹਿੰਦਾ ਸਾਧੂ ਕੋ ਮਿਲਣੇ ਜਾਈਏ, ਜਦ ਜਿਹੜਾ ਹੈ ਨਾ ਖੂਹ ਦੇ ਵਿੱਚ ਬੋਲਦਾ ਸਾਧੂ ਸੱਤਵੇਂ ਪਤਾਲ 'ਚ, ਉਹਨੂੰ ਜੇ ਮਿਲਣ ਜਾਈਏ ਉਹਨੂੰ ਬਾਹਰ ਕੱਢਣਾ। ਸਾਧਨਾ ਲੀਜੇ ਕੋਏ, ਨਾਲ ਨਹੀਂ ਕੋਈ ਲੈ ਕੇ ਜਾਈਦਾ,
ਪਾਸੇ ਪਾਉ ਨਾ ਦੀਜੀਏ,
ਜੇ ਨਾਲ ਕਿਸੇ ਨੂੰ ਬੁਲਾ ਲੈਣ ਕਹਿੰਦਾ ਖੋਜਣਾ ਵੜ, ਉਸ ਉਹਨਾਂ ਨੇ ਤਾਂ ਰਹਿ ਨਹੀਂ ਦੇਣੀ, ਉਹਨੂੰ ਕੱਢਣਾ ਕਹਿੰਦਾ ਤਾਂ ਕੀ ਲੈਣਾ, ਇਹ ਤਾਂ ਸਾਰੇ ਖੂਹਾਂ 'ਚ ਬੋਲਦੇ ਨੇ ਆਦਮੀ ਰਹਿਣ ਦੇ, ਭੂਤ ਭਾਤ ਆਉਣੇ ਨੇ। ਸਾਧੂ ਕੋ ਮਿਲਣ ਜਾਈਏ,
ਸਾਧਨਾ ਲੀਜੇ ਕੋਏ,
ਕਹੋ ਗੁਰਬਾਣੀ ਸਮੇਂ ਕਟਰਾਂ ਬੋਲਦਾ ਕਹਿੰਦੀ ਹੈ, ਹੋਰ ਕੋਈ ਮਾਤਰਾ ਬੋਲਦਾ ਨਹੀਂ ਕਹਿੰਦੀ, ਆਵਾਜ਼ ਆਉਂਦੀ ਹੈ ਅੰਦਰੋਂ ਸਾਰੇ ਬੰਦੇ ਨੇ, ਕੋਈ ਕਹਿੰਦਾ ਛਣਿਆਂ ਦੀ ਆਵਾਜ਼ ਆਉਂਦੀ ਹੈ, ਕੋਈ ਕਹਿੰਦਾ ਢੋਲਕੀ ਦੀ ਆਵਾਜ਼ ਆਉਂਦੀ ਹੈ, ਕੋਈ ਕਹਿੰਦਾ ਜਿਹੜੀ ਤਾਰ ਹੁੰਦੀ ਹੈ ਇੱਕ ਤਾਰ, ਤਾਰ ਦੀ ਆਵਾਜ਼ ਹੈ, ਚਾਹੇ ਇੱਕ ਹੈ ਚਾਹੇ ਦੋ ਹੈ ਤਾਰਾਂ, ਤਾਰ 'ਤੇ ਜਦ ਆਪਾਂ ਠੋਲਾ ਮਾਰਦੇ ਹਾਂ ਉਹਦੀ ਆਵਾਜ਼ ਹੈ, ਕੋਈ ਕਹਿੰਦਾ ਘੜਾ ਜਿਹਾ ਵੱਜਦਾ ਉਹਦੀ ਆਵਾਜ਼ ਹੈ, ਆਦਮੀ ਦੀ ਆਵਾਜ਼ ਕੋਈ ਨਹੀਂ ਕਹਿੰਦਾ, ਗੁਰਬਾਣੀ ਦੇ ਸੁਭਾਅ ਆਦਮੀ ਦੀ ਆਵਾਜ਼ ਨਹੀਂ ਕਹਿੰਦਾ, ਅੰਦਰੋਂ ਆਉਂਦੀ ਹੈ, ਮਾਇਆ ਦੀ ਆਵਾਜ਼ ਹੈ ਸਾਰੀ, ਬਾਕੀ ਮਾਇਆ ਦੀ ਆਵਾਜ਼ ਮੰਨਦੇ ਨੇ, ਆਦਮੀ ਦੀ ਆਵਾਜ਼ ਨਹੀਂ ਕੋਈ ਮੰਨਦਾ, ਫਰਕ ਹੈ ਗੱਲ ਦਾ। ਗੁਰਮਤਿ ਸਵਾਏ ਕੋਈ ਵੀ ਅੰਦਰੋਂ ਅੰਤਰਾਤਮਾ ਦੀ ਆਵਾਜ਼ ਨੂੰ ਆਦਮੀ ਦੀ ਆਵਾਜ਼ ਨਹੀਂ ਮੰਨਦਾ, ਬਾਕੀ ਹੋਰ ਕਿਸੇ ਚੀਜ਼ ਤੋਂ ਪੈਦਾ ਹੋਈ ਹੋਈ ਆਵਾਜ਼, ਘੜੇ 'ਤੇ ਹੱਥ ਮਾਰੀ ਉਹ ਆਵਾਜ਼ ਹੈ, ਤਾਰ 'ਤੇ ਕਸੀ ਵੀ ਤਾਰ 'ਤੇ ਹੱਥ ਮਾਰੀ ਉਹ ਆਵਾਜ਼ ਹੈ, ਬੰਸਰੀ ਵਜਾਈ ਉਹ ਵੀ ਆਵਾਜ਼ ਹੈ, ਰਾਮ ਬੇਣ ਵਾਜੇ ਉਹ ਵੀ ਆਵਾਜ਼ ਹੈ। ਇਹ ਆਵਾਜ਼ਾਂ ਸਾਰੇ ਕਹਿੰਦੇ ਨੇ ਰਾਮ ਬੋਲਣ ਦੀ ਆਵਾਜ਼ ਕੋਈ ਵੀ ਨਹੀਂ ਕਹਿੰਦਾ। ਰਾਮ ਚੇਤਨ ਹੈ, ਚੇਤਨ ਤੋਂ ਪੈਦਾ ਹੋਈ ਹੋਈ ਆਵਾਜ਼ ਨਹੀਂ ਮੰਨਦਾ ਕੋਈ, ਜੜ ਤੋਂ ਪੈਦਾ ਹੋਈ ਹੋਈ ਆਵਾਜ਼ ਮੰਨਦੇ ਨੇ ਸਾਰੇ। ਮੇਨ ਗੱਲ ਇਹ ਹੈ ਫਰਕ। ਹਾਂਜੀ,
ਵੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉ ਨਾ ਦੀਜੀਏ, ਅੱਗੇ ਹੋਏ ਸੋ ਹੋਏ।
ਜੇ ਅਸੀਂ ਮੇਨ, ਜੇ ਅਸੀਂ ਰਾਮ ਦੀ ਆਵਾਜ਼ ਮੰਨ ਲਈਏ ਤਾਂ ਇਹ ਉਪਦੇਸ਼ ਬਣ ਜਾਂਦਾ, ਸ਼ਬਦ ਉਪਦੇਸ਼ ਬਣ ਜਾਂਦਾ। ਜੇ ਯੰਤਰਾਂ ਦੀ ਆਵਾਜ਼ ਸੁਣੀਏ, ਸਾਜ਼ਾਂ ਦੀ ਆਵਾਜ਼ ਸੁਣੀਏ ਤਾਂ ਉਪਦੇਸ਼ ਨਹੀਂ ਬਣਦਾ ਕੋਈ, ਫਿਰ ਉਪਦੇਸ਼ ਕੀ ਬਣਨਾ? ਫਿਰ ਤਾਂ ਰਾਗ ਬਣਦਾ, ਕੰਨ ਰਸ। ਉਹ 'ਚ ਗਿਆਨ ਕੋਈ ਨਹੀਂ ਹੁੰਦਾ ਸਾਜ਼ ਦੀ ਆਵਾਜ਼ 'ਚ, ਸਾਜ਼ ਦੀ ਆਵਾਜ਼ 'ਚੋਂ ਗਿਆਨ ਨਹੀਂ ਮਿਲਦਾ, ਆਦਮੀ ਦੀ ਆਵਾਜ਼ 'ਚੋਂ ਗਿਆਨ ਮਿਲਦਾ। ਉਹਨਾਂ ਦੇ ਜੋਗੀਆਂ ਦੇ ਸ਼ਬਦ ਵਿੱਚ ਗਿਆਨ ਨਹੀਂ ਹੈ, ਇਸੇ ਕਰਕੇ ਜੜ ਨਾਲ ਜੜ ਟਕਰਾਈ ਹੈ ਤਾਂ ਆਵਾਜ਼ ਪੈਦਾ ਹੋਈ ਹੈ। ਚੇਤਨ ਦਾ ਕੋਈ ਰੋਲ ਨਹੀਂ ਉਹ 'ਚ, ਚੇਤਨ ਸਿਰਫ ਆਵਾਜ਼ ਪੈਦਾ ਕਰ ਰਿਹਾ, ਚੇਤਨ ਵਾਸਤੇ ਨਹੀਂ ਕਰ ਰਿਹਾ, ਗਿਆਨ ਵਾਸਤੇ ਦੇਣ ਵਾਸਤੇ ਨਹੀਂ ਕਰ ਰਿਹਾ। ਉਹ ਰਾਗ ਰਸ ਹੈ ਉਹਦੇ 'ਚ, ਰਾਗ ਰਸ ਹੈ ਉਹਦੇ 'ਚ, ਗਿਆਨ ਰਸ ਨਹੀਂ ਹੈ। ਰਾਗ ਰਸ ਗਿਆਨ ਰਸ ਨਹੀਂ ਹੁੰਦਾ, ਰਾਗ ਸੁਣਨ ਵਾਲੇ ਨੂੰ ਹੀ ਨਹੀਂ ਪਤਾ ਹੁੰਦਾ ਰਾਗ ਕਿਹੜਾ ਹੈ। ਜੇ ਰਾਗ ਕਿਹੜਾ ਕਰਨਾ, ਦੱਸਣਾ ਵੀ ਰਾਗ ਕਿਹੜਾ, ਉਹ ਗਿਆਨ ਰਸ ਹੈ, ਉੱਥੇ ਗਿਆਨ ਹੋਊਗਾ। ਸੁਣਨ ਵਾਲਾ ਰਾਗ ਸੁਣਦਾ, ਉਹਨੂੰ ਚੰਗਾ ਲੱਗਦਾ ਜਾਂ ਨਹੀਂ ਚੰਗਾ ਲੱਗਦਾ ਅਲੱਗ ਗੱਲ ਹੈ, ਪਰ ਕਿਹੜਾ ਰਾਗ ਹੈ ਇਹਦਾ ਜਿਹੜਾ ਹੈ ਪਛਾਣ ਕਰਨੀ ਗਿਆਨ ਹੈ, ਉਹ ਸਟੱਡੀ ਹੈ। ਰਾਗ ਕੱਢਾ ਸੁਣਨਾ ਕੰਨ ਰਸ ਹੈ। ਆਦਮੀ ਦੀ ਆਵਾਜ਼ ਦੇ ਵਿੱਚ ਰਾਗ ਬਾਰੇ ਗਿਆਨ ਹੋਊਗਾ, ਰਾਗ ਨਹੀਂ ਉਹਨੇ ਬੋਲਣਾ, ਔਰ ਆਦਮੀ ਇਹ ਆਵਾਜ਼ ਮੂੰਹ ਤੋਂ ਕੱਢ ਵੀ ਨਹੀਂ ਸਕਦਾ। ਤਾਰ ਵਾਲੀ ਆਵਾਜ਼ ਆਦਮੀ ਕਿਵੇਂ ਕੱਢੂ ਆਪਣੇ ਮੂੰਹ ਤੋਂ ਵੀ, ਢੋਲਕ ਦੀ ਆਵਾਜ਼ ਆਦਮੀ ਕਿਵੇਂ ਕੱਢੂ? ਉਹ ਜੜ ਆਵਾਜ਼ਾਂ ਨੇ, ਜੜ ਜੜ ਗਿਆਨ ਹੋਣਾ, ਜੜ ਸੰਸਾਰ ਨਾਲ ਮਾਇਆ ਦਾ ਗਿਆਨ ਹੈ, ਮਾਇਆ ਤੋਂ ਆਵਾਜ਼ਾਂ ਪੈਦਾ ਕਰਦੇ ਨੇ। ਇਹ ਚੇਤਨ ਤੋਂ ਆਵਾਜ਼ ਪੈਦਾ ਹੁੰਦਾ, ਉਹ ਜੜ ਤੋਂ ਆਵਾਜ਼ ਪੈਦਾ, ਉਹਨਾਂ ਦੀ ਬੁੱਧੀ ਵੀ ਜੜ ਹੈ, ਉਹਨਾਂ ਦੀ ਪੂਜਾ ਵੀ ਜੜ ਹੈ, ਉੱਥੇ ਮਾਇਆ ਜੜ, ਉਹਨਾਂ ਦਾ ਤਨ ਵੀ ਜੜ ਹੈ, ਉਹ ਆਪ ਵੀ ਜੜੇ ਨੇ, ਉਹਨਾਂ ਇਸ਼ਟ ਵੀ ਜੜ ਹੈ, ਉਹਨਾਂ ਦਾ ਇਸ਼ਟ ਕੀ ਹੈ ਮੂਰਤੀ, ਸਭ ਕੁਛ ਹੈ ਜੜ ਹੈ ਉਹਨਾਂ ਦਾ। ਉਹ ਜੜ ਵਸਤੂ ਲਾਇਆ ਆ ਚੇਤਨ ਛੱਡ ਕੇ, ਕਰ ਲਾਇਆ ਆ ਮਾਲ ਹੈ, ਮਾਲਕ ਨੂੰ ਛੱਡ ਕੇ ਮਾਲ ਲੈ ਲਿਆ, ਇੱਕ ਮਾਲ ਹੈ ਇੱਕ ਮਾਲਕ ਹੈ, ਮਾਲਕ ਛੱਡਤਾ ਮਾਲ ਲੈ ਲਿਆ, ਦਾਤ ਪਿਆਰੀ ਦਾਤਾਰ ਵਿਸਰ ਕੇ ਦਾਤ ਨੂੰ ਪੈ ਗਿਆ। ਐਸਾ ਕਮਾਲ ਦਾ ਪੁੱਤ ਪੈਦਾ ਹੋਇਆ, ਦਾਤੇ ਨੂੰ ਛੱਡਤਾ, ਦਾਤਾਰ ਨੂੰ ਛੱਡਤਾ, ਦਾਤ ਨੂੰ ਪੈ ਗਿਆ, ਗੁਰੂ ਨੂੰ ਛੱਡਤਾ, ਗੋਲਕ ਨੂੰ ਪੈ ਗਿਆ, ਛੱਡ ਕੇ ਗੁਰੂ ਨੂੰ ਗੋਲਕ ਨੂੰ ਪੈ ਨਿਕਲਿਆ। ਗੋਲਕ ਪਿੱਛੇ ਲੜਾਈ ਹੈ, ਗੋਲਕ ਪਿੱਛੇ ਲੜਾਈ ਹੈ, ਜਾਂ ਡਾਕੂ ਹੁੰਦੇ ਨੇ ਨਾ, ਡਾਕਾ ਦਾ ਮਾਰਦੇ ਨੇ ਇਕੱਠਾ, ਜਾਂ ਗੁਰਦੁਆਰੇ ਗੋਲਕ ਹੋਈ ਆ, ਜਾਂ ਤਾਂ ਇਕੱਠੇ 'ਤੇ ਕੋਈ ਤੁਹਾਨੂੰ ਮੁੱਕੀ ਜਾਤੇ ਪੈਦਾ ਹੋਈ ਆ, ਜਾਂ ਵੰਡਣੀ ਆ, ਡਾਕੂ ਲੜਦੇ ਹੁੰਦੇ ਵੰਡਣ ਪਿੱਛੇ ਮਾਰ, ਜਿੱਥੇ ਤਾਂ ਡਾਕਾ ਵੱਜਦਾ ਉੱਥੇ ਤਾਂ ਲੜਦੇ ਨੇ ਘਰਦਿਆਂ ਨਾਲ, ਵਿਰੋਧ ਜਿਹੜੇ ਨਹੀਂ ਡੁੱਕ, ਜਿਹੜੇ ਗੋਲਕ ਜਿਹੜੇ ਨਹੀਂ ਲੁੱਟਣ ਦਿੰਦੇ ਮਾਲ, ਉੱਥੇ ਤਾਂ ਉਹਨਾਂ ਨਾਲ ਲੜਾਈ ਹੁੰਦੀ ਹੈ, ਜਾਂ ਲੁੱਟ ਕੇ ਆ ਜਾਂਦੇ ਫਿਰ ਆਪਸ ਵਿੱਚ ਹੀ ਮਰਦੇ ਨੇ, ਇਹ ਹੁਣ ਆਪਸ ਵਿੱਚ ਹੀ ਮਰਦੇ ਨੇ, ਲੁੱਟ ਤਾਂ ਇਹਨਾਂ ਦੇ ਕੋਲ ਹੈ, ਹੁਣ ਵੰਡਣ ਪਿੱਛੇ ਤਾਂ ਲੜਾਈ ਹੋਣੀ ਹੋ। ਐਸੇ ਕਮਾਲ ਦੇ ਸਿੱਖ ਪੈਦਾ ਹੋਏ ਨੇ, ਸਿੱਖ ਵੀ ਪੁੱਤ ਹੁੰਦੇ ਨਾ, ਸਿੱਖਾਂ ਪੁੱਤਾਂ ਭਾਈਆਂ, ਐਸੇ ਕਮਾਲ ਦੇ ਸਿੱਖ ਆਏ, ਉਪਜਾ ਪੂਤ ਕਮਾਲ, ਐਸਾ ਖਾਨਦਾਨ ਹੋਇਆ ਬੁੱਢਾ ਬੰਤ ਕਬੀਰ ਦਾ, ਇਹ ਡੁੱਬ ਗਏ ਸਾਰੇ, ਕਿਉਂ ਹਰਕਾ ਸੰਬੰਧ ਛੱਡ ਕੇ ਘਰ ਲਾਇਆ, ਗੋਲਕ ਦਾ ਗੋਲਕ ਗੋਲਕ ਦਿੰਦੀ ਹੈ, ਹਰ ਤਾਂ ਦਿੰਦਾ ਨਹੀਂ, ਹਰ ਛੱਡਤਾ ਗੁਰੂ ਛੱਡਤਾ ਗੋਲਕ ਲੈ ਲਈ। ਹਾਂਜੀ,
ਕੋਈ ਵੀ ਸਾਧੂ ਕੋ ਮਿਲਣੇ ਜਾਈਏ, ਸਾਧਨਾ ਲੀਜੇ ਕੋਈ, ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ।
ਸਾਧੂ ਕੋ ਮਿਲਣਾ ਜਾਈਏ, ਜੇ ਸਾਧੂ ਨੂੰ ਕਹਿੰਦੇ ਮਿਲਣ ਜਾਈਏ,
ਸਾਥ ਨਾ ਲੀਜੇ ਕੋਈ,
ਸਾਥ ਨਾ ਲੀਜੇ ਕੋਈ, ਪਾਛੇ ਪਾਉ ਨਾ ਦੀਜੀਏ ਅੱਗੇ ਹੋਏ
ਸੋ ਹੋਏ।
ਇਹ ਸਾਧੂ ਨੂੰ ਮਿਲਣ ਤਾਂ ਕੋਈ ਜਾਂਦਾ ਹੀ ਨਹੀਂ, ਸਾਧੂ ਤਾਂ ਦਾਤਾ ਹੈ, ਗਏ ਤਾਂ ਦਾਤੇ ਨੂੰ ਮਿਲਣ ਸੀ, ਪੈ ਗਏ ਗੋਲਗੁਰੂ। ਸਾਧੂ ਨੂੰ ਮਿਲ ਨਹੀਂ ਜਾਂਦਾ ਗੁਰਦੁਆਰੇ ਕੋਈ, ਲੁੱਟਣ ਜਾਂਦਾ ਤਾਂ ਦਾਤ ਮੰਗਦਾ ਜਾ ਕੇ, ਉੱਥੇ ਵੀ ਦਾਤ ਹੀ ਮੰਗਦਾ, ਦਾਤਾਰ ਨਹੀਂ ਮੰਗਦਾ। ਬਿਨ ਤੁੱਧ ਹੋਰ ਜੇ ਮੰਗਣਾ, ਕਹਿੰਦਾ ਜੇ ਦਾਤੇ ਦੇ ਸਵਾ ਕੁਛ ਹੋਰ ਮੰਗੂਗਾ ਸਿਰ ਦੁੱਖਾਂ ਕੇ ਦੁੱਖ। ਦੇਹ ਦਾਨ ਸੰਤੋਖਿਆ, ਜਿਹਨੂੰ ਦਾਨ ਦੇ ਤਾ ਉਹਨੂੰ ਤਾਂ ਸੰਤੋਖ ਆ ਗਿਆ, ਜਿਹਨੂੰ ਤਾਂ ਗਿਆਨ ਦਾ ਦਾਨ ਦੇ ਤਾ ਉਹ ਤਾਂ ਮਾਇਆ ਤੋਂ ਤਾਂ ਸੰਤੋਖ ਆ ਗਿਆ। ਦੇਹ ਦਾਨ ਸੰਤੋਖਿਆ ਉਤਰੇ ਮਨ ਕੀ ਭੁੱਖ, ਜਿਹਨੂੰ ਸੰਤੋਖ ਦਾ ਉਹਦੇ ਮਨ ਦੀ ਭੁੱਖ ਉਤਰ ਗਈ, ਉਹਦੇ ਮਨ ਦੇ ਵਿੱਚ ਭੁੱਖ ਰਹੀ ਹੋਈ ਨਹੀਂ। ਜਿਹਦੇ ਮਨ 'ਚ ਭੁੱਖਿਆ ਹੈਗੀ ਹੈ ਉਹ ਭਗਤੀ ਨਹੀਂ ਕਰਦੇ ਹੁੰਦੇ, ਭੁੱਖੇ ਭਗਤ ਨਾ
ਕੀਜੈ।
ਭੁੱਖੇ ਜਿੰਨੇ ਨੇ ਸਿੱਖੀ ਉਹਨਾਂ ਦੇ ਸੌ ਸੌ ਕੋਹ ਸਿੱਖੀ ਨਹੀਂ ਨੇੜੇ ਆਉਣ ਦਿੰਦੇ ਆਪਣੇ, ਸੌ ਕੋਹ ਤਾਂ ਦੂਰ ਰੱਖਦੇ ਨੇ ਸਿੱਖੀ ਨੂੰ ਆਪਣੇ, ਕਿਉਂ ਸਿੱਖੀ ਹਟਾ ਦੂੰਗੀ ਗੋਲਕ ਤੋਂ, ਗੋਲਕ ਨਹੀਂ ਲੁੱਟਣ ਦੇਣੀ ਸਿੱਖੀ ਨੇ। ਉਤਰੇ ਮਨ ਕੀ ਭੁੱਖ, ਮਨ ਕੀ ਭੁੱਖ ਕਿਉਂ ਨਹੀਂ ਉਤਰੀ? ਸੰਤੋਖ ਤਾਂ ਮੰਗਿਆ ਹੀ ਨਹੀਂ। ਗੁਰਬਾਣੀ 'ਚ ਕੀ ਸੀ? ਸਤ ਸੰਤੋਖ ਵਿਚਾਰੋ, ਸਤ ਸੰਤੋਖ ਵਿਚਾਰਨਾ ਸੀ ਜਾ ਕੇ ਗੁਰਦੁਆਰੇ, ਇਹਦੀ ਵਿਚਾਰਧਾਰਾ ਸੀ ਸਤ ਸੰਤੋਖ ਦੀ। ਪਰ ਇਹ ਕਮਾਲ ਦਾ ਪੁੱਤ ਐਸਾ, ਸਤ ਸੰਤੋਖ ਦੀ ਵਿਚਾਰ ਛੱਡ ਕੇ ਕੱਲ ਵਿਖਿਆ ਨੂੰ ਪੈ ਗਿਆ, ਵਿਖਿਆ ਨੂੰ ਪੈ ਗਿਆ। ਔਰ ਸਤ ਸੰਤੋਖ ਦਾ ਜਿਹੜਾ ਅੰਮ੍ਰਿਤ ਸੀ ਉਹ ਕੌੜਾ ਲੱਗਦਾ, ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਮਾਇਆ ਮਿੱਠੀ ਲੱਗਦੀ ਹੈ। ਸਾਖਤ ਕੀ ਵਿਧ, ਇਹਦਾ ਮਤਲਬ ਸਾਰੇ ਹੀ ਸਾਖਤ ਨੇ, ਕਿਸੇ ਪਾਸੇ ਨੂੰ ਵਿਚਾਰ ਲਓ ਸਾਰੇ ਸਾਖਤ ਨਜ਼ਰ ਆਉਂਦੇ ਨੇ, ਸਾਫ਼ ਖੜੇ ਦੀਂਦੇ ਨੇ ਵੀ ਸਾਖਤ ਨੇ, ਸਬੂਤ ਹੈ। ਇਹਨੂੰ ਕਿਵੇਂ ਤੁਸੀਂ ਢੱਕ ਦੋਗੇ ਇਹਨਾਂ ਗੱਲਾਂ ਨੂੰ, ਕਿਹੜਾ ਪੜਦਾ ਕਰੋਗੇ? ਸਿਰਫ ਚੁੱਪ ਹੋਣ ਤੋਂ ਸਵਾ ਤੁਹਾਡੇ ਕੋਲ ਹੈ ਹੀ ਕੁਛ ਨਹੀਂ। ਗੁਰਬਾਣੀ ਦੇ ਉਹ ਜਿਵੇਂ ਉਹ ਕਹਿੰਦਾ ਸੀ ਨਾ ਸੁਥਰਾ, ਕਹਿੰਦਾ ਜੀ ਮੂੰਹ ਤੇ ਥੱਪੜ ਮਾਰਦੀ ਹੈ ਬਾਣੀ ਗੁਰਬਾਣੀ, ਵੀ ਤਾਂ ਮੈਂ ਤਾਂ ਪਿੱਠ ਕਰਕੇ ਤਾਂ ਬੈਠਿਆ ਵੀ ਛਿੱਤਰ ਮਾਰਦੀ ਹੈ, ਪਿੱਠ ਪਿੱਛੇ ਜਿੰਨੇ ਮਰਦੀ ਮਾਰੀ ਜਾਵੇ। ਇਹਨਾਂ ਨੇ ਵੀ ਮੂੰਹ ਫੇਰਿਆ ਗੁਰੂ ਤੋਂ, ਗੁਰੂ ਤੋਂ ਮੂੰਹ ਫੇਰ ਲਿਆ ਵੀ ਜੁੱਤੀਆਂ ਜਿੰਨੀਆਂ ਪਈ ਜਾਣ ਆ ਪਿੱਠ 'ਚ ਪਈ ਜਾਣ, ਗੁਰੂ ਵੱਲ ਨੂੰ ਤਾਂ ਪਿੱਠ ਕੀਤੀ ਹੈ। ਇਹਨਾਂ ਨੇ ਗੁਰੂ ਵੱਲ ਪਿੱਠ ਤਾਂ ਕੀਤੀ ਹੈ ਵੀ ਜਿੰਨੀਆਂ ਮਰਜ਼ੀ ਪਿੱਛੋਂ ਗੱਲਾਂ ਕਹੀ ਜਾਓ ਸਾਨੂੰ ਸੁਣਦੀਆਂ ਹੀ ਨਹੀਂ। ਉਹ ਗੋਲਕਬਲ ਹੈ ਪਿੱਠ ਗੁਰੂ ਵੱਲ, ਜੇ ਗੋਲਕਬਲ ਜਾ ਕੇ ਗੁਰੂ ਨੂੰ ਪੜ੍ਹੀਏ ਤਾਂ ਗੁਰੂ ਦੀ ਤਾਂ ਪਿੱਠ ਹੈ ਉੱਥੇ, ਗੋਲਕਬਲ ਨਹੀਂ ਪੜ੍ਹਾਉਂਦਾ ਪਰ ਉਹਦੀ ਬਾਣੀ, ਗੁਰੂ ਦੀ ਪਿੱਠ ਗੋਲਕਬਲ ਹੈ, ਹਾਂ ਉਹਦੇ ਪਿੱਠ ਪਿੱਛੇ ਗੋਲ ਕੀ ਤਰਾਈ ਜਾਂਦੇ। ਗ੍ਰੰਥੀ ਬੈਠਾ ਮੂੰਹ ਵੱਲ, ਗੁਰੂ ਦੇ ਦਰਸ਼ਨ ਕਰ ਲਿਆ ਠੀਕ, ਇਹ ਕਹਿੰਦਾ ਗੁਰੂ ਦੇ ਦਰਸ਼ਨ ਜਾਂਦੇ, ਪਿੱਠ ਦੇ ਦਰਸ਼ਨ ਕਰਕੇ ਆ ਜਾਂਦੇ, ਪਿੱਠ ਦੇ ਦਰਸ਼ਨ ਹੁੰਦੇ ਹੁੰਦੇ, ਗੋਲਕ ਦੇ ਦਰਸ਼ਨ ਕਰਕੇ ਆ ਜਾਂਦੇ।
ਸਾਧੂ ਕੋ ਮਿਲਣੇ ਜਾਈਏ, ਸਾਧ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ।
ਸਾਧੂ ਕੋ ਮਿਲਣੇ ਜਾਈਏ, ਸਾਧੂ ਦੇ ਪਿੱਠ ਪਿੱਛੇ ਨਹੀਂ ਜਾਈਦਾ ਹੁੰਦਾ, ਸਾਧੂ ਦੇ ਮੂੰਹ ਵੱਲ ਜਾਈਦਾ ਹੁੰਦਾ ਜੇ ਦਰਸ਼ਨ ਕਰ ਲੈਣੇ ਮਿਲਣੇ ਜਾਣਾ, ਉਹਦੇ ਕੋਲ ਪੁੱਛਣ ਜਾਣਾ। ਸਾਧੂ ਨੂੰ ਕੀ ਪਤਾ ਕੌਣ ਆਇਆ ਸੀ ਕੌਣ ਚਲਾ ਗਿਆ, ਜੇ ਤਾਂ ਕੋਈ ਚੋਰੀ ਕਰਕੇ ਲਿਆਉਣੀ ਹੋਵੇ ਸਾਧ ਦੀ ਚੀਜ਼, ਕੋਈ ਸਾਧ ਦੀ ਖੁੰਡੀ ਆ ਸੋਨਾ ਲੱਗਿਆ ਉਹੀ ਚੱਕ ਲਿਆਈਏ, ਚੌਲ ਨੂੰ ਚਾਂਦੀ ਸੋਨਾ ਲੱਗਿਆ ਉਹੀ ਚੱਕ ਲਿਆਈਏ, ਫਿਰ ਤਾਂ ਸਾਧੂ ਦੇ ਪੂਰੇ ਜਾਣ ਦੀ ਲੋੜ ਹੈ ਨਹੀਂ। ਕੋਈ ਦੇਖ ਰਹਾ ਵੀ ਫਲਾਨਾ ਆਦਮੀ ਆਇਆ ਸੀ ਉਹ ਲੈ ਗਿਆ ਹੋਊ,
ਸਾਧ ਨਾ ਲੀਜੇ
ਜੇ ਕੁਛ ਉਹ ਤੋਂ ਸਿੱਖਿਆ ਲੈਣ ਜਾਣਾ ਹੋਵੇ ਫਿਰ ਉਹਦੇ ਪੂਰੇ ਹੀ ਜਾਈਦਾ ਹੁੰਦਾ, ਸਾਥ ਨਾ ਲੀਜੇ ਕੋਈ ਕੋਈ ਸਾਥ ਵੀ ਨਹੀਂ ਲੈ ਕੇ ਜਾਈਦਾ ਹੁੰਦਾ। ਤਾਂ ਗੱਲਬਾਤ ਕਰਨੀ ਹੋਵੇ ਉਹ ਕਹੇ ਵੀ ਚੱਲੀਏ, ਤਾਂ ਗੱਲ ਮੰਨਣੀ ਹੋਵੇ ਤੇਰੀ ਸਲਾਹ ਹਟਾ ਦੇਵੇ, ਨਹੀਂ ਅਜਿਹੀਆਂ ਗੱਲਾਂ ਨਹੀਂ ਸੁਣਦੀਆਂ, ਆਹ ਤਾਂ ਗੱਲ ਗਲਤ, ਉਹ ਬਹਿਸ ਚ ਪਾ ਦੇਵੇ ਗੱਲ ਨੂੰ, ਸਲਾਹ ਉਲਟੀ ਦੇ ਦੇਵੇ, ਇਕੱਲੇ ਹੀ ਜਾਈਦਾ ਸਾਥ ਨਾ ਲੀਜਾ
ਕੋਈ
ਕੋਏ।
ਪਾਛੇ ਪਾਉਣਾ ਦੀਜੀਏ ਅੱਗੇ ਹੋਏ ਸੋ ਹੋਏ।
ਜਿਹੜੇ ਕਹਿੰਦੇ ਨਿਆਣਿਆਂ ਨੂੰ ਨਾਲ ਲੈ ਕੇ ਜਾਓ ਗੁਰਦੁਆਰੇ, ਉਹ ਤਾਂ ਫਿਰ ਉਲਟ ਕਹਿੰਦੇ ਨੇ ਗੁਰਬਾਣੀ ਤੋਂ, ਉਹ ਤਾਂ ਉਲਟ ਕਹਿੰਦੇ ਨੇ, ਉਹ ਤਾਂ ਕਹਿੰਦੇ ਸਾਥ ਲੈ ਕੇ ਨਾ ਜਾਓ, ਇੱਥੇ ਸਾਥ ਬਿਨਾਂ ਗੁਰਦੁਆਰੇ ਨਹੀਂ ਜਾਂਦੇ, ਸਭ ਗੁਰਬਾਣੀ ਦਾ ਉਲਟਾ। ਸਾਖਤਾਂ ਦੀਆਂ ਗੱਲਾਂ ਨੇ ਸਾਰੀਆਂ, ਜਿਨ੍ਹਾਂ ਨੇ ਸਿਮਰਨਾ ਆਪਣਾ ਆਪ ਸੰਭਾਲਣਾ ਉਹ ਇਕੱਲੇ ਹੀ ਜਾਂਦੇ ਨੇ, ਉਹਨਾਂ ਲੋੜ ਨਹੀਂ ਦੂਗਲੇ ਜਾਣ। ਔਰ ਜਿਹੜਾ ਇਕੱਲਾ ਹੀ ਰਿਹਾ ਉਹੀ ਸੱਚਖੰਡ ਜਾਣਾ, ਜਾਣਾ ਹੀ ਇਕੱਲੇ ਨੇ, ਦੂਆ ਜਾ ਹੀ ਨਹੀਂ ਸਕਦਾ, ਅਤੇ ਦੂਏ ਨੂੰ ਇੱਥੋਂ ਕਾਹਦੇ ਨਾਲ ਲੈ ਕੇ ਛੱਡਿਆ ਕਿੱਥੇ ਸਾਥ ਉਹਦਾ। ਪਾਛੇ ਪਾਉਣਾ ਦੀਜੀਏ, ਜੇ ਚੱਲ ਪਏ ਸਾਧੂ ਵੱਲ ਨੂੰ ਤੁਰ ਪਹੁੰਚੀਦਾ ਹੁੰਦਾ, ਰਾਹ ਚੋਂ ਨਹੀਂ ਮੁੜੀਦਾ, ਰਾਹ ਚੋਂ ਮੋੜ ਲੂਗਾ ਦੂਆ ਆਦਮੀ, ਸੰਗ ਨਾਲ ਲੀਜਾ ਕੋਈ, ਸਾਥ ਨਾਲ ਲੀਜਾ ਕੋਈ, ਪਾਛੇ ਪਾਉਣਾ ਦੀਜੀ ਅੱਗੇ ਹੋਏ ਸੋ ਹੋਏ। ਜੇ ਗੱਲਾਂ ਸਾਧੂ ਦੀਆਂ ਬੁਰੀਆਂ ਲੱਗਦੀਆਂ ਨੇ, ਦੇਖੀ ਜਾਓ ਜਿਹੜਾ ਕੁਛ ਹੋਊ, ਤੁਰੀ ਜਾਓ, ਫਿਰ ਰਾਹ ਚੜਚਣਾ ਆਉਂਦੀਆਂ ਨੇ, ਆਈ ਜਾਣ ਦਿਓ। ਬਹੁਤ ਮੁੰਡੇ ਆਉਂਦੇ ਨੇ, ਬਹੁਤ ਬੇਦਾਵੇ ਦੇ ਦਿੰਦੇ ਨੇ, ਸਿੱਖੀ ਬਹੁਤ ਔਖੀ ਆ ਗੱਲ ਮੰਨਣੀ, ਇਹ ਔਕੜ ਘੱਟ ਹੀ ਰਾਮ ਕੀ ਤੇ ਚੜ ਰਹੇ ਹੋ
ਕਬੀਰ,
ਕਬੀਰ ਇਕੱਲਾ ਹੀ ਰਹਿ ਜਾਂਦਾ ਫਿਰ, ਗਾਂ ਗਾਂ ਕਬੀਰ ਚੜ੍ਹਦਾ ਮਨ ਨਹੀਂ ਚੜ੍ਹਦਾ, ਮਨ ਤਾਂ ਥੱਕ ਜਾਂਦਾ, ਘੱਟ ਹੀ ਚੜ੍ਹਦਾ ਬੈਲ ਇੱਕ ਥੱਕਿਓ, ਇਹ ਬੈਲ ਮਨ ਤਾਂ ਥੱਕ ਜਾਂਦਾ, ਕਿਉਂ ਗੌਣ ਛਟਕਾਈ, ਗੌਣੇ ਸੁੱਟ ਦਿੱਤੀ ਉਹਨੇ, ਇਹਨੇ ਨਹੀਂ ਚੜ੍ਹਨਾ ਹੈ, ਇਹਨੇ ਤਾਂ ਰਾਹ 'ਚ ਡੈਡ ਹੋ ਜਾਣਾ। ਇਹ ਕਹਿੰਦਾ ਮੈਨੂੰ ਤਾਂ ਹੁਣ ਚੱਕ ਕੇ ਲੈ ਜਾਓ, ਤੁਸੀਂ ਮੇਰੇ ਬਸ ਦੀ ਗੱਲ ਨਹੀਂ, ਗਾਂ ਚੜ੍ਹਨਾ ਮਰੇ ਦੀ ਤਾਂ ਲਾਸ਼ ਨਾਲ ਲਿਜਾਈ ਦੀ, ਹੋਰ ਕੀ ਹੈ। ਹਾਂਜੀ
ਕਬੀਰ, ਜੱਗ ਬੰਨ੍ਹਦੇ ਹੋ ਜੇ ਜੇਵਰੀ, ਤੈ ਮਤ ਬੰਧੋ ਸਰੀਰ,
ਕਬੀਰ
ਕਬੀਰ ਜਿਹੇ ਆਟਾ ਲੋਣ ਜਿਉ ਸੋਣ ਸਮਾਨ ਸਰੀਰ,
ਜੱਗ ਬੰਨ੍ਹਦੇ ਹੋ ਜੇ ਜੇਵੜੀ, ਜਿਹੜੀ ਜੇਵੜੀ ਨਾਲ ਜੱਗ ਬੰਨਿਆ ਹੋਇਆ ਨਾ,
ਤੇ ਮਤ ਬੰਧੋ ਕਬੀਰ,
ਇਹ ਕਬੀਰ ਉਹ ਜੇਵੜੀ ਤੂੰ ਨਾਲ ਤੂੰ ਆਪਣੇ ਆਪ ਨੂੰ ਨਾ ਬੰਨ, ਮੋਹ ਦੀ ਜੇਬੜੀ ਨਾਲ ਜੱਗ ਬੰਨਿਆ ਹੋਇਆ, ਮਾਇਆ ਦਾ ਮੋਹ ਹੁੰਦਾ ਨਾ, ਮੋਹ ਦੇ ਜਾਲ 'ਚ, ਮੋਹ ਦੀ ਜੇਬੜੀ ਦਾ ਜਾਲ ਬਣਿਆ 'ਚ ਫਸਿਆ ਜੱਗ, ਮੋਹ ਨਾ ਵੱਜਾ ਹੋਇਆ ਜੱਗ, ਮਾਇਆ ਨਾ ਵੱਜਿਆ ਹੋਇਆ। ਜਦ ਉਹ ਛੱਪੜ ਦੀ ਗੱਲ ਕੀਤੀ ਹੈ ਨਾ, ਜਦ ਗਿਆਨ ਕੀ ਆਈ ਜਾਂਦੀ ਹੈ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ, ਮਾਇਆ ਦਾ ਵੱਜਿਆ ਹੋਇਆ, ਮਾਇਆ ਦੇ ਮੋਹ ਕਰਕੇ ਵੱਜਿਆ ਹੋਇਆ। ਇਹਦੇ ਨਾਲ ਤੂੰ ਆਪਣੇ ਆਪ ਨੂੰ ਨਾ ਬੰਨਦੀ, ਦੇਖੀ ਇਹ ਨਹੀਂ ਜਾਣ ਦਿੰਦੀ, ਸਾਧੂ ਨੂੰ ਮਿਲਣ ਨਹੀਂ ਜਾਣ ਦੇਣਾ ਮਾਇਆ ਨੇ, ਇਹੀ ਅੜਕਾ ਬਣੂ, ਸਰੀਰ ਅੜਕਾ ਬਣੂ, ਸਰੀਰ ਨੂੰ ਛੱਡ ਕੇ ਹੀ ਜਾ ਕਹਿੰਦਾ, ਮਤਲਬ ਸਰੀਰ ਦੀ ਆਸ, ਸਰੀਰ ਨੂੰ ਛੱਡ ਕੇ ਹੀ ਸਾਧੂ ਨੂੰ ਮਿਲਣ ਜਾ ਹੁੰਦਾ, ਤ੍ਰਿਕੁਟੀ ਨੂੰ ਛੱਡ, ਸਰੀਰ ਤਾਂ ਤ੍ਰਿਕੁਟੀ 'ਚ ਰਹਿ ਜਾਂਦਾ, ਜਦ ਤ੍ਰਿਕੁਟੀ ਛੱਡਤੀ ਸਰੀਰ ਛੱਡਿਆ ਗਿਆ, ਆਪਣੀ ਸੋਚ ਆਪਣੀ ਚਿੰਤਾ ਬਿਲਕੁਲ ਤਿਆਗ ਦੇ, ਜੱਗ ਬੰਨ੍ਹਦੇ ਹੋ ਜੇ ਜੇਵੜੀ ਤੇ ਮਤ ਬੰਧੋ
ਕਬੀਰ,
ਉਹਦੇ ਨਾਲ ਮਰਤ ਆਪਣੇ ਆਪ ਨੂੰ ਬੰਨ,
ਜਿਹੇ ਆਟਾ ਲੋਣ ਜਿਉ ਸੋਨ ਸਮਾਨ ਸਰੀਰ,
ਜਿਹੜਾ ਸੋਨ ਸਮਾਨ ਸਰੀਰ ਆ, ਆਟੇ ਲਾਉਣ ਦੇ ਭਾਈ ਚਲੇ ਜਾਣਾ, ਆਟਾ ਲਾਉਣਾ ਚਾਹੀਦਾ ਸਰੀਰ ਨੂੰ, ਇਹਦੇ ਬਦਲੇ ਸਾਰੀ ਜ਼ਿੰਦਗੀ ਚਲੀ ਜਾਣੀ ਹੈ, ਆਟਾ ਲਾਉਣ ਤੋਂ ਸਿਵਾ ਕੁਛ ਨਹੀਂ, ਉਹ ਵੀ ਇੱਥੇ ਖਾ ਲਿਆ, ਇੱਥੇ ਹੀ ਰਹਿ ਗਿਆ, ਜੋ ਕੁਛ ਖਾਧਾ ਇੱਥੇ ਹੀ ਰਿਹਾ, ਜਿਹਨੇ ਖਾਧਾ ਉਹ ਵੀ ਇੱਥੇ ਹੀ ਰਿਹਾ, ਕੀ ਰਿਜ਼ਲਟ ਕੀ ਹੈ, ਇੱਥੇ ਕਮਾਇਆ ਇੱਥੇ ਹੀ ਖਾਧਾ, ਲੈ ਕੇ ਕੁਛ ਆਇਆ ਤਾਂ ਖਾਲੀ ਗਿਆ, ਲੈ ਕੇ ਆਸ ਆਇਆ ਸੀ, ਲੈ ਕੇ ਆਸ ਆਇਆ ਸੀ ਅਤੇ ਨਿਰਾਸ਼ ਹੋ ਕੇ ਚਲਾ ਗਿਆ, ਨਿਰਾਸ ਹੋ ਕੇ ਚਲਾ ਗਿਆ, ਆਸ ਵੀ ਖਤਮ ਹੋ ਗਈ, ਆਸ ਲੈ ਕੇ ਆਇਆ ਸੀ, ਨਿਰਾਸ਼ ਹੋ ਕੇ ਗਿਆ, ਖਾਲੀ ਹੱਥ ਗਿਆ, ਆਸ ਦੀ ਕੁਛ ਹੱਥ ਪਰ ਲਿਆਊਂਗਾ, ਕਮਾ ਕੇ ਲਿਆਊਂਗਾ, ਅਤੇ ਗਾਹਾਂ ਜੇਲ੍ਹ ਹੋਰ ਉੱਥੇ ਉਲਟਾ ਕੰਮ ਕਰ ਲਿਆ, ਉੱਥੇ ਜੇਲ੍ਹ ਹੋ ਗਈ, ਪਿਛਲੀ ਕਮਾਈ ਦੇ ਵਿੱਚੋਂ ਹੀ ਜਿਹੜੀ ਪਿਛਲੇ ਕਮਾਈ ਸੀ ਨਾ ਪਿੱਤਰਾਂ ਦੀ, ਉਹ ਚੁੱਕੋ ਦੇ ਕੇ ਛੁੱਟੂ ਹੁਣ ਚੱਲਿਆ ਮੂਲ, ਉਹ ਘਾਟਾ ਪਾਏ ਮੂਲ ਦੇ ਵਿੱਚੋਂ ਵੀ ਘਾਟਾ ਪਾ ਕੇ ਚਲਾ ਗਿਆ। ਹਾਂਜੀ
ਕਬੀਰ, ਜੱਗ ਬੰਧਿਓ ਜੈ ਜੇਵਰੀ ਤੈ ਮਤ ਬੰਧੋ ਕਬੀਰ, ਜਿਹੇ ਆਟਾ ਲਾਉਣ ਜਿਉਂ ਸੋਨ ਸਮਾਨ ਸਰੀਰ।
ਜੈ ਹੈ, ਚਲਿਆ ਜਾ ਰਿਹਾ ਹੈ, ਜੈ ਹੈ, ਸੋਨ ਸਮਾਨ ਕੰਚਨ ਦੇਹੀ ਆਟੇ ਲਾਉਣ ਦੇ ਪਾਏ ਜਾ ਰਹੀ, ਆਟੇ ਲਾਉਣ ਦੇ ਬਦਲੀ ਜਾ ਰਹੀ ਹੈ। ਹੋਰ ਕਮਾਈ ਕੀ ਹੈ ਤੈਨੂੰ ਆਟਾ ਲਾਉਣ ਤੋਂ ਸਿਵਾਏ? ਉਹ ਜ਼ਮਾਨੇ 'ਚ ਆਟੇ ਲਾਉਣ ਦੀ ਗੱਲ ਸੀ, ਕਾਰਾਂ ਕੂਰਾਂ ਨਹੀਂ ਸੀ ਹੁੰਦੀਆਂ। ਹੁਣ ਵੀ ਅਸਲ ਤਾਂ ਆਟਾ ਲਾਉਣੇ ਆ, ਲੋੜ ਤਾਂ ਜ਼ਿਆਦਾ ਆਟਾ ਲਾਉਣ ਦੀ ਹੋਈ ਆ।
ਕਬੀਰ, ਹੰਸ ਉੜਿਓ ਤਨ ਗਾਡਿਓ, ਸੋਝਾਈ ਸੈਨਾ,
ਸੋਝਾਈ ਸੈਨਾ,
ਅਜੂ ਜਿਉ ਨਾ ਛੋੜੀ ਰੰਕਾਈ ਨੈਨਾ।
ਹੰਸ ਉੜਿਓ ਤਨ ਗਾਡਿਓ, ਗਾਡਿਓ ਦਾ ਦੇਖੋ, ਹੁਣ ਜੇ ਅਸੀਂ ਗਾਡਿਓ ਦਾ ਅਰਥ ਇਹ ਲਾ ਲਈਏ ਕਿ ਕਵਰ 'ਚ ਗੜਤਾ, ਤਾਂ ਫਿਰ ਅੱਖਾਂ ਦਾ ਕੰਮ ਨਹੀਂ ਕਰਦੀ, ਫਿਰ ਕਿਹਨੂੰ ਸੁਝਾਈ ਸੈਨਾ? ਗਾਡਿਓ ਲਫ਼ਜ਼ ਹੈ, ਗਾਡਿਓ ਦਾ ਮਤਲਬ ਧਰਨੀ ਗਾਡਿਓ ਦੀ ਹੈ, ਜਿੱਥੇ ਉਹ ਕਿਹਾ ਉੱਥੇ ਧਰਨੀ ਗਾਡਿਓ ਕਿਹਾ ਹੋਇਆ, ਧਿਆਨ ਰੱਖਣ ਵਾਲੀ ਗੱਲ ਹੈ। ਇਕੱਲਾ ਗਾਡਿਓ ਹੈ, ਹਾਂ ਧਰਤੀ ਹੈ, ਧਰਨੀ 'ਚ ਕੱਢਣਾ, ਕਬਰ 'ਚ ਕੱਢਣਾ। ਜਿਹੜਾ ਇਹ ਆਕੜ ਜਾਣਾ ਨਾ, ਸੁਰਤ ਚੱਲਣ ਤੋਂ ਬੰਦ ਹੋ ਜਾਣੀ ਹੈ, ਜਿਹੜੀ ਮਨ ਮੰਦਰ ਮੈਂ ਮਨਸਾ ਥੰਮ ਹੈ ਉਹ ਕੱਢਿਆ, ਮਨ ਦੀ ਇੱਛਾ ਰੁਕ ਗਈ, ਗੱਡੀ ਗਈ ਕਿਤੋਂ, ਨਾ ਅੱਖਾਂ ਕੰਮ ਕਰਦੀਆਂ ਨੇ ਨਾ ਕੰਨ ਕੰਮ ਕਰਦੇ,
ਤਨ ਗਾਡਿਓ,
ਉਹ ਸਰੀਰ ਅੰਦਰਲਾ ਜਿਹੜਾ ਗੱਡ ਗਿਆ, ਸਟੇਬਲ ਹੋ ਗਿਆ, ਆਕੜ ਗਿਆ, ਚੇਤਨ ਸਰੀਰ ਆਕੜ ਗਿਆ, ਸੁਰਤ ਕੰਮ ਨਹੀਂ ਕਰਦੀ, ਸੁਰਤ ਗੱਡ ਗਈ, ਰੁਕ ਗਈ, ਜਿਵੇਂ ਪਾਣੀ ਦੀ ਬਰਫ਼ ਬਣ ਜਾਏ, ਪਾਣੀ ਗੱਡ ਜਾਂਦਾ, ਉੱਥੇ ਹੀ ਖੜ ਜਾਂਦਾ, ਰੁਕ ਜਾਂਦਾ, ਖੂਨ ਜੰਮ ਜਾਂਦਾ, ਸਾਰੀਆਂ ਨਾੜੀਆਂ 'ਚ ਫਿਰ ਉੱਤੇ ਹਟ ਜਾਂਦਾ। ਐਵੇਂ ਸੁਰਤ ਜਿਹੜੀ ਫਿਰਦੀ ਸੀ ਸਾਰੇ ਸਰੀਰ 'ਚ, ਉਹ ਗੱਡ ਗਈ, ਇੱਕ ਥਾਂ ਹਿਰਦੇ 'ਚ ਟਿਕ, ਉੱਥੇ ਹੀ ਖੜ੍ਹੀ ਹੋ ਗਈ। ਪਰ ਅੱਖ ਦੇ ਨਾਲ ਸੁਰਤ ਦਾ ਥੋੜ੍ਹਾ ਸਭ ਤੋਂ ਲਾਸਟ ਵਾਲਾ ਮੇਲ ਅੱਖ ਨਾਲ ਰਹਿੰਦਾ। ਅੱਖ ਇੰਨੀ ਸੂਖਸ਼ਮ ਹੈ, ਇਹ ਜੋ ਪਤਾ ਲੱਗਦਾ ਵੀ ਹਾਂ ਜਿਉਂਦਾ ਔਰ ਮੁਰਦੇ ਦੀ ਜਿਹੜੀ ਪਛਾਣ ਹੈ ਅੱਖ 'ਚੋਂ। ਬਹੁਤ ਸਾਰੇ ਡਾਕਟਰ ਕਰਦੇ ਨੇ ਕਿ ਜੇ ਆਦਮੀ ਨੂੰ ਮਰਿਆ ਹੋਇਆ ਤੁਸੀਂ ਪਛਾਣਨਾ, ਜਿਉਂਦਾ ਮਰਿਆ ਹੋਇਆ, ਉਹਦੀ ਅੱਖ ਦਾ ਜਿਹੜੀ ਡੇਲੀ ਹੈ ਉਹਦੇ ਉਂਗਲ ਰੱਖ ਦਿਉ, ਟੱਚ ਕਰ ਦਿਉ ਉਂਗਲ, ਜੇ ਤਾਂ ਪਾਣੀ ਆ ਗਿਆ ਤਾਂ ਤਾਂ ਜਿਉਂਦਾ, ਨਾ ਬੱਚਾ ਹੈ ਤੁਹਾਨੂੰ ਮਲੂਮ ਦਿੰਦਾ ਵੀ ਨਹੀਂ ਚੱਲਦੀ। ਆਮ ਆਦਮੀ ਨੂੰ ਕੋਈ ਪਤਾ ਨਹੀਂ ਹੁੰਦਾ, ਜੇ ਤਾਂ ਅੱਖ ਦੇ ਡੇਲੇ ਤੇ ਉਂਗਲ ਰੱਖੀ ਤੇ ਡੇਲਾ ਖੁਸ਼ਕ ਹੈ, ਫਿਰ ਉਹ ਮਰ ਗਿਆ, ਫਿਰ ਨਹੀਂ ਬੰਦਾ, ਅੱਖ 'ਚੋਂ ਨਹੀਂ ਪਾਣੀ ਆਊਗਾ ਹੀ ਆਊਗਾ। ਇਹ ਉਹ ਗੱਲ ਹੈ,
ਹੰਸ ਉੜਿਓ ਤਨ ਗਾਡਿਓ,
ਹੰਸ ਕਿੱਥੋਂ ਉੜਿਆ, ਉੜਿਆ ਤ੍ਰਿਕੁਟੀ 'ਚ ਉੜਿਆ, ਅਜੇ ਤ੍ਰਿਕੁਟੀ 'ਚ ਉੜਿਆ, ਸਰੀਰ 'ਚ ਉੜ ਗਿਆ, ਤਨ ਗਾਡਿਓ, ਤਨ ਤਾਂ ਇੱਕ ਹੋ ਗਿਆ, ਉਹ ਹੁਣ ਨਹੀਂ ਸਰੀਰ 'ਚ ਨਹੀਂ ਫਿਰਦਾ, ਮਾੜਾ ਮੋਟਾ ਸਾਹ ਲਈ ਜਾਂਦਾ, ਉਹ ਐਂ ਲੱਗਦਾ ਹੀ ਹੈ ਸਾਹ ਆਉਂਦਾ, ਕੋਈ ਕੋਈ ਹਾਰਟ ਵੀ ਨਹੀਂ ਚੱਲਦਾ ਲੱਗਦਾ, ਬਹੁਤ ਘੱਟ ਲੱਤਾਂ ਪੈਰਾਂ 'ਚੋਂ ਸਾਰਿਆਂ 'ਚੋਂ ਜਿਹੜੀ ਨਬਜ਼ਾਂ ਮੁੜ ਕੇ ਨਾ, ਹਾਰਟ ਦੇ ਵਿੱਚ ਮਾੜਾ ਮੋਟਾ ਚੱਲਦਾ, ਹੋਰ ਬਾਹਰ ਨਹੀਂ ਜਾ ਰਿਹਾ। ਤਨ ਗਾਡਿਓ
ਸੁਝਾਈ ਸੈਨਾ,
ਫਿਰ ਵੀ ਸੁਝਾਈ ਸੈਨਾ, ਸੰਨਤ ਨਾਲ ਯਾਨੀ ਇਸ਼ਾਰੇ ਨਾਲ, ਅੱਖ ਦੇ ਇਸ਼ਾਰੇ ਨਾਲ ਕੋਈ ਉਹਨਾਂ ਨੂੰ ਸਮਝਾ ਰਿਹਾ ਜਿਹੜੇ ਨਾਲ ਦੇ ਨੇ, ਕੋਈ ਗੱਲ ਫਿਰ ਵੀ ਨਹੀਂ ਅਜੋ ਹਟਦਾ। ਜਿਹੜੇ ਆਪਣੇ ਪਿੱਛੇ ਨੇ ਖੜ੍ਹੇ ਉਹਨਾਂ ਨਾਲ ਫਿਰ ਵੀ ਇਸ਼ਾਰੇ ਨਾਲ ਗੱਲ ਕਰਦਾ, ਗਾਹਾਂ ਦੀ ਨਹੀਂ, ਹੁਣ ਸੁਰਤ ਅਜੋ ਵੀ ਗਾਹਾਂ ਨਹੀਂ ਜੋੜੀ, ਅਜੋ ਵੀ ਮਾਇਆ ਨਾਲ ਜੋੜੀ ਖੜ੍ਹਾ,
ਅਜੋ ਜੀ ਉਹਨਾਂ ਛੋੜੀ,
ਹਾਂ ਅਜੋ ਵੀ ਨਹੀਂ ਛੱਡੀ ਮਾਇਆ, ਮਾਇਆ ਲਵੋ ਅਜੋ ਵੀ ਨਹੀਂ ਛੱਡਿਆ ਹੋਇਆ, ਅਜੋ ਵੀ ਯਾਦ ਨਹੀਂ ਆਇਆ,
ਰੰਕਾਈ ਨੈਨਾ
ਕਾਲੀ ਅਜੇ ਵੀ ਨਹੀਂ ਛੱਡੀ, ਅਜੇ ਵੀ ਮਾਇਆ ਛੱਡਣ ਨੂੰ ਜੀ ਨਹੀਂ ਕਰਦਾ, ਅਜੇ ਵੀ ਮੋਹ ਛੱਡਣ ਨੂੰ ਜੀ ਨਹੀਂ ਕਰਦਾ। ਹਾਂਜੀ
ਕਬੀਰ, ਹੰਸ ਉੜਿਓ ਤਨ ਗਾਡਿਓ, ਸੁਝਾਈ ਸੈਨਾ, ਅਜੂ ਜੀਉ ਨਾ ਛੋੜੀ ਰੰਕਾਈ ਨੈਣਾ।
ਹਾਂ ਰੰਕਾਈ ਕੰਗਾਲੀ ਮਾਇਆ ਦੀ ਭੁੱਖ ਨੂੰ ਰੰਕਾਈ ਕਹਿੰਦੇ ਨੇ। ਨਾਨਕ ਨਾਵੇ ਵਜ ਸੁਨਾਤ ਕੌਣ ਹੈ? ਸੋ ਗਣੇ ਇੰਦਰ ਕੋ ਰੰਕ, ਇੰਦਰ ਰਾਜਾ ਵੀ ਰੰਕ ਹੈ। ਜਿਹੜੇ ਗੁਰਮੁਖ ਨੇ, ਜਿਹੜੇ ਸੰਸਾਰ ਦੇ ਵਿੱਚ ਦਾਵਾ ਨਹੀਂ ਕਰਦੇ, ਨਿਰਦਾਵੇ ਰਹੇ ਰਸੰਕ, ਜੋ ਨਿਰਦਾਵੇ ਰਹੇ ਸੋ ਗਣੇ ਇੰਦਰ ਕੋ, ਜੋ ਮੈਂ ਮੇਰੀ ਦਾ ਦਾਵਾ ਨਹੀਂ ਕਰਦਾ ਉਹਦੇ ਵਾਸਤੇ ਇੰਦਰ ਰਾਜਾ ਵੀ ਕੰਗਾਲ ਹੈ। ਮੈਂ ਮੇਰੀ ਉਹ ਨਹੀਂ ਕੁਛ ਦਾਵਾ ਕਾਦਾ ਕਰਨਾ। ਹਾਂਜੀ
ਕਬੀਰ, ਮੈਂ ਨਿਹਾਰੂੰ ਤੁਝ ਕੋ ਸਰਬਣ ਸੁਣੂ ਤੂੰ ਨਾਉ, ਬਹਿਨ ਉਚਰੂ ਤੂੰ ਨਾਮ ਜੀ ਚਰਨ ਕਮਲ ਰਿਦ ਠਾਉ।
ਇਹ ਤਾਂ ਜਨਰਲ ਆਦਮੀ ਦੀ ਗੱਲ ਪਹਿਲਾਂ ਕੀਤੀ, ਮਨਮੁਖ ਦੀ ਗੱਲ ਕੀਤੀ, ਹੁਣ ਕਬੀਰ ਆਪਣੀ ਗੱਲ ਕਰਦਾ, ਭਗਤ ਦੀ ਗੱਲ ਕਰਦਾ, ਗੁਰਮੁਖ ਦੀ ਗੱਲ ਕਰਦਾ। ਮੈਂ ਕੀ ਕਰ ਰਿਹਾ?
ਨੈਣ
ਨਿਹਾਰੂੰ
ਤੁਝ ਕੋ,
ਤੁਝ ਕੋ, ਮੈਂ ਅੱਖਾਂ ਨਾਲ ਤਾਂ ਦੇਖਦਾ ਹੀ ਜੀ, ਅੰਦਰਲੀ ਅੱਖ ਨਾ ਮੈਂ ਤੈਨੂੰ, ਅੰਦਰੇ ਤੂੰ ਹੈ, ਅੰਦਰੇ ਅੱਖ ਹੈ। ਉਹ ਅੱਖ ਉਹ ਖੁੱਲੀ ਹੈ ਜਿਹਨੂੰ ਜਿਹਦੇ ਨਾਲ ਤੈਨੂੰ ਦੇਖੀਦਾ, ਉਹ ਤੇਰੇ 'ਤੇ ਅੱਖ ਦਾ ਫੋਕਸ ਹੈ ਉਹਦਾ, ਤੂੰ ਉਸੇ ਅੱਖ ਨਾਲ ਨਹੀਂ ਨਾ। ਬਾਹਰ ਨੂੰ ਦੇਖੀਏ ਤਾਂ ਮਾਇਆ, ਬਾਹਰ ਨੂੰ ਦੇਖੀਏ ਬਾਹਰ ਵਾਲੇ ਸ਼ੀਸ਼ੇ ਦੂਏ ਨੇ, ਜੇ ਬਾਹਰੋਂ ਪਿੱਠ ਮੋੜ ਕੇ ਦੇਖੀਏ ਅੰਦਰ, ਅੰਦਰ ਇੱਕ ਹੋਰ ਅੱਖ ਹੈ, ਉਹ ਜਿਹੜੀ ਅੱਖ ਹੈ ਉਹਦੇ ਨਾਲ ਨਾ ਕਰ ਦਿੰਦਾ ਅੰਦਰ ਵਾਲੀ
ਨੂੰ,
ਨਾ ਬਾਹਰ ਦੀਆਂ ਅੱਖਾਂ ਨਾਲ ਨਹੀਂ ਦਿੰਦਾ। ਨਿਹਾਰੂੰ
ਤੁਝ ਕੋ,
ਤੁਝ ਕੋ
ਸਰਬਣ ਸੁਣੂ ਤੂੰ ਨਾਉ,
ਇੱਥੇ ਦੇਖਣਾ ਨਹੀਂ ਕਿਹਾ, ਨਿਹਾਲਣਾ ਕਿਹਾ ਹੋਇਆ, ਦੇਖਣਾ ਨਹੀਂ ਲਫ਼ਜ਼ ਵਰਤਿਆ, ਨਿਹਾਲਣਾ ਕਿਹਾ ਹੋਇਆ। ਨੈਣਾ ਨਾਲ ਤੈਨੂੰ ਦੇਖ ਰਿਹਾ ਮੈਂ, ਤੁਝੇ ਕੋ
ਕਿਉਂਕਿ
ਮਾਇਆ ਤੋਂ, ਮਾਇਆ ਵੀ ਹੈ ਮਾਇਆ ਦੇ ਵਿੱਚ, ਤੂੰ ਵੀ ਤੈਨੂੰ ਦੇਖਣਾ, ਮਾਇਆ ਨੂੰ ਨਹੀਂ ਦੇਖਣਾ। ਇਹਨੂੰ ਨਿਹਾਲਣਾ ਕਹਿੰਦੇ ਨੇ, ਕਿਸੇ ਚੀਜ਼ 'ਚੋਂ ਛੁਪੀ ਹੋਈ ਚੀਜ਼ ਦੇਖਣੀ, ਪ੍ਰਗਟ ਚੀਜ਼ 'ਚੋਂ ਛੁਪੀ ਹੋਈ ਚੀਜ਼ ਦੇਖਣੀ, ਜਿਵੇਂ ਗੁਰਬਾਣੀ 'ਚੋਂ ਤੱਤ ਗਿਆਨ ਬੁੱਝਣਾ, ਇਹ ਨਿਹਾਲਣਾ। ਗੁਰਬਾਣੀ 'ਚੋਂ ਤੱਤ ਗਿਆਨ ਜਿਹੜਾ ਬੁੱਝਣਾ, ਨਿਹਾਲਣਾ। ਤਨ ਵਿੱਚੋਂ ਜੋ ਮਨ ਖੋਜਣਾ, ਇਹ ਨਿਹਾਲਣਾ, ਖੋਜਣਾ ਹੀ ਨਿਹਾਲਣਾ ਹੁੰਦਾ। ਤਨ ਵਿੱਚੋਂ ਮਨ ਦੇਖਣਾ, ਇਹ ਨਿਹਾਲਣਾ। ਨੈਣ ਨਿਹਾਲੂੰ ਤੁਝੇ ਕਹੋ,
ਸਰਵਣੀ ਸੁਣੋ ਤੋ ਨਾ,
ਸਰਵਣੋਂ ਸੁਣਾ ਤੋ ਨਾ, ਤੋ ਨਾ ਕੀ ਹੈ? ਤੇਰੀ ਆਵਾਜ਼, ਤੇਰੀ ਆਵਾਜ਼ ਤੋ ਨਾ ਹੈ, ਤੇਰਾ ਜੋ ਹੁਕਮ ਹੈ ਉਹੀ ਤੇਰਾ ਨਾ ਹੈ, ਜੋ ਤੂੰ ਬੋਲਦਾ ਉਹੀ ਤਾਂ ਤੇਰਾ ਹੁਕਮ ਹੈ। ਸਰਵਣੀ ਸੁਣੋ ਤੋ ਨਾ, ਉਹ ਕੰਨਾਂ ਨੂੰ ਨਹੀਂ ਉਹ ਵੀ ਸੁਣਦਾ, ਬਿਨ ਕੰਨੀ ਸੁਣਨਾ, ਇਹ ਹੈ ਅੱਖਾਂ ਵਾਜੋਂ ਵੇਖਣਾ, ਫਿਰ ਕੰਨੀ ਸੁਣਨਾ, ਇਹ ਹੈ ਉਹ ਗੱਲ। ਪੈਰਾਂ ਵਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ, ਆਹ ਹੈ ਗੱਲ। ਇੱਥੇ ਇਹਦੀ ਵਿਆਖਿਆ ਉੱਥੇ ਕੀਤੀ ਹੈ ਜਾ ਕੇ, ਨੈਣ ਨਿਹਾਰੂੰ ਤੁਝੇ ਕੋ, ਅੱਖਾਂ ਵਾਜੋਂ ਵੇਖ ਰਿਹਾ, ਵੇਖਣਾ।
ਸਰਬਣੀ ਸੁਣੋ ਤੂੰ ਨਾ,
ਸਰਬਣੀ ਸੁਣੋ ਤੋ ਨਾ,
ਬੈਣ ਉਚਰੂ ਤੂੰ ਨਾਮ ਜੀ ਚਰਨ ਕਮਲ ਰਿਦ ਠਾਉ।
ਬੈਣ ਉਚਰੂ ਜੋ ਮੈਂ ਬੋਲਦਾ, ਤੂੰ ਨਾਉ ਜੀ, ਜੋ ਤੇਰਾ ਹੀ ਨਾਉ ਬੋਲਦਾ, ਤੇਰਾ ਹੁਕਮ ਬੋਲਦਾ। ਨਾਨਕ ਕੀ ਹੈ? ਹੁਕਮ ਬਖਾਣ, ਨਾਨਕ ਨਾਮ ਬਖਾਣ, ਜੋ ਕਹਿਆ ਮੈਂ ਕਹਿਆ ਸਭ ਹੁਕਮ ਆਉ ਜੀ, ਤੇਰਾ ਹੀ ਹੁਕਮ ਜੋ ਹੋਇਆ, ਤੇਰਾ ਹੀ ਜੋ ਆਵਾਜ਼ ਹੈ, ਕੈਸੇ ਮੈਂ ਆਵੇ ਖਸਮ ਕੀ ਬਾਣੀ, ਤੈ ਥੋੜਾ ਕਰੀ ਗਿਆਨ ਵੀ ਲਾ ਲੋ। ਗੁਰਬਾਣੀ ਦਾ ਇਹੀ ਬੋਲ ਰਿਹਾ, ਇਹੀ ਬੈਣ ਹੈ ਮੇਰੇ, ਹੋਰ ਮੇਰਾ ਬੈਣ ਕੀ ਹੈ? ਤੋ ਨਾਉ ਜੀ
ਚਰਨ ਕਮਲ ਰਿਦ ਠਾਉ,
ਚਰਨ ਕਮਲ ਹਿਰਦੇ ਦੇ ਵਿੱਚ, ਉਹ ਜਗ੍ਹਾ ਜਿੱਥੇ ਮੈਂ ਬੈਠ ਕੇ ਬੋਲ ਰਿਹਾ, ਜਿੱਥੇ ਬੈਠ ਕੇ ਬੋਲ ਰਿਹਾ ਉਹ ਕੀ ਹੈ? ਜਿੱਥੇ ਤੇਰੇ ਹਿਰਦੇ ਵਿੱਚ, ਮੇਰੇ ਹਿਰਦੇ ਵਿੱਚ ਜਿਹੜੇ ਤੇਰੇ ਚਰਨ ਨੇ, ਆਵਾਜ਼ ਹੈ, ਗੁਣ ਨੇ ਤੇਰੇ ਗੁਣ, ਉੱਥੋਂ ਬੋਲ ਰਿਹਾ। ਉਹ ਜਗ੍ਹਾ ਬੋਲਣ ਵਾਲੀ। ਹਾਂਜੀ
ਕਬੀਰ, ਨਰਕ ਸੁਰਗ ਨਰਕ ਤੇ ਮਹਿ ਰਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆਦ।
ਜਿੱਥੋਂ ਮੈਂ ਬੋਲਿਆ ਨਾ ਸੁਰਗ ਨਾ ਨਰਕ, ਇਹਨੂੰ ਸੁਰਗ ਨਾ ਸਮਝ ਲਿਓ, ਇਹ ਸੁਰਗ ਨਹੀਂ ਹੈ। ਜਿਹੜਾ ਚਰਨ ਕਮਲ ਥਾਂ ਹੈ ਸੁਰਗ ਨਹੀਂ, ਥਾਂ ਸੁਰਗ ਨਹੀਂ ਹੈ। ਸੁਰਗ ਨਰਕ ਤੇ ਮੈਂ ਰਹੋ, ਤੁਹਾਡੇ ਵਾਲੇ ਸੁਰਗ ਨਰਕ ਦੇ ਵਿੱਚ ਤਾਂ ਇਹ ਗੱਲ ਨਹੀਂ ਤੁਸੀਂ ਦੱਸੀ ਵੀ ਉੱਥੋਂ ਆਹ ਚੀਜ਼ ਬੋਲੀ ਬੋਲ ਹੁੰਦੀ ਹੈ, ਉੱਥੇ ਤਾਂ ਕੁਛ ਹੋਰ ਦੱਸਿਆ ਤੁਸੀਂ, ਉਹ ਨਹੀਂ ਹੈ ਤੁਹਾਡੇ ਵਾਲਾ ਸੁਰਗ, ਇਹ ਕੁਛ ਹੋਰ ਜਗ੍ਹਾ, ਇਹ ਨਿਜ ਘਰ ਹੈ, ਇਹ ਸੱਚਖੰਡ ਹੈ, ਇਹ ਮਹਿਲ ਹੈ, ਇਹਦੇ ਹੋਰ ਨਾਂ ਨੇ। ਸੁਰਗ ਨਰਕ ਤੇ ਮੈਂ ਰਹੋ,
ਸਤਿਗੁਰ ਕੇ ਪ੍ਰਸਾਦ,
ਸਤਿਗੁਰ ਕੇ ਪ੍ਰਸਾਦ, ਆ ਸਤਿਗੁਰ ਨੇ ਜਿਹੜਾ ਗਿਆਨ ਦਿੱਤਾ, ਗਿਆਨ ਦਾ ਪ੍ਰਸ਼ਾਦ ਦਿੱਤਾ, ਗਿਆਨ ਗੁਰਪ੍ਰਸਾਦ, ਇਹਦੇ ਨਾਲ ਮੈਂ ਸੁਰਗ ਨਰਕ ਤੋਂ ਬਚ ਗਿਆ। ਉਹ ਸੁਰਗ ਦੇ ਵਿੱਚ ਕੀ ਹੁੰਦਾ, ਹਥਕੜੀ ਸੋਨੇ ਦੀ ਹੁੰਦੀ ਹੈ ਅਤੇ ਨਰਕ ਦੇ ਵਿੱਚ ਹਥਕੜੀ ਲੋਹੇ ਦੀ ਹੁੰਦੀ ਹੈ। ਸੋਨੇ ਦੀ ਹਥਕੜੀ ਲੋਹੇ ਨੂੰ ਭਾਰੀ ਹੁੰਦੀ ਹੈ, ਓਨਾ ਹੀ ਮੋਟਾ ਲੋਹੇ ਦਾ ਸੰਗਲ ਹੋਵੇ, ਓਨਾ ਹੀ ਹੋਵੇ ਸੋਨੇ ਦਾ, ਅਤੇ ਸੋਨੇ ਦਾ ਸੰਗਲ ਭਾਰੀ ਹੁੰਦਾ, ਸੋਨਾ ਤਕਰੀਬਨ ਡੂਡਾ ਭਾਰੀ ਹੁੰਦਾ, ਥੋੜ੍ਹਾ ਜਿਹਾ ਹੀ ਘੱਟ ਇਹ ਤੋਂ ਲੋਹੇ ਤੋਂ, ਉਹਦਾ ਵਜ਼ਨ ਜ਼ਿਆਦਾ ਹੁੰਦਾ, ਉਹਦਾ ਤਾਂ ਉਹਦਾ ਜ਼ਿਆਦਾ ਬੋਝ ਪਊਗੀ ਹੱਥ ਤੇ। ਇਸ ਕਰਕੇ ਬੜੇ ਬੜੇ ਜੇ ਦੀਸ ਲੋਕ ਸੋਨੇ ਦੀ ਹਥਕੜੀਆਂ ਵਾਲੇ, ਤੇਰੇ ਕੋਲ ਵਿਆਪਾ ਸੋਨੇ ਦੀ ਹਥਕੜੀ ਹੈ ਨਾ, ਵਜ਼ਨ ਜ਼ਿਆਦਾ ਹੈ ਉਹਦਾ। ਹਾਂਜੀ
ਕਬੀਰ, ਸੁਰਗ ਨਰਕ ਤੇ ਮਹਿ ਰਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੂ ਅੰਤ ਆਰ ਆਦ।
ਕਹਿੰਦਾ ਸੁਰਗ ਨਰਕ ਤੇ ਮੈਂ ਵਜ ਗਿਆ, ਸਤਿਗੁਰ ਦੀ ਕਿਰਪਾ ਨਾਲ ਉਹਨੇ ਮੈਨੂੰ ਅਕਲ ਦੇ ਦਿੱਤੀ, ਨਵੀਂ ਨਵਾਂ ਗਿਆਨ ਆ। ਹੁਣ ਇਹ ਚਰਨ ਕਮਲ ਹੈ, ਇੱਥੇ ਚਰਨ ਕਮਲ ਉਹਦੇ ਚਰਨ ਨੇ, ਮੇਰਾ ਹਿਰਦਾ ਇੱਥੇ, ਹੁਣ ਮੈਂ ਰਹੂੰਗਾ ਰਹੂੰ ਅੰਤ ਔਰ ਆਦ, ਇੱਥੇ ਆਦ ਅੰਤ ਜਿੰਨਾ ਚਿਰ ਸ੍ਰਿਸ਼ਟੀ ਇੱਥੇ ਹੀ ਰਹੂੰਗਾ। ਹੁਣ ਜਿੰਨਾ ਚਿਰ ਅਗਲੀ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ ਨਾ, ਅਗਲੀ ਸ੍ਰਿਸ਼ਟੀ ਆਦ ਹੋਊ ਨਾ, ਉਦੋਂ ਤੱਕ ਇੱਥੇ ਹੀ ਹੋਵੇ
ਚਰਨ ਕਮਲ।
ਜਿੰਨਾ ਚਿਰ ਸ੍ਰਿਸ਼ਟੀ ਹੈ ਉਨਾ ਚਿਰ ਸ੍ਰਿਸ਼ਟੀ ਦੇ ਬਾਅਦ ਤਾਂ ਸਾਰੇ ਉੱਥੇ ਟਿਕੇ ਰਹਿਣੇ ਨੇ, ਚਾਹੇ ਸ੍ਰਿਸ਼ਟੀ ਦਾ ਆਦ ਹੋਊ ਫਿਰ ਦੇਖੀ ਜਾਊ। ਉਹ ਗੱਲ ਹੀ ਕੀਤੀ, ਅਗਲੀ ਆਦ ਦੀ ਗੱਲ ਹੀ ਕੀਤੀ, ਅਗਲੀ ਆਦ ਤੋਂ ਬਾਅਦ ਕੀ ਹੋਊ ਉਹਦੀ ਨਹੀਂ ਗੱਲ ਕੀਤੀ, ਉਹ ਜਦ ਦੇਖੀ ਜਾਊ। ਆਹ ਸ੍ਰਿਸ਼ਟੀ ਦਾ ਅੰਤ ਹੋਊ ਉਦੋਂ ਤੱਕ ਤਾਂ ਮੈਨੂੰ ਕੋਈ ਹਿਲਾ ਨਹੀਂ ਸਕਦਾ, ਉਦੋਂ ਤੱਕ ਤਾਂ ਗਰੰਟੀ ਹੈ ਨਾ, ਅਤੇ ਅਗਲੇ ਜਦ ਉਹ ਸ੍ਰਿਸ਼ਟੀ ਨਹੀਂ ਰਹੂ ਉਹਦੇ ਹਿਲਣਾ, ਉਦੋਂ ਹਿਲ ਚੱਲੇ ਬੰਦ ਹੈ, ਉਦੋਂ ਸੁਣ ਸਮਾਧ ਹੈ ਸਾਰੀ, ਉਦੋਂ ਹਿਲ ਚੱਲੇ ਹੈ ਨਹੀਂ, ਰਚਨਾ ਹੀ ਹੈ ਨਹੀਂ। ਜਦ ਅਗਲੀ ਰਚਨਾ ਹੋਊ ਫਿਰ ਦੇਖੀ ਜਾਊ, ਜਦ ਅਗਲੀ ਯਾਦ ਹੋਊ ਫਿਰ ਦੇਖੀ ਜਾਊ। ਅੰਤਰ ਆਦ ਦਾ ਮਤਲਬ ਹੈ ਅਗਲੇ ਆਦ ਤੱਕ, ਆਹ ਸ੍ਰਿਸ਼ਟੀ ਅੰਤ ਤੋਂ ਲੈ ਕੇ ਅਗਲੀ ਸ੍ਰਿਸ਼ਟੀ ਦੇ ਪੈਦਾ ਹੋਣ ਦੇ ਆਦ ਤੱਕ, ਇੰਨਾ ਚਿਰ ਤਾਂ ਹੁਣ ਮੌਤ 'ਚ ਰਹੂੰਗਾ ਮੈਂ।
ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਕਹਿੰਦਾ ਚਰਨ ਕਮਲ ਦੀ ਇਹੀ ਕਿਹੋ ਜਿਹੀ ਮੌਜ ਹੁੰਦੀ ਹੈ ਜਿਹੜੀ ਮੈਂ ਮੌਜ ਕਹੀ ਹੈ, ਚਰਨ ਕਮਲ ਦੀ ਮੇਰੀ ਮੌਜ ਆ ਕਹੀ ਜੀ ਹੁੰਦੀ ਹੈ। ਜੇ ਮੈਂ ਦੱਸਾਂ ਹੁਣ
ਕਹਿ ਕੈਸੇ ਅਨੁਮਾਨ,
ਮੈਨੂੰ ਹੁਣ ਦੱਸਣ ਨੂੰ ਮੇਰਾ ਕੋਈ ਇੱਥੇ ਲੱਭਦਾ ਨਹੀਂ ਅਨੁਮਾਨ, ਮਿਸਾਲ ਨਹੀਂ ਲੱਭਦੀ ਮੈਂ, ਕੋਈ ਮਿਸਾਲ ਮੈਂ ਦੇ ਸਕਾਂ ਅਨੁਮਾਨ, ਅਨੁਮਾਨ ਦੀ ਉਹ ਮਿਸਾਲ ਹੁੰਦੀ ਹੈ, ਅੰਦਾਜ਼ਾ ਲਾ ਕੇ ਉਹ ਵੀ ਆਹ ਮਿਸਾਲ ਦੇ ਦਿੰਦੇ ਆਪਾਂ, ਇਹ ਫਿੱਟ ਆਜੂ, ਮੈਨੂੰ ਨਹੀਂ ਕੁਛ ਲੱਭਦਾ, ਕਹਿ ਕਹਿ ਕੀ ਅਨੁਮਾਨ ਲਾਵਾਂ ਮੈਂ ਚਰਨ ਕਮਲ ਦੀ ਮੌਜ ਦਾ, ਉਹ ਤਾਂ ਜੈਸਾ ਤੂੰ ਤੈਸਾ ਤੂੰ ਹੀ ਹੈ। ਹਾਂ
ਕਬੀਰ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਜੇ ਹੁਣ ਮੈਂ ਕਹਿਵੇ ਕਹਾਂ, ਅਗਲਾ ਕਹਿੰਦਾ ਇਹ ਆਪ ਉਹ ਮੌਜ ਦੇ ਵਿੱਚ ਆਪਣੀ ਗੱਲ ਕਰਦਾ, ਕਹਿੰਦਾ ਵੀ ਕਹਿਣ ਨੂੰ ਜੇ ਨਹੀਂ ਕਰਦਾ ਕਿਉਂ ਸੋਭਾ, ਉਹ ਫਿਰ ਮੇਰੀ ਸੋਭਾ ਆਪਣੀ ਆਪ ਹੀ ਹੈ, ਆਪਣੀ ਸੋਭਾ ਉਹ 'ਚ
ਕੋਈ ਉਹਦੀ ਮਿਸਾਲ ਦੂਜੀ ਹੈ ਨਹੀਂ।
ਹਾਂ ਨਾ ਨਹੀਂ ਮੈਂ ਚੰਨ ਕਮਲ ਦੀ ਮੌਤ 'ਚ ਹਾਂ, ਮੈਂ ਉਹਦੀ ਸੋਭਾ ਨਹੀਂ ਕਰ ਸਕਦਾ ਕਿਉਂ ਮੈਂ ਹਾਂ ਉਸ ਅਵਸਥਾ 'ਚ। ਇਸ ਕਰਕੇ ਤੁਸੀਂ ਤਾਂ ਭਾਈ ਦੇਖ ਹੀ ਲਿਓ,
ਦੇਖਾ ਹੀ ਪ੍ਰਵਾਨ
ਤਾਂ ਦੇਖ ਕੇ ਪ੍ਰਵਾਨ ਕਰੋਗੇ, ਜੇ ਮੈਂ ਦੱਸੀ ਤੁਸੀਂ ਮੰਨਣੀ ਨਹੀਂ, ਜੇ ਮੈਂ ਦੱਸਾਂ ਤੁਸੀਂ ਮੰਨਣੀ ਨਹੀਂ ਉਹ ਗੱਲ, ਜਿਹੜੀ ਮੰਨਣੀ ਨਹੀਂ ਦੱਸਣ ਦਾ ਫਾਇਦਾ ਕੋਈ ਨਹੀਂ, ਵੀ ਆਪੇ ਦੇਖ ਲੂ ਜਿਹੜਾ ਅਵਸਥਾ 'ਚ ਆਜੂ ਉਹਨੂੰ ਆਪੇ ਪਤਾ ਲੱਗ ਜੂ, ਦੱਸਣ ਦੀ ਲੋੜ ਵੀ ਨਹੀਂ,
ਮੰਨਣ ਦੀ ਗੱਲ
ਹੈ ਦੱਸਣ ਦੀ ਲੋੜ ਵੀ ਨਹੀਂ। ਉਹ ਜਾਂ ਰਸ ਕੋਈ ਗੁੜ ਖਾਊਗਾ ਆਪੇ ਪਤਾ ਲੱਗ ਜੂ ਗੁੜ ਇਹੋ ਜਿਹਾ ਹੁੰਦਾ, ਨਹੀਂ ਕਹਿੰਦਾ ਗੁੜ ਮਿੱਠਾ ਹੁੰਦਾ, ਕਿਹੋ ਜਿਹਾ ਮਿੱਠਾ ਹੁੰਦਾ ਲੈ ਦੱਸੀ ਜਾ ਉਹਨੂੰ ਕਿਹੋ ਜਿਹਾ ਹੁੰਦਾ, ਗੁੜ ਕਦੇ ਖਾਧਾ ਨਹੀਂ ਕਿਹੋ ਜਿਹਾ ਮਿੱਠਾ ਹੁੰਦਾ, ਗੁੜ ਕਦੇ ਦੇਖਿਆ ਨਹੀਂ, ਕਹਿੰਦਾ ਵੀ ਮਿੱਠਾ ਹੁੰਦਾ ਕਿਹੋ ਜਿਹਾ ਮਿੱਠਾ ਹੁੰਦਾ ਲੈ ਦੱਸ ਕਿਹੋ ਜਿਹਾ ਮਿੱਠਾ ਹੁੰਦਾ, ਉਹਨੂੰ ਬਗਾਵੇ ਜਾਂ ਖਾਏਗਾ ਜਾਂ ਪਤਾ ਲੱਗ ਜੂਗਾ ਬਸ, ਨਹੀਂ ਜਿੰਨੇ ਮਰਜ਼ੀ ਜਵਾਬ ਉਹਨੂੰ ਜਵਾਬ ਦੇ ਦਿਓ ਉਹਦੀ ਤਸੱਲੀ ਨਹੀਂ ਹੋਣੀ, ਖਾਧੇ ਬਿਨਾਂ ਤਸੱਲੀ ਕਿਵੇਂ ਹੋਊ, ਇਹ ਕਹਿੰਦਾ ਕਹੇ ਵੇਖੋ ਸੋਭਾ ਨਹੀਂ ਦੇਖਦੇ ਬਸ, ਪ੍ਰਵਾਨ ਨਹੀਂ ਕਰਨਾ ਕਹੇ ਹੋਇਆ ਦੱਸਿਆ ਹੋਇਆ ਪ੍ਰਵਾਨ ਨਹੀਂ ਕਰਨਾ ਕਿਸੇ ਨੇ। ਹਾਂਜੀ
ਕਬੀਰ ਦੇਖ ਕੇ ਕਹਿ ਕਹੂੰ ਕਹੇ ਨਾ ਕੋ ਪਤੇ ਆਏ, ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ,
ਕਹਿੰਦਾ ਹੁਣ ਜੇ ਮੈਂ ਕਹਾਂ ਵੀ ਦੱਸਾਂ ਵੀ ਕਹੇ ਨਾ ਕੋ ਪਤੇ ਆਏ, ਪਹਿਲਾਂ ਤਾਂ ਮੈਂ ਕਹਾਂ ਕੀ
ਦੇਖ ਕੇ ਕਹਿ ਕਹੂੰ,
ਜੇ ਮੈਂ ਦੇਖ ਲਾਂ ਦੱਸਾਂ ਕਿਵੇਂ ਕੀ ਕਹਾਂ, ਜੇ ਮੈਂ ਕਹਿ ਵੀ ਦੇਵਾਂ ਕੁਛ ਕਿਹੜਾ ਕਿਸੇ ਨੇ ਸੱਚ ਮੰਨ ਲੈਣਾ,
ਹਰ ਜੈਸਾ ਤੈਸਾ ਉਹੀ,
ਕਿਉਂਕਿ ਹਰ ਜੈਸਾ ਤੈਸਾ ਉਹੀ, ਜੈ ਜਾ ਹਰ ਹੈ ਉਹ ਤਾਂ ਉਹੋ ਜਿਹਾ ਉਹੀ ਹੈ, ਹੋਰ ਕੁਛ ਹੈ ਨਹੀਂ ਇੱਥੇ, ਇਸ ਕਰਕੇ ਕਹੇ ਤੇ ਕਿਸੇ ਨੇ ਨਹੀਂ ਮੰਨਣਾ, ਕਹਿਣ ਦੀ ਲੋੜ ਹੀ ਨਹੀਂ, ਜਿਹੜਾ ਦੇਖੂਗਾ ਆਪੇ ਮੰਨ ਲੂਗਾ, ਫਿਰ ਉਹ ਕੀ ਕਹਿੰਦਾ ਜਿਹੜਾ ਦੇਖ ਲੈਂਦਾ, ਕਹਿੰਦਾ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੰਨਦੀ, ਫਿਰ ਉਹ ਇਹ ਕਹੂਗਾ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਤੈਸੋ ਹੀ ਹੈ ਮੈਂ ਦੇਖ ਲਿਆ ਆਪੇ ਮੰਨ ਜੂ, ਉਹ ਤੋਂ ਪਹਿਲਾਂ ਕਿਸੇ ਨੇ ਨਹੀਂ ਮੰਨੂ। ਹਾਂਜੀ
ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ,
ਆ ਇਸ ਕਰਕੇ ਹੁਣ ਤਾਂ ਮੈਂ ਖੁਸ਼ ਹਾਂ, ਹਰਸ਼ ਖੁਸ਼ੀ ਦੇ ਵਿੱਚ ਗੁਣ ਗਾਈਆਂ ਹਾਂ, ਉਹਦੇ ਖੁਸ਼ੀ ਮਿਲਦੀ ਹੈ ਗੁਣ ਗਾਉਣ 'ਚ, ਉਹਦੇ ਨਾਲੇ ਦੇਖ ਜਬ ਦੇਖਾਂ ਜੋ ਮੈਂ ਦੇਖ ਰਿਹਾ ਉਹਦੀਆਂ ਖੂਬੀਆਂ, ਉਹ ਖੂਬੀਆਂ ਬਿਆਨ ਕਰ ਰਿਹਾ, ਜੋ ਮੈਂ ਉਹਦੇ ਗੁਣ ਦੇਖ ਰਿਹਾ ਉਹਨਾਂ ਦਾ ਬਿਆਨ ਕਰ ਰਿਹਾ, ਕੁਦਰਤ ਦੇ ਵਿੱਚ ਵੱਸਦਾ, ਕੁਦਰਤ ਵਿੱਚ ਉਹਦੇ ਗੁਣ ਨੇ, ਕੁਦਰਤ ਦੇ ਵਿੱਚੋਂ ਉਹਦੇ ਗੁਣ ਗਾਇਨ ਕਰ ਰਿਹਾ ਦੇਖ ਕੇ। ਹਾਂਜੀ
ਕਬੀਰ ਚੁਗੇ ਚਿਤਾਰੇ ਭੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ,
ਚੁਗੇ ਚਿਤਾਰੇ ਭੀ ਚੁਗੇ
ਚੁਗ ਚੁਗ ਚਿਤਾਰੇ
ਚੁਗ ਚੁਗ ਚਿਤਾਰੇ, ਕੂੰਜ ਆਪਣੇ ਬਚੜੇ ਛੱਡਿਆ ਆਉਂਦੀ ਹੈ ਬਹੁਤ ਦੂਰ, ਆਂਡੇ ਹੀ ਛੱਡਿਆ ਆਉਂਦੀ ਹੈ, ਬਲਕਿ ਬਚੜੇ ਨਹੀਂ ਛੱਡ ਕੇ ਆਉਂਦੇ, ਆਂਡਿਆਂ 'ਚੋਂ ਬੱਚੇ ਆਪੇ ਨਿਕਲਦੇ ਆਪੇ ਹੀ ਪੜ ਜਾਂਦੇ ਨੇ, ਕੁਦਰਤ ਨੇ ਐਸਾ ਹੀ ਸਿਸਟਮ ਬਣਾਇਆ ਉਹਨਾਂ ਦਾ। ਪਰ ਕੂੰਜ ਕੀ ਕਰਦੀ ਹੈ ਜਾਂ ਚੁਗਦੀ ਹੈ, ਚੋਗਾ ਛੱਡ ਕੇ ਉਹ ਚੇਤਾਰ ਉਹਨਾਂ ਚੇਤਾ ਕਰਦੀ ਹੈ ਬੱਚੇ, ਕਹਿੰਦੇ ਜੇ ਚੇਤੇ ਨਾਲੇ ਉਹ ਬੱਚੇ ਜਿਹੜੇ ਨੇ ਉਹਨਾਂ ਨੂੰ ਗਿਆਨ ਮਿਲਦਾ, ਅਤੇ ਚੇਤੇ ਨਾਲੇ ਉਹਨਾਂ ਨੂੰ ਮਿਲਦਾ, ਇਹਦੇ ਚਿਤਾਰ ਨਾਲੇ ਉਹਨਾਂ ਨੂੰ ਗਿਆਨ ਮਿਲਦਾ ਵੀ ਆਹ ਖਾ ਲਓ ਉਹ ਖਾ ਲਓ, ਫਲਾਣੀ ਚੀਜ਼ ਹੈ ਉੱਥੇ ਜੋ ਖਾ ਲੈਣ ਤਾਂ ਚੰਗੀ ਗੱਲ ਹੈ ਉਹ ਖਾ ਲੈਂਦੇ, ਉਹਨਾਂ ਨੂੰ ਮੈਸੇਜ ਆਉਂਦਾ ਕੂੰਜ, ਕੂੰਜ ਦਾ ਮੈਸੇਜ ਬੱਚਿਆਂ ਨੂੰ ਜਾਂਦਾ, ਇਹ ਮੰਨ ਜਾ ਇਹ ਮੰਨੀ ਹੋਈ ਗੱਲ ਹੈ, ਚੁਗੇ ਚਿਤਾਰੇ ਚਾਹੇ ਮੈਸੇਜ ਨਹੀਂ ਕਿਹਾ ਹੋਇਆ ਇੱਥੇ
ਪੀ ਚੁਗੇ,
ਪਰ ਉਹ ਚਿਤਾਰਦੀ ਤਾਂ ਹੈ ਨਾ, ਚੇਤਾ ਤਾਂ ਕਰਦੀ ਹੈ ਕੂੰਜ, ਮਮਤਾ ਇਹੋ ਜਿਹੀ ਹੁੰਦੀ ਹੈ ਦੱਸੀ ਹੋਈ ਹੈ, ਚੁਗਦੀ ਹੈ ਢਿੱਡ ਦੀ ਭੁੱਖ ਹੈ, ਜੇ ਕੂੰਜ ਉੱਥੋਂ ਆਉਂਦੀ ਨਹੀਂ ਤਾਂ ਇਹ ਵਰਦੀ ਪਈ ਉੱਥੇ, ਉੱਥੇ ਉਹਨਾਂ ਦਿਨਾਂ 'ਚ ਉੱਥੇ ਖੁਰਾਕ ਨਹੀਂ ਹੁੰਦੀ ਕੂੰਜ,
ਅੰਡੇ ਬਚ ਸਕਦੇ ਆ ਬੱਚੇ ਨਹੀਂ ਬਚ ਸਕਦੇ
ਬੱਚ, ਹਾਂ ਚੁਗ ਚੁਗ ਚਿਤਾਰੇ, ਚੁਗਦੀ ਵੀ ਹੈ ਚਿਤਾਰਦੀ ਵੀ ਹੈ, ਜਿਵੇਂ ਗਊ ਪੰਜ ਗੋਹ 'ਤੇ ਜਾ ਕੇ ਚੁਗਦੀ ਵੀ ਹੈ ਬਛੜੇ ਦਾ ਵੀ ਯਾਦ ਕਰ, ਚੀ ਤੁਸੀਂ ਬਛੜਾ ਰਾਖੀ ਵਾਲੇ, ਜੈਸੇ ਬਛੜੇ ਕੂੰਜ ਕੇ ਜਿਵੇਂ ਬਛੜੇ ਨੇ ਕੂੰਜ
ਦੇ ਮਨ ਮਾਇਆ ਮਮਤਾ ਰਹੇ,
ਇਵੇਂ ਮਨ ਮਾਇਆ ਮਮਤਾ ਦੇ ਵਿੱਚ ਹੈ, ਮਨ ਮਾਇਆ ਦੇ ਵਿੱਚ ਵੀ ਹੈ ਅਤੇ ਆਪਣੇ
ਮਮਤਾ ਵੀ ਹੈ,
ਆਪਣੇ ਚੇਤਾ ਵੀ ਮੂਲ ਦਾ ਵੀ ਕਰਦਾ, ਐਵੇਂ ਧਿਆਨ ਧਰਮ ਦਾ ਵੀ ਹੈ ਇਹਨੂੰ ਚੋਗੇ ਦਾ ਵੀ ਹੈ, ਜਿਵੇਂ ਕੂੰਜ ਨੂੰ ਬੱਚਿਆਂ ਦਾ ਧਿਆਨ ਵੀ ਹੈ ਚੋਗੇ ਦਾ ਵੀ ਹੈ ਭੇਡ ਦਾ ਵੀ ਹੈ, ਐਵੇਂ ਮਨ ਪੇਟ ਸਰੀਰ ਦੀ ਭੁੱਖ ਵੱਲ ਲੱਗਿਆ ਹੋਇਆ ਕਰਕੇ ਵੀ ਧਰਮ ਦਾ ਧਿਆਨ ਹੈ। ਸਰੀਰ ਦੇ ਧਿਆਨ ਦੇ ਬਾਵਜੂਦ, ਸੰਸਾਰ ਦੇ ਫਿਕਰ ਦੇ ਬਾਵਜੂਦ ਵੀ ਜਿਹੜਾ ਮਨ ਧਰਮ 'ਚ ਲੱਗਿਆ ਹੋਇਆ, ਉਹ ਕੂਜ ਵਾਲੀ ਭਗਤੀ ਹੈ ਉਹਦੀ। ਬਸ ਜਿਵੇਂ ਬੱਚਿਆਂ ਨਾਲ ਕੂਜ ਦਾ ਮੋਹ ਹੈ, ਇਹੋ ਜਿਹੀ ਭਗਤੀ ਤੋਂ ਜ਼ਿਆਦਾ ਕੁਛ ਨਹੀਂ ਹੈ। ਜਾਨਵਰਾਂ ਵਾਲੀ ਭਗਤੀ ਉਹ ਹੈ, ਇਹੋ ਜਿਹੀ ਭਗਤੀ ਤਾਂ ਜਾਨਵਰ ਵੀ ਕਰਦੇ ਨੇ। ਇਹ ਜੀ ਭਗਤੀ ਤਾਂ ਜਾਨਵਰ ਹੁੰਦੇ ਪਹਿਲਾਂ ਵੀ ਕੀਤੀ ਹੈ, ਉਹਦਾ ਕੋਈ ਫਲ ਨਹੀਂ ਇੱਥੇ ਲਿਖਿਆ ਹੋਇਆ।
ਚੁਗੇ ਚਿਤਾਰੇ
ਪੀ ਚੁਗੇ
ਚੁਗ ਚੁਗ ਚਿਤਾਰੇ
ਚੁਗੀ ਵੀ ਜਾਂਦਾ ਹੈ, ਚੋਗਾ ਵੀ ਚੁਗਦੇ ਨੇ। ਉਹ ਕਹਿੰਦੇ ਕੀ ਕਰਨਾ ਹੈ, ਪੰਡਤ ਦੀ ਕਹੀ ਹੈ ਜਿਹੜਾ ਕਹਿੰਦਾ ਅੰਜਲ ਚੁਗਣਾ ਆ, ਅੰਜਲ ਚੁਗਣਾ ਆ, ਅੰਜਲ ਵੀ ਚੁਗਦਾ ਪੰਡਤ, ਖੂਜ ਮੰਗੂ ਉਹ ਜਿਹੜਾ ਪੂਜਾ ਕਰਦਾ ਸੁਬਹਾ ਸ਼ਾਮ, ਉਹ ਚੇਤਾ ਵੀ ਕਰਦਾ। ਉਹ ਜਿਹੜੀ ਮਨਮੱਤ ਹੈ ਉਹਦੀ ਗੱਲ ਕੀਤੀ ਸੀ। ਇਹ ਜਾਨਵਰਾਂ ਵਾਲੀ ਭਗਤੀ ਹੈ, ਬੋਝ ਫਸਿਆਂ ਵਾਲੀ ਇਹੋ ਜਿਹੀ ਭਗਤੀ ਹੁੰਦੀ ਹੈ। ਜਿਹੜੇ ਮਾਇਆ ਬੋਝ ਫਸੇ ਨੇ ਨਾ, ਉਹਨਾਂ 'ਚ ਇਹੋ ਜਿਹੀ ਭਗਤੀ ਹੁੰਦੀ ਹੈ। ਉਹ ਭਗਤੀ ਕਾਹਨੂੰ ਕਰਦੇ ਨੇ, ਮੋਹ ਖਿੱਚਦਾ ਉਹਨਾਂ ਨੂੰ, ਉਹ ਫਾਂਸ ਦੇ ਵਿੱਚ ਪਏ ਹੋਏ ਨੇ, ਭਗਤੀ ਨਹੀਂ ਹੈਗੀ ਉਹ। ਉਹ ਚਿੰਤਾ ਹੈ ਉਹ ਬੱਚਿਆਂ ਦੀ, ਉਹਨੂੰ ਚਿੰਤਾ ਦਾ ਚੇਤਾ ਆਉਂਦਾ ਵੀ ਮੈਂ ਤੁਹਾਨੂੰ ਛੱਡਿਆ ਜੀ। ਐਵੇਂ ਅੰਦਰ ਜਿਹੜੀ ਚਿੰਤਾ ਹੈ ਸਾਡੇ, ਜਿਹੜਾ ਕੰਮ ਕਰਨਾ ਹੈ ਕਰ ਨਹੀਂ ਰਹੇ ਉਹਦੀ ਚਿੰਤਾ ਹੈ, ਤਾਂ ਭੱਜਦੇ ਹਾਂ ਗੁਰਦੁਆਰੇ ਨੂੰ ਜਾਂ ਹੋਰ ਕਿਤੇ ਨੂੰ ਪਾਠ ਸੁਬਹਾ ਸ਼ਾਮ, ਚਿੰਤਾ ਦਾ ਅੰਦਰ ਬਣੀ ਹੋਈ ਹੈ ਨਾ। ਹਾਂਜੀ
ਕਬੀਰ, ਅੰਬਰ ਘਨ ਹਰ ਛਾਇਆ, ਬਰਖ ਭਰੇ ਸਰਤਾਲ, ਚਾਤਰਿਕ ਜਿਉਂ ਤਰਸਤ ਰਹੇ, ਤਿੰਨ ਕੋ ਕੌਣ ਹਵਾਲ।
ਅੰਬਰ ਘਨ ਹਰ ਛਾਇਆ, ਜਿਵੇਂ ਆਕਾਸ਼ ਵਿੱਚ ਬੱਦਲ ਸਾਰੇ ਛਾਇਆ ਹੋਇਆ ਹੋਵੇ, ਘਟਾ ਬਣੀ ਹੋਈ ਹੋਵੇ, ਔਰ ਬਰਸੇ ਵੀ ਬਰਸ ਵੀ ਰਿਹਾ ਹੋਵੇ, ਆ ਜਿਹੜੇ ਛੋਟੇ ਮੋਟੇ ਛੱਪੜਾਂ ਨੇ ਤਾਲ ਨੇ ਵੱਡੇ ਸਾਰੇ ਭਰ ਗਏ ਹੋਣ, ਬਰਸ ਭਰੇ ਸਾਰੇ
ਤਾਲ,
ਸਾਰੇ ਸਰੋਵਰ ਨੂੰ ਕਹਿੰਦੇ ਨੇ, ਤਾਲ ਥੋੜ੍ਹਾ ਜਿਹਾ ਉਦੋਂ ਵੱਡਾ ਹੁੰਦਾ, ਸਾਰੇ ਭਰ ਗਏ। ਛੋਟੇ ਗਿਆਨ ਵਾਲੇ ਅਤੇ ਲੈ ਕੇ ਵੱਡੇ ਵੱਡੇ ਗਿਆਨ, ਵੱਡੇ ਵੱਡੇ ਗਿਆਨਵਾਨ ਜਿਹੜੇ ਨੇ, ਸਾਰਿਆਂ ਦੀ ਤਸੱਲੀ ਹੋ ਗਈ। ਕਹਿੰਦੇ ਲੈ ਵੀ ਜਿੰਨਾ ਗਿਆਨ ਲੈਣਾ ਲੈ ਲਓ, ਕਹਿੰਦੇ ਵੀ ਬਹੁਤ, ਪੂਰੇ ਭਰਤੇ ਸਾਰੇ ਭਰਤੇ, ਬਰਾਬਰ ਕਰਤੇ, ਜਲ ਥਲ ਕਰਤਾ, ਬਰਸ ਐਸਾ ਬਰਸਿਆ ਕਰਨ ਹਰ, ਸਾਰੇ ਹੀ ਇੱਕ ਬਰਾਬਰ ਕਰਤੇ ਭਰ ਕੇ, ਕੋਈ ਵੀ ਭੁੱਖਾ ਨਹੀਂ ਛੱਡਿਆ, ਕਿਸੇ ਕੋਲ ਵੀ ਸ਼ੰਕਾ ਨਹੀਂ ਛੱਡੀ, ਕਿਸੇ ਕੋਲ ਵੀ ਗਿਆਨ ਦੀ ਘਾਟ ਨਹੀਂ ਛੱਡੀ, ਬਰਸ ਭਰੇ ਸਰ। ਜਦ ਮੇਘਾ ਬਰਸਦਾ ਨਾ, ਫਿਰ ਇਹ ਕੁਝ ਹੁੰਦਾ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ, ਜਦੋਂ ਗੁਰਮਤਿ ਦਾ ਪੂਰਾ ਜ਼ੋਰ ਹੁੰਦਾ, ਜਿਵੇਂ ਭਗਤ ਸੀ, ਭਗਤੀ ਲਹਿਰ ਸੀ, ਜਾਂ ਗੁਰਬਾਣੀ ਦਾ ਗੁਰੂ ਆਪ ਉਸ ਵੇਲੇ ਗੁਰੂ ਨਾਨਕ ਵੇਲੇ ਉਹ ਦਸਮ ਪਾਤਸ਼ਾਹ ਵੇਲੇ ਤੱਕ ਜੋ ਪ੍ਰਚਾਰ ਹੋਇਆ, ਕੋਈ ਆਇਆ ਜਿਹੜਾ ਭੁੱਖਾ ਨਹੀਂ ਗਿਆ, ਆਉਣਾ ਨਹੀਂ ਗਿਆ, ਜਿਹਦੇ ਇੱਛਾ ਸੀ ਨਾ ਗਿਆਨ ਲੈਣ ਦੀ, ਉਹਨਾਂ ਕੋਈ ਨਹੀਂ ਛੱਡਿਆ, ਭਰ ਲੈ ਵੀ ਜਿੰਨਾ ਤੂੰ ਭਰਨਾ, ਜੋ ਪੁੱਛਣਾ ਪੁੱਛ ਲੈ, ਬਰਸ ਭਰੇ ਸਰ ਤਾਲ,
ਚਾਤਰਿਕ ਜਿਉਂ ਤਰਸਤ ਰਹੇ, ਤਿੰਨ ਕੋ ਕੌਣ ਹਵਾਲ।
ਫਿਰ ਵੀ ਚਾਤਰਿਕ ਬਣਿਆ ਰਹੇ ਕੋਈ ਬੂੰਦ ਨੂੰ ਪਿਆਸਾ, ਫਿਰ ਵੀ ਚਾਤਰਿਕ ਕਹੇ ਮੈਨੂੰ ਕੁਛ ਨਹੀਂ ਮਿਲਿਆ,
ਤਰਸਤ ਰਹੇ,
ਉਹ ਤਾਂ ਹੁਣ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਪਿਆਸਾ ਕਹਤੇ ਆ, ਫਿਰ ਵੀ ਕੋਈ ਚਾਤਰਿਕ ਕਹੇ ਮੈਂ ਪਿਆਸਾ, ਫਿਰ ਵੀ ਕੋਈ ਰਾਮ ਰਾਮ ਕਰੇ, ਫਿਰ ਵੀ ਕੋਈ ਮਾਲਾ ਫੇਰੇ, ਫਿਰ ਵੀ ਕੋਈ ਸਮਾਧੀ ਲਾਉਂਦਾ ਹੋਵੇ, ਉਹ ਚਾਤਰਿਕ ਵਾਲੀ ਪਿਆਸ ਹੈ, ਉਹਨਾਂ ਦਾ ਕੀ ਹੋਊਗਾ ਇਹ ਸਮਝ ਤੋਂ ਪਤਾ ਹੀ ਹੈ ਗੱਲ। ਉਹ ਚਾਹੁੰਦੇ ਹੀ ਨਹੀਂ ਅਸਲ 'ਚ, ਉਹਨਾਂ ਦੇ ਅੰਦਰ ਦੀ ਹਾਲਤ ਕੀ ਹੈ ਇਹ ਉਹੀ ਬਸ ਚੁੱਪ ਕਰ ਗਿਆ ਕਹਿ ਕੇ, ਉਹਨਾਂ ਕੋਲ ਕੌਣ ਹਵਾਲ, ਉਹਨਾਂ ਦਾ ਹਾਲ ਅੰਦਰ ਕੀ ਹੈ ਦੇਖ ਲਓ ਹੁਣ ਤੁਸੀਂ ਕੀ ਆ। ਚਾਤਰਿਕ ਸੁੱਤਾ ਪਿਆ ਉੱਤੇ ਮੀਂਹ ਪੈਂਦਾ, ਪੀ ਲਵੇ ਪਾਣੀ ਉਹ ਉੱਤੇ ਮੂੰਹ ਕਰਕੇ, ਨਹੀਂ ਪੀਣਾ ਚਾਹੁੰਦੇ ਉਹ ਲੋਕ ਅਸਲ 'ਚ, ਪਖੰਡੀ ਨੇ ਕਿਹਾ ਨਹੀਂ ਕੁਛ ਕਬੀਰ ਨੇ, ਕਹਿ ਗਿਆ ਉਹ ਇਹ ਗੱਲ ਬੁੱਝਣ ਵਾਲੀ ਹੈ ਉਹ ਕਿਉਂ ਨਹੀਂ ਪੀਤਾ ਕਿਉਂ ਬਈ ਚਾਤਰ ਕਿਉਂ ਪਿਆਸਾ ਬੈਠਾ ਚਾਤਕ ਨਹੀਂ ਹੈ ਉਹ ਪਖੰਡੀ ਹੈ ਉਹ ਨਹੀਂ ਪੀਣਾ ਚਾਹੁੰਦਾ ਚਾਹੁੰਦਾ ਹੀ ਨਹੀਂ ਪੀਣਾ ਅਸਲ 'ਚ ਉਹ ਉਹਦਾ ਪਖੰਡੀ ਹੈ ਹਾਂਜੀ
ਕਬੀਰ ਚਕਈ ਜੋ
ਸਾਰੀ ਸਾਰੀ ਕਾਸ਼ੀ ਚਾਤਰਕ ਬਣੀ ਬੈਠੀ ਹੈ ਕਾਸ਼ੀ ਵਾਲੇ ਨੂੰ ਕਹਿ ਰਿਹਾ ਫਿਰ ਵੀ ਕਹਿੰਦੇ ਨੇ ਕਾਸ਼ੀ 'ਚ ਬਾਰਿਸ਼ ਹੋ ਰਹੀ ਹੈ ਉਹ ਲੈ ਨਹੀਂ ਰਹੇ ਉਹਨਾਂ ਨੂੰ ਅਜੇ ਪਿਆਸ ਬਣੀ ਹੈ ਉਹਨਾਂ ਦੇ ਅੰਦਰ ਕਾਹਦੀ ਪਿਆਸ ਹੈ ਉਹਨਾਂ ਨੂੰ ਅਸਲ 'ਚ ਮਾਇਆ ਦੀ ਪਿਆਸ ਹੈ ਅੱਗ ਦੀ ਪਿਆਸ ਹੈ ਸ਼ਾਂਤੀ ਦੀ ਪਿਆਸ ਨਹੀਂ ਹੈ ਹਾਂ
ਚਾਤਰਕ ਜੋ ਤਰਸਦ ਰਹੇ ਤਿੰਨਕੋ ਕੌਣ ਹਵਾਲ
ਤਰਸਦੇ ਨੇ ਉਹ ਚਾਤਰਕ ਚਾਤਰਕ ਕਿੰਨਾ ਕੁ ਪੀ ਲੂਗਾ ਚਾਤਰਕ ਕਿੰਨਾ ਪੀ ਲੂਗਾ ਅਤੇ ਸਰੋਵਰ ਭਰ ਗਿਆ ਚਾਤਰਕ ਦਾ ਦੋ ਬੂੰਦਾ ਚਾਰ ਬੂੰਦਾ ਚਾਤਰਕ ਦਾ ਪੇਟ ਕਿੱਡਾ ਖੁੱਲ੍ਹਦਾ ਉਹ ਕਿਉਂ ਨਹੀਂ ਰੱਜਿਆ ਸਰੋਵਰ ਕਿਉਂ ਬੜੇ ਬੜੇ ਭਰ ਗਏ ਸਰੋਵਰ ਕਿਹਦਾ ਸੀ ਸਰੋਵਰ ਭਰ ਗਿਆ ਕਿਹਦਾ ਭਰ ਗਿਆ ਰਵਿਦਾਸ ਦਾ ਭਰ ਗਿਆ ਕਿਉਂਕਿ ਰਵਿਦਾਸ ਦਾ ਤਾਂ ਵੱਡਾ ਸਰੋਵਰ ਸੀ ਸਾਰਾ ਫੁੱਲ ਹੋ ਗਿਆ ਚਾਤਰਕ ਨੇ ਦੋ ਬੂੰਦਾਂ ਵੀ ਨਹੀਂ ਪੀਤੀਆਂ ਕਿਸੇ ਨੇ ਮਾੜਾ ਮੋਟਾ ਵੀ ਅਸਰ ਨਹੀਂ ਹੋਇਆ ਕਿਸੇ ਦਾ ਕਿਸੇ 'ਤੇ ਮਾੜਾ ਮੋਟਾ ਵੀ ਅਸਰ ਨਹੀਂ ਹੋਇਆ
ਉਧਰ ਸਰੋਵਰ ਭਰ ਗਿਆ
ਉਹਦਾ ਸਰੋਵਰ ਭਰ ਗਿਆ ਉਹਦਾ ਸਰੋਵਰ ਕਿਉਂ ਭਰ ਗਿਆ ਤੁਹਾਡੇ ਅੰਦਰ ਬੂੰਦ ਕਿਉਂ ਨਹੀਂ ਗਈ ਗੰਭੀਰ ਹੈ ਗੱਲ ਇਹ ਬਹੁਤ ਤਕੜੀ ਐਵੇਂ ਨਹੀਂ ਗੱਲ ਇਹ ਹੈਗੀ ਬਹੁਤ ਗੰਭੀਰ ਪੁਆਇੰਟ ਹੈਗਾ ਇਹ ਕਬੀਰ ਨੇ ਕਹਿ ਗਿਆ ਉਹ ਆਪਣੀ ਗੱਲ ਕਹਿ ਗਿਆ ਹੁਣ ਤੁਸੀਂ ਵਿਚਾਰ ਲਓ ਇਹਨੂੰ ਗੱਲ ਕੀ ਹੈ ਕਿੱਥੇ ਬੈਠਾ ਉਹ ਤਾਂ ਫਿਰ ਮਾਲਾ ਫੇਰ ਰਹੇ ਨੇ ਉਹ ਸਭ ਪਖੰਡੀ ਨਾ ਜੋ ਕਰ ਰਹੇ ਨੇ ਅੱਜ ਤਾਂ ਹੀ ਕਹਿ ਰਿਹਾ ਉਹ ਵੀ ਸਾਬਤ ਕਰੋ ਰਾਮ ਭਗਵਾਨ ਔਰ ਕ੍ਰਿਸ਼ਨ ਭਗਵਾਨ ਹਾਂਜੀ
ਕਬੀਰ ਚਕਈ ਜੋ ਨਿਸ਼ ਬਿਸ਼ਰੇ ਆਏ ਮਿਲੇ ਪ੍ਰਭਾਤ ਜੋ ਨਰ ਬਿਸ਼ਰੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ
ਚਕਈ ਨਹੀਂ ਹੈ ਚੱਕ ਈ ਹੈ ਚੱਕ ਈ ਚੱਕ ਵੀ ਹੁੰਦਾ ਚੱਕ ਵੀ ਚੱਕ ਵੀ ਇੱਕ ਜਾਨਵਰ ਹੈ ਉੱਡਣ ਵਾਲਾ ਉਹ ਸੂਰਜ ਦਾ ਨਿਕਲਦਾ ਸੂਰਜ ਨੂੰ ਦੇਖਦੀ ਰਹਿੰਦੀ ਹੈ ਸਾਰਾ ਦਿਨ ਚੁੱਕਦੀ ਨਹੀਂ ਹੈ ਚੱਕ ਵੀ ਇੱਕ ਹੁੰਦੀ ਹੈ ਚਕੋਰ ਉਹ ਰਾਤ ਨੂੰ ਚੰਦਰਮੇ ਨੂੰ ਦੇਖਦੀ ਹੈ ਇਹ ਚੱਕ ਵੀ ਦਿਨ ਨੂੰ ਸੂਰਜ ਨੂੰ ਦੇਖਦੀ ਹੈ ਚੱਕ ਵੀ ਗੁਰਮੁਖ ਹੈ ਜਿਹੜੀ ਚਕੋਰ ਹੈ ਉਹ ਹੈ ਹਿੰਦੂ ਮੂਰਤੀ ਪੂਜਾ ਵਾਲੀ ਘੱਟ ਗਿਆਨ ਚੰਦਰਮੇ ਵਾਲਾ ਮਨਮੱਤ ਵਾਲਾ ਜਿਹੜਾ ਹੈ ਮਨਮੱਤ ਦਾ ਗਿਆਨ ਲੈਣ ਵਾਲਾ ਉਹ ਚਕੋਰ ਹੈ ਜਿਹੜਾ ਸੂਰਜ ਨਾਲ ਜੁੜਿਆ ਹੋਇਆ ਉਹ ਚੱਕ ਵੀ ਹੈ ਚੱਕ ਵੀ ਕਹਿੰਦੇ ਜੇ ਵਿਛੜਦੀ ਹੈ ਜੇ ਗੁਰਮੁਖ ਨੂੰ ਵਿਛੋੜਾ ਹੋਇਆ ਸੱਚ ਨਾਲੋਂ ਉਹ ਰਾਤ ਰਾਤ ਆ ਉਹਨਾਂ ਚਿਰ ਤਾਂ ਹੋਇਆ ਜਿੰਨਾ ਚਿਰ ਸੂਰਜ ਨਹੀਂ ਨਿਕਲਿਆ ਉਹਨਾਂ ਚਿਰ ਗੁਰਮੁਖਾਂ ਨੂੰ ਵਿਛੋੜਾ ਹੁੰਦਾ ਚੱਕ ਵੀ
ਕਬੀਰ ਚੱਕ ਈ ਜੋ ਨਿਸ ਬਿਸ਼ਰੇ ਆਏ ਮਿਲੇ ਪ੍ਰਭਾਤ
ਜਦ ਨਿਸ ਹੁੰਦੀ ਹੈ ਇੱਥੇ ਸੂਰਜ ਨਹੀਂ ਹੁੰਦਾ ਜਦੋਂ ਸੱਚ ਦਾ ਪ੍ਰਚਾਰ ਨਹੀਂ ਹੁੰਦਾ ਜਿਹੜੇ ਹਿਰਦੇ ਸੱਚ ਦੇ ਭੁੱਖੇ ਨੇ ਉਹਨਾਂ ਚਿਰ ਵਿਛੋੜਾ ਰਹਿੰਦਾ ਉਹਨਾਂ ਪਰ ਜਦ ਸੂਰਜ ਨਿਕਲਦਾ ਜਦ ਫਿਰ ਜੁੜ ਜਾਂਦੇ ਨੇ ਬਿਸਰਾ ਆਏ ਮਿਲੇ
ਪ੍ਰਭਾਤ
ਪ੍ਰਭਾਤ ਹੋਈ ਸੂਰਜ ਚੜਿਆ ਜਦੇ ਮੰਨ ਲਈ ਉਹਨਾਂ ਨੇ ਗੱਲ ਜਦੇ ਹੀ ਮੰਨ ਲੈਂਦੇ ਨੇ ਜਿਹਨਾਂ ਦੇ ਹਿਰਦੇ 'ਚ ਹੁੰਦੀ ਹੈ ਇੱਕ ਗੱਲ ਕੰਨ 'ਚ ਪਈ ਸਾਰ ਜਦੇ ਹੀ ਮੰਨ ਜਾਂਦੇ ਨੇ
ਚੱਕ ਵੀ
ਉਹ ਚੱਕ ਵੀ ਹੈ ਉਹ ਗੁਰਮੁਖ ਨੇ ਵਿਛੜੇ ਕਿੰਨਾ ਚਿਰ ਸੀ ਵਿਛੜੇ ਹੋਏ ਵੀ ਖੋਜਦੇ ਸੀ ਵਿਆਕੁਲ ਸੀ ਪਰ ਹੈ ਹੀ ਨਹੀਂ ਸੀ ਸੂਰਜ ਨਹੀਂ ਹੈ ਕੀ ਗੱਲ ਖੋਜਦੇ ਨੇ ਸੂਰਜ ਹੈ ਹੀ ਨਹੀਂ ਨਿਸਬਿਸਰ ਹੈ
ਆਏ ਮਿਲੇ ਪ੍ਰਭਾਤ
ਉਹ ਚੰਦਰਮੇ ਦੇ ਵੀ ਖੋਜ ਨੂੰ ਸੂਰਜ ਸਮਝ ਲੈਂਦੇ ਨੇ ਉਹ ਮਸਕੀਨ ਨੂੰ ਵੀ ਸੁਣਦੇ ਰਹੇ ਉਹ ਰਜਨੀਸ਼ ਨੂੰ ਵੀ ਸੁਣਦੇ ਰਹੇ ਹੋਰ ਕਿਤਾਬਾਂ ਵੀ ਵਾਲੇ ਨਹੀਂ ਤਸੱਲੀ ਹੋਈ ਜਾਂ ਸੂਰਜ ਚੜਿਆ ਗੁਰਮਤਿ ਦੇ ਗਿਆਨ ਦੀ ਗੱਲ ਪੂਰੀ ਆਈ ਜਦੋਂ ਕੜਕ ਦੇ ਕੇ ਜੁੜ ਗਈ ਵੀ ਹਾਂ ਆ ਗੱਲ ਠੀਕ ਹੈ ਚੱਕ ਹੀ
ਜੋ ਨਿਸ਼ ਬਿਸਰੇ
ਜੋ ਨਿਸ਼ ਬਿਸਰੇ ਜੋ ਜਿਹੜੀ ਰਾਤ ਰਾਤ ਜਿਹੜੀ ਆ ਉਹਦਾ ਨਹੀਂ ਜੁੜੀ ਹੋਈ। ਸੂਰਜ ਰਾਤ ਨੂੰ ਵਿਛੜੀ ਹੋਈ ਹੈ, ਵਿਛੜੇ ਵਿਛੜੀ ਹੋਈ ਹੈ ਸੂਰਜ ਨਾਲੋਂ, ਆਪਣੇ ਅੰਦਰ ਆਤਮਾ ਅੰਤਰ ਆਤਮਾ ਨੂੰ ਵਿਛੜਿਆ ਹੋਇਆ, ਜੋੜਿਆ ਨਹੀਂ ਕਿਸੇ ਨੇ ਦੱਸਿਆ ਨਹੀਂ। ਆਏ ਮਿਲੇ
ਪ੍ਰਭਾਤ,
ਸੂਰਜ ਚੜ੍ਹਦੀ ਸਾਰੇ ਜਦੇ ਜੁੜ ਗਈ, ਜਦ ਪਹਿਲੀ ਤਰ੍ਹਾਂ ਨਿਕਲੀ ਜਦ ਪਤਾ ਲੱਗਿਆ ਜਦੇ ਜੁੜ ਗਏ, ਵੀ ਆਮ ਗੁਰਬਾਣੀ ਆਹੀ ਕਹਿੰਦੀ ਇਹ ਠੀਕ।
ਜੋ ਨਰ ਪਿਛੜੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ।
ਜੋ ਨਰ ਪਿਛੜੇ ਰਾਮ ਸਿਉ, ਜਿਹੜੇ ਅੰਤਰ ਆਤਮਾ ਦੀ ਆਵਾਜ਼ ਨੂੰ ਤੋਂ ਪਿਛੜੇ ਹੋਏ ਨੇ, ਉਹ ਦਿਨ ਹੋਵੇ ਰਾਤ ਹੋਵੇ ਉਹ ਨਹੀਂ ਮੰਨਦੇ ਹੁੰਦੇ। ਜੋ ਅੰਤਰ ਆਤਮਾ ਦੀ ਆਵਾਜ਼ ਨੂੰ ਨਹੀਂ ਮੰਨਦਾ ਨਾ, ਜਿਨ੍ਹਾਂ ਨੇ ਰਾਮ ਦੀ ਮੂਰਤੀ ਬਾਹਰ ਬਣਾਈ ਹੋਈ ਹੈ, ਉਹ ਰਾਮ ਨਾਲ ਵਿਛੜੇ ਹੋਏ ਨੇ। ਅਸਲੀ ਰਾਮ ਨਾਲ ਉਹ ਵਿਛੜਿਆ ਜਿਹਨੇ ਬਾਹਰ ਮੂਰਤੀ ਬਣਾਈ ਹੋਈ ਹੈ ਰਾਮ ਦੀ। ਇਸ ਕਰਕੇ ਉਹ ਕਹਿ ਵੀ ਬਾਹਰ ਵਾਲੇ ਰਾਮ ਨੂੰ ਮੂਰਤੀ ਨੂੰ ਭਗਵਾਨ ਸਾਬਤ ਕਰਕੇ ਦਿਖਾਓ। ਰਾਮ ਤਾਂ ਅੰਦਰ ਹੈ, ਬਾਹਰ ਵਾਲਾ ਸਾਬਤ ਨਹੀਂ ਹੋਣਾ ਇਹਨਾਂ 'ਤੇ। ਧੱਕੇ ਨਾਲ ਬਣਾਇਆ ਹੋਇਆ, ਧੱਕੇ ਨਾਲ ਵੀ ਨਹੀਂ ਬਣਾਇਆ ਹੋਇਆ, ਸ਼ਰਾਰਤ ਨਾਲ ਬਣਾਇਆ ਹੋਇਆ,
ਚਤੁਰਾਈ
ਚਤੁਰਾਈ ਨਾਲ ਬਣਾਇਆ ਹੋਇਆ। ਔਰ ਜਦ ਉਹਨੇ ਕਹਿ ਤਾਂ ਹੁਣ ਚੁੱਪ ਕਰਕੇ, ਹਾਂਜੀ
ਨਾ ਦਿਨ ਮਿਲੇ ਨਾ ਰਾਤ,
ਨਾ ਦਿਨ ਮਿਲੇ ਨਾ ਰਾਤ, ਦਿਨ ਵੀ ਚੜ ਜਾਵੇ ਤਾਂ ਵੀ ਨਹੀਂ ਮਿਲਣਾ ਉਹਨਾਂ ਨੇ। ਉਹਨਾਂ ਨੇ ਹੁਣ ਇਹ ਗੋਲ ਕਾਲੇ ਮਿਲਦੇ ਨੇ, ਰਾਮ ਦਾ ਵਿਛੜਿਆ ਛੱਡਿਆ, ਅੰਤਰ ਆਤਮਾ ਦੀ ਬਾਤ ਤਾਂ ਛੱਡੀ ਹੋਈ ਹੈ ਉਹਨਾਂ ਨੇ। ਉਹ ਦਿਨ ਉਹ ਤਾਂ ਨਹੀਂ ਮਿਲਦੇ, ਰਾਤ ਨੂੰ ਤਾਂ ਚੱਕ ਵੀ ਨਹੀਂ ਮਿਲਦੀ, ਰਾਤ ਨੂੰ ਤਾਂ ਗੁਰਮੁਖ ਨੂੰ ਨਹੀਂ ਮਿਲਦਾ, ਮਨਮੁਖ ਦਾ ਤਾਂ ਕੋਈ ਰੌਲਾ ਨਹੀਂ। ਇਹ ਕੌਣ ਨੇ? ਇਹ ਸਾਕਤ ਨੇ। ਦੂਆ ਸਾਕਤ ਹੈ ਜਿਹੜਾ ਦਿਨ ਔਰ ਰਾਤ ਨਹੀਂ ਮਿਲਦਾ, ਮਨਮੁਖ ਦਾ ਇਲਾਜ ਹੈ, ਸਾਕਤ ਦਾ ਕੋਈ ਇਲਾਜ ਨਹੀਂ। ਮਨਮੁਖ ਸਾਕਤਾਂ ਦਾ ਚੇਲਾ ਫਸਿਆ ਹੋਇਆ ਹੁੰਦਾ, ਸਾਕਤਾਂ ਦੇ ਚੁੰਗਲ 'ਚ ਉਹ ਛੱਡ ਜਾਂਦਾ ਹੁੰਦਾ। ਹਾਂਜੀ
ਕਬੀਰ, ਕਬੀਰ ਚੱਕੀ ਜੋ ਨਿਸ਼ਬਿਸ਼ਰੇ ਆਏ ਮਿਲੇ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ।
ਜੋ ਨਰ ਵਿਛੜੇ ਰਾਮ ਸਿਉ, ਜਿਹੜੇ ਰਾਮ ਨਾਲ ਵਿਛੜੇ ਹੋਏ ਨੇ, ਆਪਣੇ ਅੰਤਰ ਆਤਮਾ ਨਾਲ ਵਿਛੜੇ ਹੋਏ ਨੇ, ਉਹ ਨਾ ਦਿਨ ਮਿਲਣ, ਨਾ ਜਦੋਂ ਗਿਆਨ ਪੂਰਾ ਗਿਆਨ ਗੁਰਬਾਣੀ ਦਾ ਗਿਆਨ ਸੂਰਜ ਕੋਈ ਚੜ੍ਹ ਵੀ ਜਾਵੇ ਤਾਂ ਵੀ ਉਹਨਾਂ ਨੇ ਮੰਨਣਾ, ਤਾਂ ਵੀ ਉਹਨਾਂ ਨੇ ਕਰੀ ਹੋਣਾ, ਉਹਨਾਂ ਦਾ ਮਨ ਮਾਇਆ 'ਚ ਫਸਿਆ ਹੀ ਰਹੂਗਾ, ਉਹ ਗੋਲਕ 'ਚ ਫਸੇ ਹੀ ਰਹਿਣਗੇ, ਉਹ ਨਹੀਂ ਮੰਨਦੇ।